ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ, ਹੱਠ ਨਿਗ੍ਰਹ ਕਰ ਕਾਇਆ ਸੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਓ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਬਾਣੀ ਦਾ ਲਾਹਾ ਪ੍ਰਾਪਤ ਕਰੀਏ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਜੋ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਸਤਸੰਗਤ ਬਖਸ਼ੀ ਹੈ, ਇਹਦਾ ਲਾਭ ਪ੍ਰਾਪਤ ਕਰੀਏ। ਜਿਸ ਵਾਰ ਸਿੱਧਾ ਦੇ ਨਾਲ ਜੋ ਵਿਚਾਰ ਹੋ ਰਹੀ ਹੈ ਨਾਨਕ ਮਤੇ, ਇਹ ਸ਼ਬਦ ਵੀ ਉਹਨਾਂ ਸਿੱਧਾਂ ਦੀ ਪ੍ਰਥਾਏ ਹੈ। ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ। ਇਹ ਅਸ਼ਟਪਦੀ ਵੀ ਉਹੀ ਸਿੱਧਾਂ ਦੇ ਨਾਲ ਬਚਨ ਚਰਚਾ ਕਰਦਿਆਂ ਹੋਇਆਂ ਉਚਾਰਨ ਕੀਤੀ ਹੈ ਜੀ।
ਹੱਠ ਨਿਗ੍ਰਹ ਕਰ ਕਾਇਆ ਸੀਜੈ।
ਹੇ ਭਾਈ, ਹੇ ਸਿੱਧੋ, ਤੁਸੀਂ ਜਿਹੜਾ ਹੱਠ ਜਿੱਦ ਕਰਕੇ ਨਾ ਨਿਗ੍ਰਹ ਇੰਦਰੇ ਰੋਕਣੇ ਜਾਂ ਇੰਦਰੀਆਂ ਦਾ ਦਮਨ ਕਰਨੇ, ਤੇ ਇਹਨਾਂ ਨੂੰ ਇੰਦਰੀਆਂ ਦਾ ਦਮਨ ਕਰਕੇ ਜਿੱਦ ਦੇ ਨਾਲ ਜਾਂ ਫਿਰ ਨਿਗ੍ਰਹ ਗ੍ਰਹੋ ਨਾਮ ਕਰਦਾ ਹੁੰਦਾ ਹੈ, ਘਰ ਤੋਂ ਰਹਿਤ ਭਾਵ ਬਰਗਤ ਬਣ ਕੇ, ਤੇ ਫਿਰ ਵੀ ਮਨ ਦੇ ਅੰਦਰ ਜਿਹੜੀ ਵਾਸ਼ਨਾ ਹੋਣ ਦਾ ਕਾਰਨ ਹੈ ਜਿਹੜਾ, ਤੇ ਉਹਦੇ ਕਾਰਨ ਕਾਇਆ ਦੇਹੀ ਜਿਹੜੇ ਚੀਜ਼ਾਂ ਛਿਜਦੀ ਹੈ ਕਮਜ਼ੋਰ ਹੁੰਦੀ ਜਾ ਰਹੀ ਹੈ। ਕਾਇਆ ਬੁੱਧੀ ਜਿਹੜੀ ਹੈ ਉਹਦੇ ਵਿਸ਼ੇ ਵਿਸ਼ੈਣੀ ਹੋਣ ਕਰਕੇ ਬੁੱਧੀ ਦੇ ਇਹੀ ਕਾਰਨ ਹੈ ਵੀ ਜਤ ਸਤ ਦਾ ਨਾਸ ਹੋਇਆ ਰਹਿੰਦਾ ਹੈ। ਸਰੀਰ ਜਿਹੜਾ ਹੈ ਉਹ ਜਤ ਸਤ ਵਿੱਚ ਕਾਇਮ ਨਹੀਂ ਰਹਿੰਦਾ ਤੁਹਾਡਾ। ਗ੍ਰਹ ਤਾਂ ਜੇ ਮਨ ਖੱਡ ਜਾਈ ਹੈ, ਚੁਣ ਖਾਈ ਹੈ ਕੰਧਾ, ਅਜੋ ਵੀ ਕਾਰਨ ਛੋਟੀ ਪਾਪੀ ਮਨ ਮੰਦਾ, ਇਹ ਤੁਹਾਡੀ ਹਾਲਤ ਹੈ।
ਵਰਤ ਤਪਨ ਕਰ ਮਨ ਨਹੀਂ ਭੀਜੈ।
ਤੇ ਰਾਮ ਨਾਮੀ, ਕ੍ਰਿਸ਼ਨ ਅਸ਼ਟਮੀ, ਇਕਾਦਸ਼ੀ ਆਦਿ ਦੇ ਬੜੇ ਵਰਤ ਰੱਖਦੇ ਹੋ ਭੁੱਖੇ ਰਹਿ ਕੇ ਤਪਨ ਤਪ ਕਰਕੇ, ਤੇ ਮਨ ਜਿਹੜਾ ਚਿੱਤ ਪਰਮੇਸ਼ੁਰ ਉੱਤੇ ਉਹ ਭਿੱਜਦਾ ਨਹੀਂ ਹੈ, ਪਸੀਜਦਾ ਨਹੀਂ ਹੈ। ਪਰਮੇਸ਼ੁਰ ਦਾ ਮਨ ਐਸੇ ਜੀਵਾਂ ਦੇ ਉੱਤੇ ਕਦੇ ਭਿੱਜਦਾ ਨਹੀਂ, ਪ੍ਰਸੰਨ ਨਹੀਂ ਹੁੰਦਾ ਜਿਹੜਾ ਦਿਖਾਵੇ ਦੇ ਕਰਮ ਕਰਦੇ ਨੇ, ਜੈਸੇ ਤੁਸੀਂ ਕਰ ਰਹੇ ਹੋ।
ਰਾਮ ਨਾਮ ਸਰ ਅਵਰ ਨਾ ਪੂਜੈ।
ਇਹ ਭਾਈ ਕੁੰਡੀ ਹੈ ਪਾਠ ਦੀ, ਇਹਨੂੰ ਪੂਜੈ ਅਧਿਕ ਸਹਿਤ ਬੋਲਣਾ ਹੈ। ਪੂਜੈ ਨਾ ਬਣ ਜਾਵੇ ਪਾਠ, ਪੂਜੈ। ਰਾਮ ਰਮੇ ਹੋਏ ਪਰਮੇਸ਼ੁਰ ਦੇ ਨਾਮ ਦੇ ਸਰ ਬਰਾਬਰ ਸਦਰਸ਼ ਅਵਰ ਹੋਰ ਕੋਈ ਵੀ ਸਾਧਨ ਪੁੱਜ ਨਹੀਂ ਸਕਦਾ ਹੈ। ਸਰ ਸ਼੍ਰੋਮਣੀ ਪਰਮੇਸ਼ੁਰ ਦਾ ਨਾਮ ਜਪਣਗੇ ਜਿਹੜੇ ਵੀ ਜੋ ਸਰ ਸ਼੍ਰੋਮਣੀ ਪਰਮੇਸ਼ੁਰ ਦਾ ਨਾਮ ਜਪਣਗੇ ਉਸ ਦੇ ਸਰੂਪ ਵਿੱਚ ਪੂਜਾ ਪੁੱਜ ਜਾਣਗੇ, ਪਹੁੰਚ ਜਾਣਗੇ। ਭਾਵ ਕੀ ਹੈ ਵੀ ਉਹਨਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਏਗੀ, ਕਿਉਂਕਿ ਉਹਨਾਂ ਨੂੰ ਹੋਰ ਕਿਸੇ ਦੇਵੀ ਦੇਵਤੇ ਦੀ ਆਸ ਨਹੀਂ ਹੁੰਦੀ ਹੈ।
ਗੁਰ ਸੇਵ ਮਨਾ ਹਰ ਜਨ ਸੰਗ ਕੀਜੈ।
ਇਸ ਕਰਕੇ ਹੇ ਮੇਰੇ ਮਨਾ, ਗੁਰ ਸਤਿਗੁਰਾਂ ਦੀ ਸੇਵ ਟਹਿਲ ਕਰ, ਸਤਿਗੁਰਾਂ ਦਾ ਸੇਵਨ ਕਰ, ਤੇ ਇਸ ਕਰਕੇ ਹਰ ਜਨ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਜਿਹੜੇ ਭਗਤ ਜਨ ਸੰਤ ਜਨ, ਤੇ ਉਹਨਾਂ ਦਾ ਸੰਗ ਸਾਥ ਕੀਜੈ ਕਰ। ਉਹਨਾਂ ਦੇ ਸਾਥ ਦੇ ਵਿੱਚ ਪਰਮੇਸ਼ੁਰ ਵਾਹਿਗੁਰੂ ਦਾ ਚਿੰਤਨ ਹੈ, ਤੇ ਰਾਮ ਦੇ ਨਾਮ ਦੇ ਬਰਾਬਰ ਹੋਰ ਕੋਈ ਸਾਧਨ ਨਹੀਂ ਹੈ। ਭਾਵੇਂ ਜਿੰਨੇ ਕੋਈ ਜਗ ਆਦਿ ਕਰ ਲਵੇ, ਸਮੇਧ ਜਗ ਕੀਜੈ, ਸੋਨਾ ਗਰਭਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਰਾਮ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ, ਤੇ ਰਾਮ ਨਾਮ ਦਾ ਸਿਮਰਨ ਜਿਹੜਾ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ, ਇਹਦੇ ਬਰਾਬਰ ਕੋਈ ਕਰਮ ਨਹੀਂ ਹੈ।
ਜਮ ਜੰਦਾਰ ਜੋਹੇ ਨਹੀਂ ਸਾਕੈ।
ਇਹ ਤੁਹਾਨੂੰ ਜਿਹੜਾ ਪਰਮੇਸ਼ੁਰ ਦਾ ਜੇ ਚਿੰਤਨ ਕਰੋਗੇ, ਜਮ ਜੰਦਾਰ ਜੋਹੇ ਨਹੀਂ ਸਾਕੈ, ਤੇ ਉਹ ਤੁਹਾਨੂੰ ਦੇਖ ਵੀ ਨਹੀਂ ਸਕੇਗਾ ਜਿਹੜਾ ਜਿੰਦ ਦਾ ਵੈਰੀ ਹੈ ਜਮ। ਤੇ ਪਰਮੇਸ਼ੁਰ ਦੀ ਬੰਦਗੀ ਵਿੱਚ ਇਤਨਾ ਵੱਡਾ ਪ੍ਰਤਾਪ ਹੈ ਬੰਦਗੀ ਦਾ।
ਸਰਪਨ ਡਸ ਨਾ ਸਕੈ ਹਰ ਕਾ ਰਸ ਪੀਜੈ।
ਹਰ ਪਰਮੇਸ਼ੁਰ ਦਾ ਨਾਮ ਅੰਮ੍ਰਿਤ ਰੂਪੀ ਰਸ ਪੀਜੈ, ਪੀਣਾ ਕਰ ਫਿਰ ਤੇ ਤੁਹਾਡੇ ਨੇੜੇ ਜਮ ਜੰਦੂਤ ਜੰਦਾਰ ਜਲਾਦ ਦਾ ਰੂਪ ਧਾਰਨ ਕਰਕੇ ਆਉਂਦਾ, ਜਿੰਦ ਦਾ ਵੈਰੀ ਹੈ ਜਮਦੂਤ, ਜੋ ਵੀ ਦੇਖ ਵੀ ਨਹੀਂ ਸਕੇਗਾ। ਤੁਹਾਨੂੰ ਜੋ ਹੋਈ ਤਾੜ ਵੀ ਨਹੀਂ ਸਕੇਗਾ। ਮਾਇਆ ਰੂਪੀ ਸਰਪਣ ਸੱਪਣੀ ਮੋਹ ਰੂਪੀ ਡੰਗ ਨਹੀਂ ਮਾਰ ਸਕੇਗੀ, ਡਸੇਗੀ ਨਹੀਂ। ਜਾਂ ਮੌਤ ਰੂਪੀ ਸੱਪਣੀ ਫਿਰ ਉਹ ਤੁਹਾਨੂੰ ਡੰਗ ਨਹੀਂ ਸਕੇਗੀ। ਇਹ ਬਰਕਤਾਂ ਪਰਮੇਸ਼ਰ ਦੇ ਨਾਮ ਦੀਆਂ। ਇਸ ਕਰਕੇ ਨਾਮ ਦੇ ਨਾਲ ਜੁੜਨਾ ਕਰੋ
ਰਹਾਉ।
ਅਸਾਈ ਦੇ ਕੇ ਫਰਮਾਉਂਦੇ ਆ ਜੇ
ਵਾਦ ਪੜੈ ਰਾਗੀ ਜਗ ਭੀਜੈ।
ਇਹ ਭਾਈ ਜੋ ਬਾਦ ਝਗੜਿਆਂ ਵਾਲੀਆਂ ਪੁਸਤਕਾਂ ਪੜ੍ਹਦੇ ਹੋ, ਦੁਨੀਆਂ ਦੇ ਰਾਗੀ ਰਾਗ ਗਾਉਣ ਵਿੱਚ ਬੇਸ਼ਿਆ ਰਸ ਦੇ ਰਾਗਾਂ ਵਿੱਚ ਲੱਗੇ ਹੋਏ ਹੋ, ਜੋ ਰਾਗੀ ਰਾਗ ਗਾਉਣ ਵਾਲਾ ਹੈ ਤੇ ਉਹ ਰਾਗ ਵਾਲਾ ਹੋ ਕਰਕੇ ਰਾਗ ਗਾਉਣਾ ਕਰਦਾ ਕਿ ਸੰਸਾਰ ਮੇਰੇ ਉੱਪਰ ਭੀਜਿਆ ਪ੍ਰਸੰਨ ਹੋ ਜਾਵੇ। ਰਾਗੀ ਪ੍ਰੇਮੀ ਹੋ ਕੇ ਸੰਸਾਰ ਵਿੱਚ ਸੰਸਾਰ ਦੇ ਪਦਾਰਥਾਂ ਦੇ ਮੋਹ ਵਿੱਚ ਭਿੱਜਣਾ ਕਰਦਾ ਹੈ ਤੇ ਉਹਦਾ ਪੜ੍ਹੇ ਪੜ੍ਹਨਾ ਬਾਅਦ ਵਿਅਰਥੀ ਹੋਇਆ ਨਾ, ਫਿਰ ਉਹ ਕਾਹਦੇ ਲਈ ਪੜ੍ਹਦਾ। ਤੇ ਇਸ ਕਰਕੇ ਅੱਗੇ ਦੱਸਦੇ ਨੇ
ਤ੍ਰੈ ਗੁਣ ਵੇਖਿਆ ਜਨਮ ਮਰੀਜੈ।
ਫਿਰ ਉਹ ਜੀਵ ਤ੍ਰੈ ਗੁਣ ਤ੍ਰਿਗੁਣੀ ਵੇਖਿਆ, ਵਿਉਹ ਰੂਪ ਜਿਹੜੀ ਮਾਇਆ ਉਹਦੇ ਚ ਲੱਗਣ ਕਰਕੇ ਜਨਮ ਜੰਮਦਾ ਤੇ ਮਰੀਜਾ ਮਰਦਾ ਰਹਿੰਦਾ, ਜੰਮਣ ਮਰਨ ਦੀ ਪਿਆ ਰਹਿੰਦਾ ਹੈ।
ਰਾਮ ਨਾਮ ਬਿਨ ਦੁਖ ਸਹੀਜੈ।
ਰਮੇ ਹੋਏ ਪਰਮੇਸ਼ਰ ਦੇ ਨਾਮ ਤੋਂ ਬਗੈਰ ਜੰਮਣ ਮਰਨ ਦਾ ਦੁੱਖ ਜਿਹੜਾ ਸਹੀਜੈ, ਸਹਾਰਨਾ ਪੈਂਦਾ ਹੈ ਜੀਵ ਨੂੰ।
ਚਾੜਸ ਪਵਨ ਸਿੰਘਾਸਨ ਭੀਜੈ।
ਜੋ ਜੋਗੀ ਜਨ ਪਵਨ ਹਵਾ ਨੂੰ ਚਾੜਸ ਚਾੜ ਕਰਕੇ ਸਿੰਘਾਸਨ, ਇੱਥੇ ਦਸਮ ਦੁਆਰ ਤੋਂ ਭਾਵ ਹੈ ਦਸਮ ਦੁਆਰ ਦੇ ਸਿੰਘਾਸਨ ਦੇ ਵਿੱਚ ਉਹ ਦਸਮ ਦੁਆਰ ਦੇ ਭੀਜਾ ਤੇ ਭੇਜਦਾ ਹੈ, ਸਵਾਸਾਂ ਨੂੰ ਉੱਥੇ ਭੇਜ ਜਾਂਦਾ, ਸਵਾਸ ਚਲਾ ਲੈਂਦਾ ਸਿੰਘ ਆਦਿ ਆਸਨ ਕਰਕੇ ਤੇ ਹਵਾ ਨੂੰ ਦਸਵੇਂ ਦੁਆਰ ਵਿੱਚ ਭੇਜਦਾ। ਦਸਵੇਂ ਦੁਆਰ ਹਵਾ ਭੇਜ ਦਿੱਤੀ ਹੈ ਤੇ ਆਸਨ ਹੈ 84, ਉਹਨਾਂ ਚ ਸਿੰਘ ਆਸਨ ਆਦਿ ਜਿਹੜਾ ਹੈ, ਸਿੰਘ ਆਸਨ ਸ਼ੇਰ ਵਰਗਾ ਆਸਨ ਲਾਉਣਾ ਦਸਮ ਦੁਆਰ ਦੇ ਵਿੱਚ ਪਾਉਣ ਨੂੰ ਚੜਾਉਂਦੇ ਹੋ।
ਨਿਯੋਲੀ ਕਰਮ ਖਟ ਕਰਮ ਕਰੀ ਜੈ।
ਨੇਤੀ ਧੋਤੀ ਜਿਵੇਂ ਨੀਮਾ ਕਰੀਦਾ, ਇਸ ਤਰ੍ਹਾਂ ਦੇ ਇਹਨਾਂ ਦੇ ਬੜੇ ਹੈ ਨਿਯੋਲੀ ਕਰਮ ਜਿਹੜੇ ਨੇ। ਤੇ ਇਸ ਪ੍ਰਕਾਰ ਫਿਰ ਉਹ ਪਾਣੀ ਜਿਹੜਾ ਹੈ ਉਪਾਸਤਿੰਦਰਾਂ ਰਾਹੀਂ ਖਿੱਚਣਾ, ਪੰਜਾਬ ਰਸਤੇ ਪਾਣੀ ਖਿੱਚਣਾ, ਫਿਰ ਉਦੋਂ ਬਾਅਦ ਸ਼ਹਿਦ ਜਦੋਂ ਖਿੱਚਿਆ ਜਾਵੇ, ਕਹਿੰਦੇ ਵੀ ਹੁਣ ਇਹ ਕਰਮ ਦੇ ਵਿੱਚ ਨਿਯੋਲੀ ਕਰਮ ਦੇ ਵਿੱਚ ਸੰਪੂਰਨ ਹੋ ਗਏ। ਤੋ ਇਤਿਆਦ ਕੇ ਜਿਹੜਾ ਹੈ ਨਿਯੋਲੀ ਕਰਮ ਤੇ ਖਟ ਕਰਮ ਕਰੀ ਜਾਏ, ਗਾਇਤਰੀ ਆਦਿ ਖਟ ਛੇ ਕਰਮ ਨੇ, ਵਿਦਿਆ ਪੜ੍ਹਨੀ ਪੜ੍ਹਾਉਣੀ ਦਾਨ ਦੇਣਾ ਲੈਣਾ ਤੇ ਵਿਦਿਆ ਪੜ੍ਹਨੀ ਪੜ੍ਹਾਉਣੀ ਆਦਿ ਜਿਹੜਾ ਜੱਗ ਕਰਨਾ ਕਰਾਉਣਾ, ਇਹ ਖਟ ਕਰਮ ਕਰਦੇ ਹੋ। ਇਹਦੇ ਨਾਲ ਹੀ
ਰਾਮ ਨਾਮ ਬਿਨ ਬਿਰਥਾ ਸਾਸ ਲੀਜੈ।
ਪਰ ਇਹ ਸਮਝ ਲਓ ਵੀ ਰਵੇਂ ਹੋਏ ਰਾਮ ਦੇ ਨਾਮ ਦੇ ਜਪੇ ਤੋਂ ਬਗੈਰ ਸਵਾਸ ਵਿਅਰਥ ਹੀ ਜਾਂਦੇ ਨੇ ਤੁਹਾਡੇ। ਇਹ ਵਿਅਰਥ ਸਾਸ ਸਵਾਸ ਲੀਜੈ ਲੈਂਦਾ ਹੈ ਜੀਵ।
ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ।
ਹਿਰਦੇ ਦੇ ਅੰਦਰ ਪੰਜ ਕਾਮ ਕ੍ਰੋਧ ਵਿਕਾਰਾਂ ਦੀ ਅਗਨ ਅੱਗ ਹੈ। ਹਿਰਦੇ ਪੰਜ ਕਾਮ ਆਦਿਕ ਵਿਕਾਰ ਤ੍ਰਿਸ਼ਨਾ ਰੂਪੀ ਅਗਨੀ ਹੈ, ਇਸ ਲਈ ਕਿਉਂ ਇਸ ਪ੍ਰਕਾਰ ਦੀ ਧੀਰਤਾ ਨੂੰ ਤੀਜਾ ਧਾਰਨ ਕਰੇ, ਭਾਵ ਨਹੀਂ ਧਾਰਨ ਕਰ ਸਕਦਾ।
ਅੰਤਰ ਚੋਰ ਕਿਉਂ ਸਾਧ ਲਹੀਜੈ।
ਜਿਤਨਾ ਚਿਰ ਹਿਰਦੇ ਦੇ ਅੰਦਰ, ਅੰਤਰ ਤੋਂ ਭਾਵ ਵਿੱਚ ਹੈ, ਹਿਰਦੇ ਦੇ ਵਿੱਚ ਸ਼ਬਦ ਸਪਰਸ਼ ਰੂਪ ਰਸਗੰਧ ਆਦਿ ਇਹ ਵਿਸ਼ੇ ਰੂਪੀ ਚੋਰ ਤਸਕਰ ਉਨੀ ਦੇਰ ਤੱਕ ਕਿਉਂ ਕਿਸ ਪ੍ਰਕਾਰ ਬ੍ਰਹਮਾਨੰਦ ਰੂਪੀ ਰਸ ਨੂੰ ਸਾਧ ਨੂੰ ਸਵਾਦ ਨੂੰ ਲਹੀਜੈ ਲੈ ਸਕਦਾ, ਭਾਵ ਨਹੀਂ ਲੈ ਸਕਦਾ।
ਗੁਰਮੁਖ ਹੋਏ ਕਾਇਆ ਗੜ ਲੀਜੈ।
ਜਿਹੜਾ ਗੁਰਮੁਖ ਹੋ ਜਾਵੇ ਜਾਂ ਮੁਖੀ ਗੁਰੂ ਸਾਹਿਬ ਜੀ ਪ੍ਰਾਪਤ ਹੋ ਜਾਣ, ਤਾਂ ਫਿਰ ਕਾਇਆ ਦੇਹ ਦੇ ਅੰਦਰ ਜੋ ਗੜ ਕਿਲੇ ਦੀ ਨਹੀਂ ਆਈ, ਆਕੀ ਸਥਾਨ ਮਨ ਹੈ, ਉਸ ਨੂੰ ਜਿੱਤ ਲੀਜੈ ਜਿੱਤ ਲਈਦਾ, ਜਾਂ ਦੇਹ ਰੂਪੀ ਕਿਲੇ ਦੇ ਮਨ ਰੂਪੀ ਸਤਰੂ ਨੂੰ ਜਿੱਤ ਲੈਂਦਾ, ਦੇਹ ਰੂਪੀ ਕਿਲੇ ਦੇ ਅੰਦਰ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ।
ਅੰਤਰ ਮੈਲ ਤੀਰਥ ਪਰਮੀਜੈ।
ਇਹੀ ਫਿਰ ਦੁਆਰੇ ਬੋਲੋ ਜੀ ਪਿਛਲੀ ਪੰਕਤੀ।
ਗੁਰਮੁਖ ਹੋਏ ਕਾਇਆ ਗੜ ਲੀਜੈ।
ਜਾਂ ਫਿਰ ਜੋ ਕਾਇਆ ਬੁੱਧ ਕਿਲੇ ਦੀ ਨਿਆਈ ਆਕੀ ਸਥਾਨ ਹੈ, ਇਹਦੇ ਚ ਮਿਥਿਆ ਪਦਾਰਥਾਂ ਨੂੰ ਨਿਸ਼ਚੇ ਕਰਦੀ ਰਹਿੰਦੀ, ਇਸ ਨੂੰ ਗੁਰਮੁਖ ਜਨ ਮਿਥਿਆ ਪਦਾਰਥਾਂ ਵੱਲੋਂ ਹਟਾ ਕੇ ਆਤਮ ਪਛਾਣੀ ਬਣਾ ਲੈਂਦੇ। ਜੋ ਦੇਹ ਦੇ ਅੰਦਰ ਕਿਲੇ ਦੀ ਨਿਆਈ ਆਕੀ ਸਥਾਨ ਕੀ ਹੈ, ਦਸਮ ਦੁਆਰ, ਉਸ ਨੂੰ ਵਸਪ ਕਰ ਲੈਂਦੇ ਹੈ। ਜੋ ਦੇਹ ਦੇ ਅੰਦਰ ਕਾਮ ਕਰੋ ਲੋਭ ਅਹੰਕਾਰ, ਇਹ ਆਕੀ ਸਥਾਨ ਹੈ, ਇਸ ਨੂੰ ਵੀ ਸਤ ਸੰਤੋਖ ਦਇਆ ਧਰਮ ਆਦਿ ਇਹ ਸ਼ੁਭ ਗੁਣਾਂ ਦੇ ਸਹਿਤ ਇਸ ਪ੍ਰਕਾਰ ਫਿਰ ਇਹਨੂੰ ਗੜ ਨਾਮ ਇੱਥੇ ਘੜ ਲੈਣ ਦਾ ਦੂਸਰੇ ਤੀਸਰੇ ਅਰਥ ਵਿੱਚ ਇਉਂ ਕਰ ਲੈਂਦੇ ਹਨ।
ਅੰਤਰ ਮੈਲ ਤੀਰਥ ਪਰਮੀਜੈ,
ਜੇ ਮਨ ਦੇ ਅੰਤਰ ਵਿੱਚ ਪਾਪ ਰੂਪੀ ਮੈਲ ਜਿਹੜੀ ਹੈ ਜਾਂ ਪਾਪਾਂ ਰੂਪੀ ਮੈਲ ਮਲੀਨਤਾ ਹੈ ਤਾਂ ਤੀਰਥਾਂ ਉੱਤੇ ਪਰਮੀਜਿਆ ਭਰਮਣ ਕਰਨ ਦਾ ਦੱਸੋ ਕੀ ਲਾਭ? ਕੋਈ ਵੀ ਲਾਭ ਨਹੀਂ ਹੈ। ਹਿਰਦੇ ਚ ਰਾਗ ਦਵੈਸ਼ ਰੂਪੀ ਮੈਲ ਹੈ ਤੇ ਤੀਰਥਾਂ ਉੱਤੇ ਭਰਮਦਾ ਫਿਰਦਾ ਹੈ।
ਮਨ ਨਹੀਂ ਸੂਚਾ ਕਿਆ ਸੋਚ ਕਰੀ ਜੈ,
ਜਦੋਂ ਮਨੇ ਸੁੱਚਾ ਨਹੀਂ ਹੈ ਤਾਂ ਬਾਹਰ ਦੀ ਜਿਹੜੀ ਸੋਚ ਹੈ ਸੁੱਚ ਪਵਿੱਤਰਤਾ ਤੋਂ ਭਾਵ ਹੈ ਇਹ। ਮਨ ਚਿੱਤ ਦੇ ਵਿੱਚ ਤਾਂ ਕਪਟ ਹੈ ਤੇ ਚਿੱਤ ਅੰਦਰੋਂ ਪਵਿੱਤਰ ਨਹੀਂ ਹੈ, ਸੁੱਚਾ ਨਹੀਂ ਹੈ। ਬਾਹਰਲੀ ਸੋਚ ਪਵਿੱਤਰਤਾ ਜਿਹੜੀ ਸੋਚ ਨੂੰ ਪਵਿੱਤਰਤਾ ਦਾ ਹੈ ਉਹ ਕੀ ਕਰੀਜਾ ਕੀ ਕਰੇਗੀ? ਜੇ ਮਨ ਸੁੱਚਾ ਭਾਵ ਨਿਰਵਿਕਾਰ ਨਹੀਂ ਹੋਇਆ ਤਾਂ ਇਹ ਕੀ ਪਵਿੱਤਰਤਾ ਕਰੇਗੀ ਬਾਹਰ ਦੀ? ਹੱਥ ਮਾਂਜਣੇ ਜਾਂ ਹੋਰ ਜਿਹੜੀ ਕਿਰਿਆ ਦਿਖਾਵਾ ਕਰਨਾ, ਕਿਸ ਪ੍ਰਕਾਰ ਸੋਚ ਵਿਚਾਰ ਕਰ ਲਵੇਗਾ? ਭਾਵ ਨਹੀਂ ਕਰ ਸਕਦਾ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਐਸੇ ਪਾਵਨ ਬਚਨੇ ਵੀ ਸਾਚ ਬਿਨਾਂ ਕਹਿ ਹੋਵਤ ਸੁੱਚਾ, ਸੱਚ ਪ੍ਰਾਪਤ ਤੋਂ ਬਿਨਾਂ ਕੋਈ ਸੁੱਚਾ ਨਹੀਂ ਹੋ ਸਕਦਾ ਹੈ। ਨਹਾਉਣ ਧੋਣ ਦੇ ਨਾਲ, ਹੱਥ ਮਾਂਜਣ ਦੇ ਨਾਲ ਇਕੱਲਾ ਸੁੱਚਾ ਨਹੀਂ ਹੁੰਦਾ। ਸੁੱਚ ਪਵਿੱਤਰਤਾ ਸਰੀਰ ਦੀ ਰੱਖਣੀ ਹੈ, ਪਰ ਇਹਦੇ ਨਾਲ ਜੇ ਮਨ ਦੀ ਪਵਿੱਤਰਤਾ ਨਾ ਹੋਵੇ ਕਿਸੇ ਅਰਥ ਨਹੀਂ ਹੈ।
ਕਿਰਤ ਪਿਆ ਦੋਸ਼ ਕਾ ਕਉ ਦੀਜੈ,
ਜਦੋਂ ਕਿਰਤ ਕਰਮ ਹੀ ਐਸਾ ਪਿਆ ਹੋਇਆ, ਭਾਵ ਕੀਤੇ ਕਰਮਾਂ ਦਾ ਫਲ ਭੋਗਣ ਵਾਸਤੇ ਮੱਥੇ ਦੇ ਲਿਖਤੀ ਐਸੀ ਪਈ ਹੋਈ ਹੈ, ਤਾਂ ਦੋਸ਼ ਕਾ ਕਿਸ ਨੂੰ ਦੀਜਾ ਦੇਣਾ ਕਰੋ? ਦਾਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰਜਨਾ। ਕਿਸੇ ਨੂੰ ਇਹ ਦੋਸ਼ ਦੇਣ ਦੀ ਲੋੜ ਨਹੀਂ ਹੈ, ਆਪਣੇ ਕਰਮਾਂ ਦਾ ਹੀ ਦੋਸ਼ ਹੈ। ਕਿਰਤ ਇਹੋ ਜਿਹੇ ਪੈ ਗਿਆ ਤੇ ਉਹਦੀ ਪ੍ਰਲਭ ਤੇ ਐਸੀ ਬਣੀ ਹੋਈ ਹੈ।
ਅੰਨ ਨਾ ਖਾਹੇ ਦੇਹੀ ਦੁੱਖ ਦੀਜੈ,
ਬਹੁਤ ਸਾਰੇ ਲੋਕ ਦਿਖਾਵੇ ਦੇ ਲਈ ਅੰਨ ਅਨਾਜ ਨਹੀਂ ਖਾਂਦੇ, ਆਖੇ ਜੀ ਸਾਡਾ ਅੰਨ ਛੱਡਿਆ ਹੋਇਆ ਤੇ ਦੁੱਧਾ ਧਾਰੀ ਬਣ ਬੈਠੇ ਹੈ, ਤੇ ਇਉਂ ਦੇਹੀ ਕਾਇਆਂ ਨੂੰ ਦੁੱਖ, ਉਹ ਬੜਾ ਫਿਰ ਕਸ਼ਟ ਹੀ ਦੀਜੈ ਦੇਣਾ ਕਰਦੇ ਹੈ। ਛੋਡੇ ਅੰਨ ਕਰਹਿ ਪਖੰਡ, ਨਾ ਸੁਹਾਗਣ ਨਾ ਉਹ ਰੰਡ, ਉਹ ਕਿਸੇ ਪਾਸੇ ਵੀ ਨਹੀਂ ਹੈ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਇਹ ਦਿਖਾਵੇ ਮਾਤਰ ਜਿਹੜੇ ਐਵੇਂ ਦੇਹ ਨੂੰ ਦੁੱਖ ਦੇਣਾ, ਅੰਦਰ ਤੋਂ ਜੀ ਕਰਦਾ ਵੀ ਮੈਂ ਰੋਟੀ ਖਾ ਲਾਂ, ਬਾਹਰ ਤੋਂ ਹਟ ਕੇ ਤੇ ਮੈਂ ਅਨਾਜ ਖਾਣਾ ਨਹੀਂ, ਇਹ ਦੁੱਖ ਦੇ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਉਂ ਨਹੀਂ ਪ੍ਰਾਪਤ ਹੁੰਦਾ ਵਾਹਿਗੁਰੂ।
ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ,
ਪਰ ਗੁਰੂ ਸਾਹਿਬ ਦੇ ਗਿਆਨ ਦੁਆਰਾ, ਗੁਰ ਸਤਿਗੁਰਾਂ ਦੁਆਰਾ ਗਿਆਨ ਦੀ ਪ੍ਰਾਪਤੀ ਕੀਤੇ ਤੋਂ ਬਗੈਰ, ਗੁਰ ਵੱਡੇ ਅਪਰੋਖ ਗਿਆਨ ਤੋਂ ਬਗੈਰ ਆਤਮਕ ਤ੍ਰਿਪਤ ਤ੍ਰਿਪਤੀ ਕਦੇ ਵੀ ਨਹੀਂ ਹੋ ਸਕਦੀ। ਇਹ ਸਾਧਨ ਦੱਸਿਆ ਮਹਾਰਾਜ ਨੇ।
ਮਨਮੁਖ ਜਨਮੈ ਜਨਮ ਮਰੀਜੈ,
ਮਨਮੁਖ ਪੁਰਖ ਪਹਿਲਾਂ ਬਾਸ਼ਨਾ ਦੇ ਵਧੇ ਹੋਏ ਇੱਥੇ ਜਨਮੇ ਜਨਮ ਧਾਰ ਕੇ ਆਏ ਨੇ, ਫਿਰ ਕਈ ਜਨਮਾਂ ਚ ਆਉਣ ਦੇ ਲਈ ਬਾਸ਼ਨਾ ਇਕੱਠੀ ਕਰੀ ਜਾਂਦੇ ਆ। ਇਸ ਕਰਕੇ ਬਾਰ ਬਾਰ ਜਨਮ ਤੇ ਉਹ ਜਨਮ ਹੋਵੇਗਾ, ਜੰਮਦੇ ਤੇ ਮਰੀਜ਼ਾ ਮਰਦੇ ਰਹਿੰਦੇ ਨੇ, ਵਾਸ਼ਨਾ ਕਰਕੇ ਜੁਗ ਜੁਗ ਮੇਰੇ ਸਰੀਰ ਕਾ ਵਾਸਨਾ ਵੱਧਾ ਆਵਿਆ ਜਾਵੇ। ਇਸ ਪ੍ਰਕਾਰ ਆਉਂਦੇ ਜਾਂਦੇ ਹਨ।
ਸਤਿਗੁਰ ਪੂਛ ਸੰਗਤ ਜਨ ਕੀ ਜੈ,
ਇਹ ਭਾਈ ਸਤਿਗੁਰਾਂ ਨੂੰ ਪੁੱਛ ਕੇ ਬਹਿਲਾ ਕਰੇ ਵਿਚਾਰ, ਸਤਿਗੁਰਾਂ ਸੱਚੇ ਗੁਰਾਂ ਦੇ ਕੋਲੋਂ ਸਿੱਖਿਆ ਪੁੱਛ ਲੈਣਾ ਕਰੋ, ਤੇ ਸਿੱਖਿਆ ਪੁੱਛ ਕਰਕੇ ਪ੍ਰਭੂ ਦੇ ਪਿਆਰੇ ਜਿਹੜੇ ਸੰਤ ਨੇ ਭਗਤ ਜਨ ਉਹਨਾਂ ਦੀ ਸੰਗਤ ਕੀ ਜੈ ਕਰਨਾ ਕਰੋ।
ਮਨ ਹਰ ਰਾਚੈ ਨਹੀਂ ਜਨਮ ਮਰੀਜੈ,
ਤੇ ਸਤਿਗੁਰਾਂ ਦੇ ਪ੍ਰਤਾਪ ਕਰਕੇ ਜਿਹੜੇ ਮਨ ਹਰ ਰਾਚੈ, ਜੇ ਸਤਿਗੁਰਾਂ ਦਾ ਪ੍ਰਤਾਪ ਹੋ ਗਿਆ, ਮਨ ਜਿਹੜਾ ਚਿੱਤ ਹੈ ਹਰੀ ਪਰਮੇਸ਼ੁਰ ਦੇ ਨਾਮ ਵਿੱਚ ਰਾਚੈ ਰਚੈ ਤਦਾਕਾਰ ਹੋ ਰਹਿੰਦਾ, ਜਿਸ ਕਰਕੇ ਮੁੜ ਜਨਮ ਜੰਮਣਾ ਮਰੀਜਾ ਮਰਨਾ ਫਿਰ ਨਹੀਂ ਹੁੰਦਾ ਹੈ। ਮਹਾਰਾਜ ਕਹਿੰਦੇ
ਰਾਮ ਨਾਮ ਬਿਨਾਂ ਕਿਆ ਕਰਮ ਕੀਜੈ,
ਰਾਮ ਰਮੇ ਹੋਏ ਪਰਮੇਸ਼ੁਰ ਦੇ ਨਾਮ ਜਪੇ ਤੋਂ ਬਿਨਾਂ ਜਿਹੜੇ ਹੋਰ ਕਰਮ ਕਾਂਡ ਆਦਿ ਨੇ ਕਿਆ ਕੀਜੈ, ਕੀ ਕਰਨਗੇ ਉਹ ਕਰਮ, ਕਿਸੇ ਅਰਥ ਨਹੀਂ ਹਨ।
ਉਂਦਰ ਦੁੰਦਰ ਪਾਸ ਤਰੀਜੈ,
ਉਂਦਰ ਨਾਮ ਇੱਥੇ ਉਧਰ ਭਾਵ ਹਿਰਦੇ ਵਿੱਚ, ਜੋ ਦੁੰਦਰ ਦੁੰਦ ਮਚਾਉਣ ਵਾਲੇ ਕਿਹੜੇ ਨੇ? ਰਾਗ ਦਵੈਸ਼ ਆਦਿ, ਇਹਨਾਂ ਦੇ ਇਹਨਾਂ ਨੂੰ ਪਾਸ ਇੱਕ ਪਾਸੇ ਲਾਂਭੇ ਤ੍ਰਿਜੈ ਧਰਨਾ ਕਰ, ਭਾਵ ਕੀ ਇਹਨਾਂ ਦੀ ਨਿਵਿਰਤੀ ਕਰ ਦੇ। ਹੰਕਾਰ ਰੂਪੀ ਉਂਦਰ ਚੂਹਾ ਜੋ ਅੰਦਰ ਚੂੰਦਰ ਰੌਲਾ ਪਾਉਣ ਵਾਲਾ ਹੈ, ਉਹਨੂੰ ਲਾਂਭੇ ਧਰਨਾ ਕਰ, ਲਾਂਭੇ ਕਰਕੇ ਧਰ ਦੇਣਾ ਕਰ। ਤੋਂ
ਧੁਰ ਕੀ ਸੇਵਾ ਰਾਮ ਰਵੀਜੈ,
ਜੋ ਪਰਮੇਸ਼ੁਰ ਨੂੰ ਰਵੀਜਾ ਉਚਾਰਦਾ ਇਹੀ ਤੁਰ ਮੁੱਢ ਪਰਮੇਸ਼ਰ ਦੀ ਸੇਵਾ ਟਹਿਲ ਹੈ। ਜੋ ਮੁੱਢ ਤੇ ਸਭ ਦਾ ਪਰਮੇਸ਼ਰ ਹੀ ਹੈ ਨਾ, ਜੋ ਮੁੱਢ ਸਰੂਪ ਪਰਮੇਸ਼ਰ ਦੀ ਗੁਰਾਂ ਦੁਆਰਾ ਭਗਤੀ ਰੂਪ ਟਹਿਲ ਕੀਤੀ ਹੈ ਜਿਨ੍ਹਾਂ ਨੇ, ਜਾਂ ਟਹਿਲ ਦਿੱਤੀ ਹੋਈ ਜਿਨ੍ਹਾਂ ਨੂੰ, ਤੇ ਉਹਨਾਂ ਦੁਆਰਾ ਫਿਰ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰ। ਤੇ ਜਿਹਨਾਂ ਸੰਤ ਜਨ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਉਹ ਆਪ ਜੜੇ ਹੋਏ ਨੇ, ਉਹਨਾਂ ਤੇ ਕਿਰਪਾ ਹੋ ਚੁੱਕੀ ਹੈ, ਉਹਨਾਂ ਦੁਆਰਾ ਟਹਿਲ ਕਰ ਲੈ। ਪ੍ਰਸ਼ਨ ਕੀਤਾ ਵੀ ਨਾਮ ਕਿਸ ਪ੍ਰਕਾਰ ਮਿਲਦਾ? ਉੱਤਰ ਦਿੰਦੇ ਨੇ, ਕਹਿੰਦੇ ਵੀ ਉਹ ਤੁਰਕੀ ਸੇਵਾ ਪਰਮੇਸ਼ਰ ਦੇ ਸਨਮੁਖ, ਕਹਿੰਦੇ ਇਹ ਤੁਰਕੀ ਸੇਵਾ ਰਾਮ ਰਵਿਜ ਹੈ। ਤੇ ਰਾਮ ਕਿਸ ਪ੍ਰਕਾਰ ਮਿਲਦਾ ਉਹ ਹੁਣ ਅੱਗੇ ਅਗਲੀ ਤੁਕ ਦੇ ਵਿੱਚ ਦੱਸਦੇ। ਨਾਨਕ
ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ।
ਉਹ ਤਾਂ ਪਰਮੇਸ਼ਰ ਦੇ ਸਨਮੁਖ ਬੇਨਤੀ ਕਰ ਫਿਰ, ਕਿ ਸਤਿਗੁਰੂ ਜੀ ਕਥਨ ਕਰਦੇ ਆ, ਹੇ ਪ੍ਰਭ ਪਰਮੇਸ਼ਰ ਮੇਰੇ ਉੱਤੇ ਕਿਰਪਾ ਦਇਆ ਦ੍ਰਿਸ਼ਟੀ ਕੀਜੈ ਕਰੋ, ਮੈਨੂੰ ਤੇਰਾ ਨਾਮ ਮਿਲੇ ਪ੍ਰਾਪਤ ਹੋ ਜਾਵੇ, ਇਉਂ ਬੇਨਤੀਆਂ ਕਰੋ ਤਾਂ ਨਾਮ ਮਿਲਦਾ ਹੈ। ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ, ਇਉਂ ਬੇਨਤੀਆਂ ਕਰੋ।
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗਣੀ ਦੇ ਅੰਦਰ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਨ ਕੀਤਾ। ਸਿੱਧਾਂ ਨੇ ਪੁੱਛਿਆ ਮਹਾਰਾਜ ਵੀ ਸਾਰਿਆਂ ਦੇ ਅੰਦਰ ਕੌਣ ਵੱਸਦਾ ਹੈ, ਇਹ ਪ੍ਰਸ਼ਨ ਕੀਤਾ ਸਿੱਧਾਂ ਨੇ। ਉੱਤਰ ਦਿੰਦੇ ਨੇ ਮਹਾਰਾਜ ਸਾਹਿਬ,
ਅੰਤਰ ਉਤਪੁਜ ਅਵਰ ਨਾ ਕੋਈ।
ਪਰਮੇਸ਼ਰ ਉਤਪੁਜ ਆ ਚਾਰ ਖਾਣੀਆਂ, ਅੰਡਜ ਜੇਰਜ ਸੇਤਜ ਉਤਪੁਜ, ਉਹਨਾਂ ਚ ਉਤਪੁਜ ਖਾਣੀ ਹੈ, ਤਿੰਨ ਹੋਰ ਨਾਂ ਲਾਣੀਆਂ, ਤੇ ਉਹਨਾਂ ਦੇ ਵਿੱਚ ਉਸ ਵਾਹਿਗੁਰੂ ਤੋਂ ਅਵਰ ਹੋਰ ਕੋਈ ਵੀ ਸਰਬ ਕਲਾ ਸਮਰੱਥ ਨਹੀਂ ਜਿਹੜਾ ਹੋਰ ਵੱਸਦਾ ਹੋਵੇ, ਉਹ ਵਾਹਿਗੁਰੂ ਵੱਸਦਾ, ਹੋਰ ਕੌਣ ਹੈ? ਉਸ ਤੋਂ ਬਗੈਰ ਅਵਰ ਅਸਥਾਨ ਵਿੱਚ ਹੋਰ ਕੋਈ ਨਹੀਂ ਹੈ। ਉਤਪੁਜ ਉਤ ਉਤਕ੍ਰਿਸ਼ਟਾ, ਭੁਜ ਭੁਜਾਂ ਵਾਲਾ, ਅਣਜਾਣ ਬਾਹੂ ਭਰਾਵ ਸਭਨਾਂ ਦੇ ਵਿੱਚ ਉਹ ਵੱਸਦਾ ਹੈ, ਬਾਕੀ ਸਭ ਕੁਛ ਅਗਿਆਨ ਕਰਕੇ ਕਲਪਿਆ ਹੋਇਆ ਹੈ। ਉਹ ਪਰਮੇਸ਼ਰ ਵਾਹਿਗੁਰੂ ਹੈ, ਤੇ ਉਹ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਅੱਗੇ ਦੱਸਦੇ ਨੇ,
ਜੋ ਕਹੀਐ ਸੋ ਪ੍ਰਭ ਤੇ ਹੋਈ।
ਤੇ ਜੋ ਵੀ ਜੋ ਕਹੀਐ ਸੋ ਪ੍ਰਭ ਤੇ ਹੋਈ, ਬਾਕੀ ਕੁਝ ਜਿਹੜਾ ਕਹਿੰਦੇ ਜਿਹੜੇ ਬ੍ਰਹਮ ਬੇਤੇ ਹੈ ਉਹਨਾਂ ਦੀ ਦ੍ਰਿਸ਼ਟੀ ਵੀ ਜੋ ਕੁਝ ਵੀ ਕਹੀਐ ਕਹਿਣਾ ਹੈ ਉਹ ਸਭ ਕੁਛ ਪ੍ਰਭੂ ਤੇ ਹੀ ਹੋਈ ਹੁੰਦਾ ਹੈ, ਭਾਵ ਉਸ ਤੋਂ ਬਿਨਾਂ ਕੁਝ ਨਹੀਂ ਹੋ ਰਿਹਾ, ਪਰਮੇਸ਼ਰ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ।
ਜੁਗ ਹੈ ਜੁਗੰਤਰ ਸਾਹਿਬ ਸੱਚ ਸੋਈ।
ਉਹੀ ਸੱਚਾ ਸਾਹਿਬ ਮਾਲਕ ਪਰਮੇਸ਼ਰ, ਇਹ ਭਾਈ ਪਾਠ ਜਿਹੜਾ ਹੈ ਹਾਏ ਦੀ ਸਿਹਾਰੀ ਤੋਂ ਬਿਨਾਂ ਪਾਠ ਸੁਧ ਹੈ। ਹਾਏ ਨੂੰ ਸਿਹਾਰੀ ਤਾਂ ਲੱਗੀ ਤੁਹਾਡੇ ਕੋਲ ਕਿਸੇ ਕੋਲ? ਆਹ ਜਿਹੜਾ ਸਾਹਿਬ ਸ਼ਬਦ ਹੈ ਇਹਨੂੰ ਹਾਏ ਨੂੰ ਸਿਹਾਰੀ ਤਾਂ ਨਹੀਂ? ਠੀਕ ਹੈ, ਇਹ ਸੁਧ ਵੀ ਇਸ ਤਰ੍ਹਾਂ ਹੀ। ਜੁਗਾ ਜੁਗੰਤਰ ਸਾਹਿਬ ਸੱਚ ਸੋਈ, ਉਹ ਸੋਈ ਸੱਚ ਸੱਚਾ ਸਾਹਿਬ ਮਾਲਕ ਪਰਮੇਸ਼ਰ, ਜੁਗਾ ਜੁਗੰਤਰਾਂ ਦੇ ਅੰਦਰ ਉਹ ਪਰਮੇਸ਼ਰ ਵਾਹਿਗੁਰੂ ਵਿਆਪਕ ਹੈ, ਜੁਗਾ ਜੁਗੰਤਰਾਂ ਦੇ ਵਿੱਚ ਜੁੜਿਆ ਹੋਇਆ, ਜਗ ਦੀ ਉਤਪਤੀ ਪਤੈਸ਼ ਪਾਲਣਾ ਤੇ ਪਰਲੋਂ ਲਹਿਤਾ ਕਰਨ ਵਾਲਾ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਹੀਂ ਹੈ। ਜਾਂ ਫਿਰ ਯੁੱਗ ਹੈ ਚਾਰ ਯੁਗਨ, ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਇੱਥੇ ਉਹ ਯੁੱਗਾਂ ਦਾ ਪ੍ਰਮਾਣ ਲੈ ਕੇ ਚਾਰ ਸਾਧਨ ਬੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ, ਇਹਨਾਂ ਸਾਧਨ ਕਰਨ ਵਾਲੇ ਪੁਰਖਾਂ ਦੇ ਜੁਗੰਤਰ, ਇਹਦੇ ਨਾਲ ਯੁੱਗ ਹੈ ਜੁਗੰਤਰ ਹੋ ਗਿਆ। ਜੁਗੰਤਰ ਇਹਨਾਂ ਯੁੱਗਾਂ ਦੇ ਅੰਤਰ ਹੋਰ ਚਾਰ ਸਾਧਨ ਕਿਹੜੇ ਨੇ? ਉਹ ਅੰਤਰੰਗ ਸਾਧਨ ਸਰਵਣ ਮੰਨਣ ਅਧਿਆਸਨ ਤੱਤ ਤੋਂ ਪਾਦਾ ਸੁਸ਼ੋਧਨ, ਇਹ ਜਿਹੜੇ ਕਰਨ ਵਾਲੇ ਪੁਰਖਾਂ ਦੇ ਅੰਦਰ ਯੁੱਗ ਹੈ ਜੀਵ ਤੇ ਜੁਗੰਤਰ ਪ੍ਰਕਿਰਤੀ ਦੇ ਅੰਦਰ, ਉਹ ਸੱਚਾ ਮਾਲਕ ਵਾਹਿਗੁਰੂ ਵਿਆਪਕ ਹੈ। ਤੇ ਐਸਾ ਵਾਹਿਗੁਰੂ ਪਰਮੇਸ਼ਰ ਹੈ, ਸਾਰੀ ਜਗ੍ਹਾ ਉਹੀ ਹੈ।
ਉਤਪਤ ਪਰਲੋ ਅਵਰ ਨਾ ਕੋਈ।
ਹਿਰਦੇ ਦੇ ਅੰਦਰ ਉਤਪਤ ਪੈਦਾ ਹੋਏ ਕਾਮ ਕ੍ਰੋਧ ਤੇ ਮੋਹ ਆਦਿ ਜਿਹੜੇ ਨੇ ਆਸਰੀ ਸੰਪਦਾ ਦੀ ਪਰਲੋਂ ਕਰਨ ਵਾਲਾ, ਬ੍ਰਹਮ ਗਿਆਨ ਦੀ ਅੰਦਰ ਉਤਪਤੀ ਕਰਕੇ ਅਗਿਆਨ ਦੀ ਅਗਿਆਨ ਜਿਹੜਾ ਹੈ ਨਾ ਉਹਦੀ ਪਰਲੋਂ ਕਰਨ ਵਾਲਾ, ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਹੀਂ ਹੈ। ਬ੍ਰਹਮ ਗਿਆਨ ਦੀ ਉਤਪਤੀ ਉਸੇ ਨੇ ਕਰਨੀ ਹੈ, ਅਗਿਆਨ ਦੀ ਪਰਲੋਂ ਉਸੇ ਨੇ ਕਰਨੀ ਹੈ। ਉਤਪਤੀ ਆਦਿ ਦੇ ਵਿੱਚ ਬ੍ਰਹਮ ਹੈ, ਪਰਲੋਂ ਕਰਨ ਤੋਂ ਬਾਅਦ ਵੀ ਉਹ ਸਿਧਾਂਤ ਰੂਪ ਹੈ, ਉਸ ਤੋਂ ਬਗੈਰ ਹੋਰ ਕੋਈ ਨਹੀਂ, ਸਰਵ ਸ਼ਕਤੀਮਾਨ ਹੈ।
ਐਸਾ ਮੇਰਾ ਠਾਕੁਰ ਗਹਿਰ ਗੰਭੀਰ।
ਇਹੋ ਜਿਹਾ ਮੇਰਾ ਠਾਕੁਰ ਮਾਲਕ ਵਾਹਿਗੁਰੂ, ਉਹ ਗਹਿਰ ਗੰਭੀਰ, ਜਿੱਥੇ ਦੋਨੇ ਸ਼ਬਦ ਇਕੱਠੇ ਆਉਂਦੇ ਹਨ ਗਹਿਰ ਗੰਭੀਰ, ਇਹਦਾ ਪਹਿਲਾ ਅਰਥ ਹੈ ਵੀ ਡੂੰਘੇ ਤੋਂ ਡੂੰਘਾ, ਗਹਿਰ ਦਾ ਅਰਥ ਵੀ ਡੂੰਘਾ ਹੁੰਦਾ, ਗੰਭੀਰ ਦਾ ਅਰਥ ਵੀ ਡੂੰਘਾ ਹੁੰਦਾ। ਪਰ ਇਸ ਕਰਕੇ ਸੰਪਰਦਾ ਦੇ ਵਿੱਚ ਫਿਰ ਐਸਾ ਵੀ ਹੈ ਵੀ ਇਹਨੂੰ ਇੱਕ ਨੂੰ ਦੋਨਾਂ ਦੇ ਵਿੱਚੋਂ ਨਿਰਹਲ ਤੇ ਲਾ ਲੈਣਾ, ਇੱਕ ਨੂੰ ਡੂੰਘੇ ਤੇ ਲਾ ਲੈਣਾ, ਚਾਹੇ ਗਹਿਰ ਨੂੰ ਲਾ ਲਓ ਚਾਹੇ ਗੰਭੀਰ ਨੂੰ ਲਾ ਲਓ। ਇਸ ਕਰਕੇ ਉਹ ਪਰਮੇਸ਼ਰ ਗਹਿਰ ਡੂੰਘਾ ਤੇ ਗੰਭੀਰ ਨਿਰਹਲ ਹੈ। ਐਸਾ ਵਾਹਿਗੁਰੂ ਹੈ
ਜਿਨ ਜਪਿਆ ਤੇਰੀ ਸੁਖ ਪਾਇਆ।
ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਜਾਪ ਨੂੰ ਜਪਿਆ ਜਪਣਾ ਕੀਤਾ ਤੇ ਉਹਨਾਂ ਨੇ ਆਤਮਕ ਸੁਖ ਆਨੰਦ ਨੂੰ ਪਾਇਆ ਪਾਉਣਾ ਕੀਤਾ ਹੈ। ਅਤੇ ਹਰ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ
ਹਰ ਕੈ ਨਾਮ ਨਾ ਲੱਗੈ ਜਮ ਤੀਰ।
ਹਰ ਪਰਮੇਸ਼ਰ ਦੇ ਨਾਮ ਨੂੰ ਅਰਾਧਨ ਵਾਲੇ ਪੁਰਖਾਂ ਦੇ ਤੀਰ ਨੇੜੇ ਜਮ ਜਮਦੂਤ ਨਹੀਂ ਲੱਗਦਾ। ਜਮਦੂਤਾਂ ਦਾ ਮ੍ਰਿਤੂ ਕਰਨ ਰੂਪੀ ਤੀਰ ਨਹੀਂ ਲੱਗਦਾ। ਹਰੀ ਦੇ ਨਾਮ ਜਪਣ ਵਾਲੇ ਪੁਰਖਾਂ ਤੋਂ ਜਮਦੂਤ ਤੀਰ ਕਿਨਾਰੇ ਹੀ ਰਹਿੰਦਾ, ਨੇੜੇ ਨਹੀਂ ਲੱਗਦਾ ਹੈ। ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਰੂਪੀ ਤੀਰ ਹੈ ਉਹਨਾਂ ਦੇ ਨੇੜੇ ਜਮਦੂਤ ਨਹੀਂ ਲੱਗਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਨਾਮ ਰਤਨ ਹੀਰਾ ਨਿਰਮੂਲ।
ਪਰਮੇਸ਼ਰ ਦਾ ਨਾਮ ਰੂਪੀ ਰਤਨ ਹੀਰਿਆਂ ਵਿੱਚੋਂ ਨਿਰਮੋਲਕ ਮੁੱਲ ਤੋਂ ਰਹਿਤ ਹੈ। ਜਿਵੇਂ ਕੀਰਤਨ ਨਿਰਮੋਲਕ ਹੀਰਾ ਤੇ ਜਾਂ ਸਾਈ ਨਾਮ ਅਮੋਲ, ਕਬੀਰ ਹਰ ਹੀਰਾ ਜਨਜੌਰੀ, ਇਹਨਾਂ ਹੀਰਿਆਂ ਤੋਂ ਅਮੋਲਕ ਹੈ। ਐਸਾ ਪਰਮੇਸ਼ਰ ਦਾ ਨਾਮ ਹੈ
ਸਾਚਾ ਸਾਹਿਬ ਅਮਰ ਅਤੂਲ।
ਪਰਮੇਸ਼ਰ ਸਾਚਾ ਸੱਚਾ ਹੈ, ਤ੍ਰੈ ਕਾਲ ਵਾਦ ਰੂਪ ਹੈ, ਸਾਰਿਆਂ ਦਾ ਮਾਇਆ ਵਿਰਤੀ ਦੁਆਰਾ ਸਾਹਿਬ ਮਾਲਕ ਹੈ ਅਮਰ ਕਰਨ ਤੋਂ। ਤੇ ਉਹ ਅਮਰ ਨਾਮ ਭਾਵ ਕੀ ਮਰਨ ਤੋਂ ਰਹਿਤ ਹੈ। ਬਾਕੀ ਮਰ ਮਰਦੇ ਨੇ ਸਾਰੇ, ਉਹ ਅਮਰ ਅਮਰ ਹੈ ਭਾਵ ਮਰਨ ਤੋਂ ਰਹਿਤ ਹੈ। ਤੇ ਐਸਾ ਜਿਹੜਾ ਹੈ ਉਹ ਅਤੋਲ ਤੋਲਣ ਤੋਂ ਵੀ ਰਹਿਤ ਹੈ। ਬੁੱਧ ਰੂਪ ਤਰਾਜੂ ਉਹਦੇ ਸ਼ਾਸਤਰ ਪ੍ਰਮਾਣ ਰੂਪੀ ਬੱਟੇ ਪਾ ਕੇ ਤੋਲਿਆ ਨਹੀਂ ਜਾ ਸਕਦਾ।
ਜਿਹਾ ਸੂਚੀ ਸਾਚਾ ਬੋਲ।
ਐਸੇ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੀ ਜੀਵਾ ਜੀਵ ਸੂਚੀ ਸੱਚੀ ਪਵਿੱਤਰ ਹੈ। ਹੇ ਭਾਈ, ਜੇ ਸੱਚਾ ਨਾਮ ਬੋਲ ਬੋਲਣਾ ਕਰੋਗੇ ਤਾਂ ਜੀਵਾ ਜੀ ਜਵਾਨ ਵੀ ਸੂਚੀ ਹੋ ਜਾਏਗੀ। ਜੋ ਸੱਚਾ ਵਾਕ ਬੋਲਣ ਕਰਦੇ ਹੈ ਉਹਨਾਂ ਦੀ ਜਵਾਨ ਜਿਹੜੀ ਹੈ ਉਹ ਸੱਚੀ ਹੋ ਜਾਂਦੀ ਹੈ, ਸੂਚੀ ਹੈ। ਜੋ ਸੱਚੇ ਪਰਮੇਸ਼ਰ ਦਾ ਨਾਮ ਮਹਾਂਵਾਕਾਂ ਨੂੰ ਬੋਲਦਾ ਹੈ ਤੇ ਉਹਨਾਂ ਦੀ ਪ੍ਰੀਤ ਰੂਪੀ ਜਵਾਨ ਇਹ ਸੱਚੀ ਹੋ ਜਾਂਦੀ ਹੈ, ਭਾਵ ਸੁੱਚੀ ਪਵਿੱਤਰ ਹੋ ਜਾਂਦੀ ਹੈ।
ਘਰ ਦਰ ਸਾਚਾ ਨਾਹੀ ਰੂਲ।
ਉਹਨਾਂ ਦੇ ਹਿਰਦੇ ਰੂਪੀ ਘਰ ਦਰ ਦਾ ਅਰਥ ਹੈ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਜਾਂ ਹਿਰਦੇ ਰੂਪੀ ਘਰ ਦੇ ਦਰ ਭਾਵ ਇੰਦਰੀਆਂ ਵਿੱਚ, ਜਾਂ ਹਿਰਦੇ ਰੂਪੀ ਘਰ ਦੇ ਰਸਨਾ ਦਰ ਦਾ ਅਰਥ ਹੈ ਵਿੱਚ, ਰਸਨਾ ਦੇ ਵਿੱਚ ਸਾਚਾ ਸੱਚਾ ਵਾਹਿਗੁਰੂ ਵਸਿਆ ਹੋਇਆ। ਇਸ ਕਰਕੇ ਉਹਨਾਂ ਦਾ ਫਿਰ ਜਿਹੜਾ ਨਾ ਦੁਬਾਰੇ ਬੋਲ ਦੋ ਜੀ
ਘਰ ਦਰ ਸਾਚਾ ਨਾਹੀ ਰੋਲ।
ਉਹਨਾਂ ਦੇ ਵਿੱਚ ਰੋਲ ਨਾ ਰੌਲੇ ਦਾ ਇੱਥੇ ਸ਼ੱਕ ਨਹੀਂ ਹੈ ਕੋਈ। ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਅਤੇ ਘਰ ਦੇ ਮੁੱਖ ਵਿੱਚ ਸੱਚਾ ਨਾਮ ਹੈ, ਉਹ ਜੂਨਾਂ ਵਿੱਚ ਨਹੀਂ ਰੋਲੇ ਜਾਂਦੇ। ਇੱਥੇ ਰੋਲੇ ਦਾ ਅਰਥ ਵੀ ਰੋਲਣਾ, ਤੇ ਉਹ ਰੋਲੇ ਨਹੀਂ ਜਾਂਦੇ। ਸਾਰਿਆਂ ਦੇ ਸਿਰਿਆਂ ਰੂਪੀ ਘਰਾਂ ਤੇ ਮੁੱਖਾਂ ਵਿੱਚ ਸੱਚਾ ਵਾਹਿਗੁਰੂ ਹੀ ਹੈ। ਸੰਸਾਰ ਰੂਪੀ ਘਰ ਤੇ ਤੁਰਿਆ ਪਦ ਵਿੱਚ ਸੱਚਾ ਹੈ, ਗਿਆਨ ਵਿੱਚ ਵੀ ਸੱਚਾ ਹੈ, ਇਸ ਲਈ ਕੋਈ ਰੌਲਾ ਨਹੀਂ ਹੈ, ਇਹ ਸਾਰੇ ਸੱਚ ਹੀ ਹੈ।
ਇੱਕ ਬਨ ਮਹਿ ਬੈਸ ਹੈ ਬੂਗਰ ਅਸਥਾਨ।
ਇੱਕ ਕਈ ਲੋਕ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜੰਗਲਾਂ ਦੇ ਵਿੱਚ ਬੈਠਦੇ ਹੈ, ਭਾਵ ਬਣਾਂ ਦੇ ਵਿੱਚ ਜਾ ਕੇ ਤਪੱਸਿਆ ਕਰਨ ਲੱਗ ਜਾਂਦੇ ਨੇ। ਤੇ ਇੱਕ ਬਨ ਮਹਿ ਬੈਸ ਹੈ ਤੇ ਡੂਗਰ ਸਥਾਨ ਬਾਰੇ ਬੋਲ।
ਡੂਗਰ ਅਸਥਾਨ,
ਕਈ ਉਹ ਨੇ ਜਿਹੜੇ ਡੂਗਰ ਪਹਾੜਾਂ ਦੇ ਅਸਥਾਨ ਨਿਵਾਸ ਕਰਕੇ ਪਹਾੜਾਂ ਦੀਆਂ ਕੰਧਰਾਂ ਵਿੱਚ ਗੁਫਾਵਾਂ ਬਣਾ ਕੇ ਤਪੱਸਿਆ ਕਰਦੇ ਹਨ।
ਨਾਮ ਵਿਸਾਰ ਪਚਹ ਅਭਿਮਾਨ।
ਪਰਮੇਸ਼ਰ ਦੇ ਨਾਮ ਨੂੰ ਵਿਸਾਰ ਭੁਲਾ ਕੇ ਆਪਣੇ ਸਾਧਨਾ ਦੇ ਅਭਿਮਾਨ ਹੰਕਾਰ ਵਿੱਚ ਪਚੇ ਖਰਾਬ ਖੁਆਰ ਹੀ ਹੁੰਦੇ ਹਨ।
ਨਾਮ ਬਿਨਾ ਕਿਆ ਗਿਆਨ ਧਿਆਨ।
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਗੈਰ ਗਿਆਨ ਧਿਆਨ ਦੀਆਂ ਗੱਲਾਂ ਕਰਨੀਆਂ ਕੀ ਹੈ? ਭਾਵ ਨਾਮ ਤੋਂ ਬਗੈਰ ਕੀਤੀਆਂ ਗੱਲਾਂ ਬੇਅਰਥ ਨ। ਨਾਮ ਤੋਂ ਬਗੈਰ ਕੀ ਨਿਰਗੁਣ ਸਰੂਪ ਦਾ ਗਿਆਨ ਹੈ, ਕੀ ਸਰਗੁਣ ਸਰੂਪ ਦਾ ਧਿਆਨ ਹੈ? ਨਾਮ ਤੋਂ ਬਿਨਾਂ ਭਾਵ ਕਿਸੇ ਅਰਥ ਨਹੀਂ ਹੈ। ਭਾਵ ਕੀ ਹੈ? ਵੀ ਬਾਚ ਅਰਥ ਦਾ ਧਿਆਨ ਹੁੰਦਾ, ਲੱਖ ਅਰਥ ਦਾ ਗਿਆਨ ਹੁੰਦਾ। ਤੇ ਇਹਦੇ ਵਿੱਚ ਦੱਸੋ ਫਿਰ ਅੱਗੇ ਦੱਸਦੇ ਹਨ ਹੁਣ ਗੁਰਮੁਖ।
ਗੁਰਮੁਖ ਪਾਵਹਿ ਦਰਗਹਿ ਮਾਨ।
ਗੁਰਮੁਖ ਜਨ ਗੁਰਾਂ ਦੁਆਰਾ ਨਾਮ ਜਪ ਕੇ ਪਰਮੇਸ਼ਰ ਦੀ ਦਰਗਹਿ ਨਿਆਇ ਸਭਾ ਜਿਹੜੀ ਹੈ ਉਹਦੇ ਚ ਮਾਨ ਸਤਿਕਾਰ ਪਾਉਂਦੇ ਹੈ। ਗੁਰਮੁਖ ਜਨ ਹਿਰਦੇ ਰੂਪੀ ਦਰਗਹਿ, ਗਹਿ ਜਗ੍ਹਾ, ਦਰ ਵਿੱਚ, ਉਹ ਹਿਰਦੇ ਰੂਪੀ ਜਗ੍ਹਾ ਦੇ ਵਿੱਚ ਹੀ ਮਾਨ ਮੰਨਣ ਕਰਨਾ, ਜਾਂ ਮਾਨ ਗਿਆਨ ਪਾਣਾ ਪਾਉਣਾ ਕਰਦੇ ਹਨ।
ਹੱਠ ਅਹੰਕਾਰ ਕਰੈ ਨਹੀਂ ਪਾਵੈ।
ਭਾਈ ਜੋ ਹੱਠ ਜਿੱਦ ਕਰਮਾਂ ਨੂੰ ਕਰਦਾ, ਜਿੱਦ ਕਰਕੇ ਤੇ ਜਾਂ ਗੁਣ ਗੁਣਾਂ ਦਾ ਸਾਧਨਾ ਦਾ ਗੁਣਾਂ ਦਾ ਹੰਕਾਰ ਕਰਕੇ ਸਾਧਨਾ ਦਾ ਹੰਕਾਰ ਕਰਦਾ, ਉਹ ਪਰਮੇਸ਼ਵਰ ਨੂੰ ਨਹੀਂ ਪਾਵੈ, ਨਹੀਂ ਪ੍ਰਾਪਤ ਕਰ ਸਕਦਾ।
ਪਾਠ ਪੜ੍ਹੈ ਲੀ ਲੋਕ ਸੁਣਾਵੈ।
ਧਾਰਮਿਕ ਪੋਥੀਆਂ ਲੈ ਕਰਕੇ ਪਾਠ ਪੜ੍ਹੈ ਪੜ੍ਹਦਾ ਤੇ ਇਹਨੂੰ ਪੜ੍ਹੈ ਨਹੀਂ ਪਾਠ ਕਰਨਾ ਭਾਈ ਪੜ੍ਹੈ ਤੇ ਇਸ ਪ੍ਰਕਾਰ ਪੋਥੀਆਂ ਨੂੰ ਪੜ੍ਹਦਾ, ਲੋਕਾਂ ਨੂੰ ਸੁਣਾਵੈ ਸੁਣਾਉਂਦਾ ਤੇ ਲੋਕਾਂ ਨੂੰ ਪਾਠ ਪੜ੍ਹ ਕੇ ਸੁਣਾਉਂਦਾ ਤੇ ਫਿਰ ਪਾਠ ਪੜ੍ਹੈ ਲੇ ਲੋਕ ਸੁਣਾਵੈ ਤੇ ਲੋਕਾਂ ਨੂੰ ਸੁਣਾਉਂਦਾ ਤੇ ਮਾਇਆ ਨੂੰ ਲੈ ਲੈਂਦਾ, ਮਾਇਆ ਦੇ ਵਾਸਤੇ ਹੀ ਪਾਠ ਪੜ੍ਹਦਾ, ਆਪ ਵਾਸ਼ਨਾ ਵਿੱਚ ਲੇ ਲੀਨ ਰਹਿੰਦਾ, ਭਾਵ ਆਪ ਕੇਵਲ ਸੁਣਾਉਂਦਾ ਹੀ ਹੈ, ਧਾਰਨਾ ਨਹੀਂ ਕਰਦਾ, ਲੇ ਲਿਵ ਲਗਾ ਕੇ ਪਾਠ ਪੜ੍ਹ ਕੇ ਲੋਕਾਂ ਨੂੰ ਸੁਣਾਉਂਦਾ ਹੈ। ਅਤੇ ਇਹਦੇ ਨਾਲ ਹੀ ਦੱਸਿਆ ਹੈ
ਤੀਰਥ ਭਰਮਸ ਵਿਆਧ ਨਾ ਜਾਵੇ।
ਤੀਰਥਾਂ ਦੇ ਉੱਤੇ ਯਾਤਰੂ ਬਣ ਕੇ ਭਰਮਦਾ ਫਿਰਦਾ, ਇਸ ਕਰਕੇ ਆਧੀ ਵਿਆਧੀ ਉਪਾਧੀ ਤਿੰਨੇ ਤਾਪ ਅੰਦਰੋਂ ਇਹ ਫਿਰ ਜਾਂਦੇ ਨਹੀਂ ਹੈ, ਨਾ ਜਾਵੇ ਨਹੀਂ ਜਾਂਦੇ ਹਨ।
ਨਾਮ ਬਿਨਾ ਕੈਸੀ ਸੁਖ ਪਾਵੇ।
ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਕਿਸੇ ਪ੍ਰਕਾਰ ਆਤਮ ਸੁਖ ਆਨੰਦ ਨੂੰ ਉਹ ਨਹੀਂ ਪ੍ਰਾਪਤ ਕਰ ਸਕਦਾ। ਕੈਸੇ ਸੁਖ ਪਾਵੇ, ਕਿਵੇਂ ਪਾ ਲੇਗਾ, ਭਾਵ ਨਹੀਂ ਪਾਉਂਦਾ।
ਯਤਨ ਕਰੈ ਬਿੰਦ ਕਿਰੈ ਨਾ ਰਹਾਈ।
ਇਹ ਜੀਵ ਯਤਨ ਉਪਾ ਤਾਂ ਬਹੁਤ ਕਰੇ ਕਰਦਾ ਪਰ ਫਿਰ ਵੀ ਇਹ ਬਿੰਦ ਤੇ ਜਿਸ ਤੋਂ ਸੰਸਾਰ ਦੀ ਉਤਪਤੀ ਹੈ ਬ੍ਰਹਮਚਰਜ ਤੇ ਉਸ ਨੂੰ ਬਿਰਿਆਂ ਸੰਭਾਲ ਕੇ ਨਹੀਂ ਰੱਖ ਸਕਦਾ ਕਿਸੇ ਪ੍ਰਕਾਰ ਵੀ ਤੇ ਉਹ ਰਹਾਈ ਰਹਿ ਨਹੀਂ ਸਕਦੇ। ਭਾਵ ਜੀ ਯਤਨ ਬਹੁਤ ਕਰਦੇ ਹੈ, ਜੋਗੀ ਹੋ ਤੁਸੀਂ ਯਤਨ ਬੜੇ ਕਰਦੇ ਹੋ ਪਰ ਮੰਦ ਵਾਸ਼ਨਾ ਕਰਕੇ ਧਾਤ ਆਦਿ ਦੇ ਰੋਗ ਲਾ ਕੇ ਫਿਰ ਵੀ ਇਹ ਬਿੰਦ ਨਾਸ ਹੋ ਜਾਂਦਾ, ਇਹ ਬਿਮਾਰੀਆਂ ਤੁਹਾਨੂੰ ਬਣੀਆਂ ਰਹਿੰਦੀਆਂ ਹਨ।
ਮਨੁਆ ਡੋਲੈ ਨਰਕੇ ਪਾਈ।
ਜੀਵ ਦਾ ਮਨ ਪ੍ਰਾਏ ਘਰਾਂ ਵਿੱਚ ਪ੍ਰਾਏ ਸਰੀਰਾਂ ਦੇ ਉੱਤੇ ਇਸਤਰੀਆਂ ਪੁਰਸ਼ਾਂ ਦੇ, ਪੁਰਸ਼ ਇਸਤਰੀਆਂ ਦੇ ਇਹ ਸੁੰਦਰ ਸਰੂਪਾਂ ਨੂੰ ਦੇਖ ਕੇ ਡੋਲਦੇ ਹੈ, ਇਸ ਕਰਕੇ ਫਿਰ ਮਨੁਆ ਡੋਲੈ, ਇਹਦਾ ਫਲ ਕੀ ਹੋਇਆ, ਨਰਕੇ ਪਾਈ, ਉਹ ਨਰਕਾਂ ਦੇ ਵਿੱਚ ਜਾਣਗੇ ਫਿਰ। ਤੇ ਇਸ ਪ੍ਰਕਾਰ ਫਿਰ ਇਹ ਦੱਸ ਰਿਹਾ, ਦੁਬਾਰੇ ਫਿਰ ਬੋਲੋ ਜੀ। ਯਤਨ ਕਰੈ,
ਯਤਨ ਕਰੈ ਬਿੰਦ ਕਿਰੈ ਨਾ ਰਹਾਈ।
ਯਤਨ ਬਥੇਰਾ ਕਰਦਾ ਹੈ, ਬਿੰਦ ਫੁਰਨਾ ਅੰਦਰੋਂ ਕਿਸੇ ਪ੍ਰਕਾਰ ਵੀ ਰਹਾਈ ਠਹਿਰਦਾ ਟਿਕਦਾ ਨਹੀਂ ਹੈ, ਭਾਵ ਫੁਰਨਾ ਹਰ ਵਕਤ ਅੰਦਰ ਬਣਿਆ ਹੀ ਰਹਿੰਦਾ ਹੈ।
ਮਨੁਆ ਡੋਲੈ ਨਰਕੇ ਪਾਈ।
ਮਾਨ ਸੁੱਤ ਬਿਤ ਲੋਕ ਈਖਣਾ, ਇਹਨਾਂ ਤਿੰਨਾਂ ਵਾਸ਼ਨਾ ਦੇ ਵਿੱਚ ਡੋਲਦਾ ਰਹਿੰਦਾ ਹੈ, ਇਸ ਕਰਕੇ ਪੁਰਖ ਨਰਕ ਦੇ ਪਾਇਆ ਜਾਂਦਾ ਹੈ।
ਜਮਪੁਰ ਬਾਧੋ ਲਹਿ ਸਜਾਈ।
ਤੇ ਇਸ ਕਰਕੇ ਫਿਰ ਜੋ ਜਮ ਆਏ ਕੇਸ ਗੈ ਪਟਕੈ ਤਾਜਨ ਕਛੂ ਨਾ ਬਸਾਹੇਗਾ। ਤੇ ਜਮਪੁਰ ਬਾਧੋ, ਜਮ ਦਾ ਬਣਿਆ ਹੋਇਆ ਸਜਾਵਾਂ ਲੈਂਦਾ ਫਿਰ ਪਰਲੋਕ ਦੇ ਵਿੱਚ, ਇਹਨੂੰ ਦੰਡ ਮਿਲਦੀ ਹੈ ਤੇ ਦੰਡ ਮਿਲਦਾ, ਲੋਕ ਦੰਡ ਹੈ, ਪਿਤਰ ਦੰਡ ਹੈ, ਦੇਵ ਦੰਡ ਹੈ, ਰਾਜ ਦੰਡ ਹੈ, ਇਹ ਭੋਗਣਾ ਕਰਦਾ ਹੈ।
ਬਿਨ ਨਾਵੈ ਜੀਓ ਜਲ ਬਲ ਜਾਈ।
ਤੇ ਨਾਮ ਤੋਂ ਬਿਨਾ ਹਰ ਬਿਨ ਜੀਓ ਜਲ ਬਲ ਜਾਓ, ਨਾਮ ਤੋਂ ਬਿਨਾ ਇਹ ਜੀੜਾ ਜਲ ਬਲ ਜਾਂਦਾ ਹੈ ਤੇ ਇਸ ਕਰਕੇ ਤ੍ਰਿਸ਼ਨ ਰੂਪੀ ਅੱਗ ਵਿੱਚ ਸੜ ਬਲ ਜਾਂਦਾ ਹੈ, ਅਤਿਅੰਤ ਦੁਖੀ ਹੁੰਦਾ ਹੈ, ਮਾਤਾ ਦੀ ਗਰਭ ਰੂਪੀ ਅਗਨੀ ਵਿੱਚ ਸੜਦਾ ਹੈ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ, ਨਰਕਾਂ ਦੀ ਅੱਗ ਵਿੱਚ ਬਾਲਿਆ ਜਾਂਦਾ ਹੈ, ਸੜਦਾ ਤ੍ਰਿਸ਼ਨਾ ਰੂਪੀ ਜਲ ਅਗਨੀ ਨਾਲ ਬਲ ਜਾਂਦਾ ਹੈ।
ਸਿੱਧ ਸਾਧਕ ਕੀਤੇ ਮੁਨ ਦੇਵਾ।
ਕਿਤਨੇ ਸਿੱਧ ਸਿੱਧੀਆਂ ਦੇ ਮਾਲਕ ਪੁਰਖ, ਸਾਧਕ ਸਾਧਨਾ ਕਰਨ ਵਾਲੇ ਪੁਰਖ ਅਤੇ ਕਿਤਨੇ ਹੀ ਆਪਣੇ ਆਪ ਨੂੰ ਮੁਨ ਮੁਨੀ ਮੰਨਣਸ਼ੀਲ ਕਹਾਉਣ ਵਾਲੇ ਉਹ ਜਿਹੜੇ ਪੁਰਖ ਨੇ ਆਪਣੇ ਆਪ ਨੂੰ ਦੇਵਾ ਦੇਵਤੇ ਮੰਨੀ ਬੈਠੇ ਹਨ।
ਹੱਠ ਨਿਗ੍ਰਹਿ ਨਾ ਤਿਰਪਤਾ ਹੈ ਭੇਵਾ।
ਤੇ ਹੱਠ ਜਿੱਦ ਕਰਕੇ, ਨਿਗ੍ਰਹਿ ਇੰਦਰੀਆਂ ਨੂੰ ਰੋਕਣ ਕਰਕੇ, ਜਿੱਦ ਨਾਲ ਨਿਗ੍ਰਹਿ, ਗ੍ਰਹਿ ਘਰਾਂ ਤੋਂ ਨੇ ਰਹਿਤ ਹੋ ਕੇ, ਭਾਵ ਬਨਖੰਡੀ ਹੋ ਕੇ, ਬਨਵਾਸੀ ਹੋ ਕੇ, ਆਤਮਾ ਦੀ ਤ੍ਰਿਪਤੀ ਤਾਂ ਨਹੀਂ ਹੁੰਦੀ ਇਹਦੇ ਨਾਲ, ਸਗੋਂ ਭੇਵਾ ਭੇਦ ਭਾਵ ਵਿੱਚ ਹੀ ਪਏ ਰਹਿੰਦੇ ਆ, ਪਰਮੇਸ਼ਰ ਹੀ ਭੇਵਾ ਅਭੇਦ ਨਹੀਂ ਹੁੰਦੇ ਹੋ ਸਕਦੇ, ਉਹਨਾਂ ਦਾ ਮਨ ਪ੍ਰਭੂ ਪ੍ਰੇਮ ਵਿੱਚ ਭੇਵਾ ਭਿੱਜੇਗਾ ਨਹੀਂ, ਕਿਸੇ ਪ੍ਰਕਾਰ ਮੰਨੇਗਾ ਨਹੀਂ, ਸਦਾ ਹੀ ਹਟਿਆ ਰਹੇਗਾ ਤੇ ਉਹਨਾਂ ਦੇ ਸਾਧਨ ਤੇ ਪਰਮੇਸ਼ਰ ਦਾ ਮਨ, ਉਹਨਾਂ ਦੇ ਜਿਹੜੇ ਸਾਧਨ ਉਹਨਾਂ ਦੇ ਉੱਤੇ ਪਰਮੇਸ਼ਰ ਦਾ ਮਨ ਕਦੇ ਵੀ ਭਿੱਜੇਗਾ ਨਹੀਂ। ਤੋ ਇਸ ਪ੍ਰਕਾਰ ਇਹ ਘਾਟੇ ਵਾਲਾ ਸੌਦਾ ਹੈ ਯੋਗੀਆਂ ਨੂੰ ਉਪਦੇਸ਼ ਦਿੰਦੇ ਹੋਏ ਮਹਾਰਾਜ ਫਰਮਾਉਂਦੇ ਹੈ,
ਸ਼ਬਦ ਵਿਚਾਰ ਗਹਿ ਗੁਰ ਸੇਵਾ।
ਜੋ ਪੁਰਖ ਗੁਰ ਸਤਿਗੁਰਾਂ ਦੀ ਸੇਵਾ ਟਹਿਲ ਨੂੰ ਆਪਣੇ ਮਨ ਵਿਚ ਗਹਿ ਹੈ ਗ੍ਰਹਿਣ ਕਰਦੇ ਹੈ, ਸ਼ਬਦ ਉਪਦੇਸ਼ ਨੂੰ ਵਿਚਾਰ ਵਿਚਾਰਦੇ ਹਨ, ਸ਼ਬਦ ਬ੍ਰਹਮ ਦੀ ਵਿਚਾਰ ਕਰਦੇ ਹਨ, ਸਭ ਸੇ ਉਪਰ ਸ਼ਬਦ ਵਿਚਾਰ। ਮਹਾਰਾਜ ਸਾਹਿਬ ਨੇ ਇਹ ਨਿਯਮ ਬਣਾ ਦਿੱਤਾ ਹੈ ਵੀ ਸਾਰੇ ਕਰਮਾਂ ਧਰਮਾਂ ਤੋਂ ਵੱਡੀ ਜਿਹੜਾ ਸਾਧਨ ਹੈ ਰੱਬ ਤੋਂ ਮਿਲਣ ਦਾ ਉਹ ਸ਼ਬਦ ਦੀ ਵਿਚਾਰ ਹੈ। ਜਿਹੜੇ ਗੁਰੂ ਸਾਹਿਬਾਨਾਂ ਨੇ ਸ਼ਬਦ ਉਚਾਰਨ ਕੀਤੇ ਹੋਏ ਹਨ, ਬਾਣੀ ਉਚਾਰਨ ਕੀਤੀ ਹੈ, ਇਹ ਕਰਮ ਸਾਰਿਆਂ ਤੋਂ ਸ਼੍ਰੋਮਣ ਕਿਹਾ ਹੈ। ਇਸ ਕਰਕੇ ਫਿਰ ਸ਼ਬਦ ਦੀ ਵਿਚਾਰ ਗਹਿ ਹੈ ਗੁਰ ਸੇਵਾ। ਜਿਹੜੇ ਪੁਰਖ ਸਤਿਗੁਰਾਂ ਦੀ ਸੇਵਾ ਟਹਿਲ ਕਰਦੇ ਹੈ, ਮਨ ਦੇ ਵਿੱਚ ਗ੍ਰਹਿਣ ਕਰਦੇ ਆ, ਗੁਰੂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਦੇ ਆ, ਉਹ ਸ਼ਬਦ ਬ੍ਰਹਮ ਦੀ ਵਿਚਾਰ ਕਰਦੇ ਰਹਿੰਦੇ ਨੇ ਫਿਰ ਹਰ ਵੇਲੇ।
ਮਨ ਤਨ ਨਿਰਮਲ ਅਭਿਮਾਨ ਅਪੇਵਾ।
ਉਹਨਾਂ ਨੂੰ ਫਿਰ ਆਹ ਫਲ ਮਿਲਦਾ, ਉਹਨਾਂ ਦਾ ਮਨ ਸੂਖਮ ਸਰੀਰ ਤੇ ਤਨ ਸਥੂਲ ਸਰੀਰ ਨਿਰਮਲ ਉਜਲ ਹੈ। ਅਭਿਮਾਨ ਅਭ ਤੇ ਮਾਨ, ਅਭ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਮਾਨ ਮੰਨਣ ਕਰਕੇ ਤੇ ਉਹ ਪਰਮੇਸ਼ਰ ਦੇ ਸਰੂਪ ਵਿੱਚ ਅਪੇਵਾ ਅਭੇਦ ਹੋ ਜਾਂਦਾ ਹੈ। ਉਹ ਅਭਿਮਾਨ ਵੱਲੋਂ ਅਭੇਵਾ ਅਭਿੱਜ ਰਹਿੰਦੇ ਹੈ। ਉਹ ਅਭਿਮਾਨ ਅਬ ਹਿਰਦੇ ਵਿੱਚ ਅਭੇਵਾ ਭੇਦ ਤੋਂ ਰਹਿਤ ਪਰਮੇਸ਼ਰ ਦਾ ਮਾਨ ਮੰਨਣ ਕਰਦੇ ਆ। ਜਿਨ੍ਹਾਂ ਦੇ ਅੰਦਰ ਇਹ ਅਭਿਮਾਨ ਹੰਕਾਰ ਹੈ ਕਿ ਸਾਡਾ ਮਨ ਤਨ ਬੜਾ ਨਿਰਮਲ ਉਜਲ ਹੈ, ਉਹ ਪਰਮੇਸ਼ਰ ਦੇ ਸਰੂਪ ਦਾ ਅਭੇਵਾ ਆ ਭੇਵਾ ਭੇਵਾ ਭੇਦ ਪਾਉਣ ਤੋਂ ਆ ਰਹਿਤ ਹੀ ਰਹਿੰਦੇ ਹਨ।
ਕਰਮ ਮਿਲੈ ਪਾਵੈ ਸੱਚ ਨਾਉ।
ਜੇਕਰ ਕਰਮਾਂ ਦਾ ਸਦਕਾ ਜਾਂ ਪਰਮੇਸ਼ਰ ਦੀ ਕਰਮ ਕਿਰਪਾ ਦਾ ਸਦਕਾ ਤਤਵੇ ਤੇ ਗੁਰੂ ਉਹਨਾਂ ਦਾ ਕਿਤੇ ਸੰਗ ਮਿਲੇ ਪ੍ਰਾਪਤ ਹੋ ਜਾਵੇ ਤਾਂ ਫਿਰ ਗੁਰਾਂ ਦੁਆਰਾ ਸੱਚਾ ਜਿਹੜਾ ਨਾਉ ਹੈ ਪਾਵੈ ਪ੍ਰਾਪਤ ਹੁੰਦਾ ਹੈ। ਫਿਰ ਪਰਮੇਸ਼ਰ ਦੇ ਅੱਗੇ ਨਿਮਰਤਾ ਸਾਹਿਬ ਬੇਨਤੀ ਇਉਂ ਕਰੇ ਕਿ
ਤੁਮ ਸਰਨਾਗਤ ਰਹੋ ਸੁਭਾਉ।
ਹੇ ਪਰਮੇਸ਼ਰ, ਅਸੀਂ ਤੁਮ ਆਪ ਜੀ ਦੀ ਸਰਨਾਗਤ ਸ਼ਰਨ ਵਿੱਚ ਪ੍ਰਾਪਤ ਹੋਏ ਹਾਂ ਅਤੇ ਸੁਭਾਉ ਸੁਭਾਵਕ ਹੀ ਆਪ ਚਰਨਾਂ ਵਿੱਚ ਮਹਾਰਾਜ ਆਪ ਕਿਰਪਾ ਕਰੋ, ਆਪ ਜੀ ਦੇ ਜਿਹੜੇ ਚਰਨ ਉਹਨਾਂ ਵਿੱਚ ਰਹਾਉ ਰਹਿਣਾ ਕਰਦੇ ਹਾਂ ਅਸੀਂ ਤੇ ਆਪ ਜੀ ਦੇ ਸੋ ਭਾਉ ਸੋ ਸ੍ਰੇਸ਼ਟ ਭਾਉ ਪ੍ਰਕਾਸ਼ ਇਸਤਿਤ ਹੋ ਕੇ ਰਹੋ ਰਹਿਣਾ ਕਰਦੇ ਹਾਂ ਜੇ।
ਤੁਮ ਤੇ ਉਪਜਿਉ ਭਗਤੀ ਭਾਉ।
ਹੇ ਪਰਮੇਸ਼ਰ, ਤੇਰੀ ਪ੍ਰਾਪਤੀ ਵਾਲਾ ਭਾਉ ਪ੍ਰੇਮਾ ਭਗਤੀ ਰੂਪ ਸਾਧਨ ਤੁਮ ਤੇਰੇ ਤੋਂ ਹੀ ਉਪਜਿਉ ਪੈਦਾ ਹੋਇਆ, ਭਾਵ ਤੂੰ ਆਪ ਹੀ ਗੁਰਾਂ ਦੁਆਰਾ ਆਪਣੇ ਨਾਲ ਮਿਲਾਉਣ ਵਾਲੇ ਪ੍ਰੇਮਾ ਭਗਤੀ ਦਾ ਸਾਧਨ ਪੈਦਾ ਕੀਤਾ ਹੈ।
ਜਪ ਜਪ ਗੁਰਮੁਖ ਹਰ ਨਾਉ।
ਇਹ ਹਰ ਪਰਮੇਸ਼ਰ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਤੇਰੇ ਨਾਉ ਨਾਮ ਜਪ ਜਾਪ ਨੂੰ ਜਪੋ ਜਪਣਾ ਕਰੀਦਾ, ਅਸੀਂ ਜਪਣਾ ਕੀਤਾ ਹੈ।
ਹਉਮੈ ਗਰਭ ਜਾਈ ਮਨ ਭੀਨੈ।
ਜਦੋਂ ਚਿੱਤ ਰੰਗ ਵਿੱਚ ਪਰਮੇਸ਼ਰ ਦੇ ਜਿਹੜਾ ਨਾਮ ਰੰਗ ਵਿੱਚ ਭਿੱਜਿਆ ਭਿੱਜਦਾ ਤਾਂ ਅੰਦਰੋਂ ਦੇਹ ਦੀ ਹਉਮੈ ਹੰਕਤਾ ਤੇ ਗੁਣਾਂ ਦਾ ਜਿਹੜਾ ਗਰਭ ਹੰਕਾਰ ਉਹ ਚਲਿਆ ਜਾਂਦਾ, ਫਿਰ ਰਹਿੰਦਾ ਨਹੀਂ ਹੈ, ਨਿਵਿਰਤ ਹੋ ਜਾਂਦਾ।
ਝੂਠ ਨਾ ਪਾਵਸ ਪਾਖੰਡ ਕੀਨੇ।
ਲੋਕ ਦਿਖਾਵੇ ਲਈ ਪਖੰਡ ਦੰਭ ਕੀਨੇ ਕੀਤਿਆਂ, ਝੂਠ ਮਿਥਿਆ ਬਚਨ ਬੋਲਣੇ ਜਿਹੜੇ ਤੇ ਮਨ ਨਾਮ ਰੰਗ ਵਿੱਚ ਵੀ ਭਿੱਜਿਆ ਹੋਇਆ ਐਂ ਕਹੀ ਜਾਣਾ, ਇਉਂ ਪਰਮੇਸ਼ਰ ਦੇ ਸਰੂਪ ਨੂੰ ਨਹੀਂ ਪਾਵਸ ਪਾਉਣਾ ਕਰੀਦਾ। ਉੱਪਰ ਤੇ ਕਹੀ ਜਾਣਾ ਬਸ ਸਾਡਾ ਮਨ ਤਾਂ ਰੰਗਿਆ ਹੀ ਰਹਿੰਦਾ ਨਾਮ ਦੇ ਨਾਲ, ਐਂ ਥੋੜੀ ਰੰਗ ਚੜ ਜਾਊਗਾ। ਇਹ ਪਖੰਡ ਹੈ, ਦੰਭ ਹੈ, ਇਹਦੇ ਨਾਲ ਪ੍ਰਾਪਤੀ ਨਹੀਂ ਹੁੰਦੀ।
ਬਿਨ ਗੁਰ ਸ਼ਬਦ ਨਹੀਂ ਘਰ ਬਾਰ।
ਤੇ ਜੀਵ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਿਨ ਬਗੈਰ ਸਰੂਪ ਰੂਪੀ ਘਰ ਦੀ ਪ੍ਰਾਪਤੀ ਜਿਹੜੀ ਹੈ ਉਹ ਕਰਾਉਣ ਵਾਲਾ ਤਾਂ ਗਿਆਨ ਰੂਪੀ ਬਾਹਰ ਦਰਵਾਜ਼ਾ ਹੈ, ਉਹ ਫਿਰ ਪ੍ਰਾਪਤ ਨਹੀਂ ਹੁੰਦਾ। ਸਰੂਪ ਰੂਪੀ ਘਰ ਪ੍ਰਾਪਤ ਨਹੀਂ ਹੁੰਦਾ, ਬਾਹਰ ਬਾਹਰ ਹੀ ਰਹਿੰਦਾ। ਅੰਤਰਮੁਖਤਾ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੁੰਦੀ, ਇੰਦਰੀਆਂ ਰੂਪੀ ਬਾਹਰ ਦਰਵਾਜ਼ਿਆਂ ਵਿੱਚ ਹੀ ਰਹਿੰਦਾ ਹੈ। ਪਰਲੋਕ ਰੂਪੀ ਘਰ ਤੋਂ ਬਾਹਰ ਭਾਵ ਇਸ ਲੋਕ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ ਤੇ ਇਸ ਕਰਕੇ ਇਹ ਫਿਰ ਘਾਟੇ ਚ ਰਹਿੰਦਾ।
ਨਾਨਕ ਗੁਰਮੁਖ ਤਤ ਵਿਚਾਰ।
ਸਤਿਗੁਰੂ ਜੀ ਕਥਨ ਕਰਦੇ ਆ ਕਿ ਹੇ ਭਾਈ, ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ ਤਤ ਸਿਧਾਂਤ ਸਰੂਪ ਨੂੰ ਉਹਨੂੰ ਵਿਚਾਰ ਵਿਚਾਰ ਨਾ ਕਰੋ, ਇਹ ਮਹਾਰਾਜ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਤੋ ਅੱਗੇ ਫਰਮਾਨ ਕਰਦੇ ਹਨ ਜੀ,
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗੜੀ ਦੇ ਅੰਦਰ ਮਹਾਰਾਜ ਸਾਹਿਬ ਜੀ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ,
ਜਿਉ ਆਇਆ ਤਿਉ ਜਾਵੇ ਬੌਰੇ।
ਬੌਰੇ ਨਾਮ ਕਮਲੇ ਝੱਲੇ ਜੀਵ, ਜਿਵੇਂ ਤੋਂ ਸੰਸਾਰ ਵਿੱਚ ਬਾਸ਼ਨਾ ਦੇ ਵਧੇ ਹੋਏ ਨੇ, ਜਨਮ ਧਾਰ ਕੇ ਆਏ ਆਉਣਾ ਕੀਤਾ ਹੈ।
ਜੋ ਆਇਆ ਤਿਉ ਜਾਵੇ ਬੌਰੇ।
ਹੇ ਬੌਰੇ ਕਮਲੇ ਜੀਵ, ਜਿਵੇਂ ਤੂੰ ਸੰਸਾਰ ਵਿਚ ਬਾਸ਼ਨਾ ਦੇ ਵਧੇ ਹੋਏ ਨੇ, ਜਨਮ ਧਾਰ ਕੇ ਆਇਆ ਆਉਣਾ ਕੀਤਾ ਹੈ, ਤਿਉਂ ਤਿਵੇਂ ਹੀ ਪ੍ਰਲਬਧ ਪੂਰੀ ਹੋਣ ਤੋਂ ਪ੍ਰਲੋਕ ਨੂੰ ਕੂਚ ਕਰ ਜਾਵੇਗਾ। ਜਾਣੀ ਪੈਣਾ ਤਿਉਂ ਜਾਵੇ ਬੌਰੇ, ਹੇ ਚੱਲਿਆ ਜਾਣਾ ਪਵੇਗਾ।
ਜਿਉ ਜਨਮੇ ਤਿਉ ਮਰਨ ਭਇਆ।
ਤੇ ਜਨਮ ਲੈਣਾ ਵੀ ਤੇਰੇ ਵੱਸ ਨਹੀਂ ਸੀ ਤੇ ਮਰਨਾ ਵੀ ਤੇਰੇ ਵੱਸ ਨਹੀਂ। ਜਿਵੇਂ ਜਨਮ ਲਿਆ ਇਸੇ ਤਰ੍ਹਾਂ ਤੈਨੂੰ ਮਰਨਾ ਵੀ ਹੋਏਗਾ। ਜਿਉ ਜਨਮੇ ਤਿਉ ਮਰਨ ਪਿਆ। ਜਨਮ ਜਿਵੇਂ ਤਾਰਿਆ ਤਿਵੇਂ ਤੇਰਾ ਮਰਨਾ ਹੋਇਆ ਹੋਵੇਗਾ, ਤੇ ਇਸੇ ਕਰਕੇ ਤਿਵੇਂ ਤੇਰੇ ਉੱਤੇ ਮਰਨ ਦਾ ਸਮਾਂ ਵੀ ਆ ਪਿਆ ਤੇ ਪਿਆ ਹੋਇਆ ਹੈ। ਹਾਂਜੀ।
ਜੋ ਰਸ ਭੋਗ ਕੀਏ ਤੇਤਾ ਦੁੱਖ ਲਾਗੈ।
ਚੰਗਿਆ ਸਾਵਧਾਨ ਰਹਿ ਵੀ, ਇਸ ਤਰ੍ਹਾਂ ਨਾ ਕਰ, ਸਾਵਧਾਨ ਰਹਿ ਥੋੜਾ ਜਿਹਾ, ਨਾਲ ਦੇ ਥੋੜਾ ਜਿਹਾ ਥਿਆਰ ਰੱਖਿਆ ਕਰੋ। ਦੁਬਾਰੇ ਬੋਲੋ।
ਜਿਉ ਰਸ ਭੋਗ ਕੀਏ ਤੇਤਾ ਦੁੱਖ ਲਾਗੈ।
ਕਮਲੇ ਜੀਵ, ਜਿਵੇਂ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਵਿਸ਼ਿਆਂ ਦੇ ਰਸ ਭੋਗ ਭੋਗਣਾ ਕੀਏ ਕੀਤੇ ਨੇ, ਤੇ ਜਿੰਨੇ ਤੂੰ ਇਹ ਕੀਤੇ ਤਾਂ ਉਤਨਾ ਹੀ ਤੈਨੂੰ ਜੰਮਣ ਮਰਨ ਦਾ ਦੁੱਖ ਕਸ਼ਟ ਲਾਗੇ ਲੱਗੇਗਾ। ਇਹ ਸਮਝ ਲੈ ਤੂੰ।
ਨਾਮ ਵਿਸਾਰ ਭਵ ਜਲ ਪਿਆ।
ਤੂੰ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਭੁਲਾ ਕੇ ਭਵ ਜਲ ਸੰਸਾਰ ਰੂਪੀ ਸਮੁੰਦਰ ਵਿਚ ਤੇ ਆਵਾਗਾਉਣ ਦੇ ਚੱਕਰ ਦੇ ਵਿਚ ਇਹਨੂੰ ਪਿਆ ਪਿਆ ਹੈ, ਮੁਕਤ ਨਹੀਂ ਹੋ ਸਕੇਗਾ।
ਤਨ ਧਨ ਦੇਖਤ ਗਰਭ ਗਇਆ।
ਆਪਣੇ ਸੁੰਦਰ ਤਨ ਸਰੀਰ ਦੇ ਤਨ ਵਿਭੂਤੀ ਨੂੰ ਦੇਖਤ ਦੇਖ ਕਰਕੇ ਐਵੇਂ ਹੀ ਗਰਭ ਹੰਕਾਰ ਦੇ ਸਹਿਤ ਹੋਇਆ, ਭਾਵ ਤੇਰਾ ਜੀਵਨ ਜਿਹੜਾ ਉਹ ਵਿਅਰਥ ਹੀ ਜਾ ਰਿਹਾ ਹੈ।
ਤਨ ਧਨ ਦੇਖਤ ਗਰਭ ਗਇਆ।
ਤੂੰ ਆਪਣੇ ਸੁੰਦਰ ਤਨ ਸਰੀਰ ਤੇ ਧਨ ਵਿਭੂਤੀ ਆਦਿ ਨੂੰ ਦੇਖਤ ਵੇਖ ਕੇ ਐਵੇਂ ਹੀ ਗਰਭ ਹੰਕਾਰ ਦੇ ਸਹਿਤ ਹੋ ਗਿਆ, ਭਾਵ ਤੇਰਾ ਜੀਵਨ ਵਿਅਰਥ ਹੀ ਚੱਲਿਆ ਜਾ ਰਿਹਾ ਹੈ।
ਕਣਕ ਕਾਮਨੀ ਸਿਉ ਹੀਤ ਵਧਾਏ।
ਤੂੰ ਬਹੁਤ ਕਣਕ ਨਾਮ ਹੈ ਸੋਨੇ ਦਾ, ਸੋਨਾ ਇਕੱਠਾ ਕਰਨ ਦੇ ਵਿਚ ਤੇ ਕਾਮਨੀ ਇਸਤਰੀ ਸਿਉ ਨਾਲ ਬਹੁਤ ਸਾਰੇ ਭੋਗਾਂ ਨੂੰ ਭੋਗਣ ਦੇ ਵਿਚ ਹੇਤ ਪ੍ਰੇਮ ਵਧਾਵੇ ਵਧਾ ਰਿਹਾ ਹੈ।
ਕੀ ਨਾਮ ਹਿਸਾਰਹਿ ਭਰਮ ਗਇਆ।
ਤੇ ਤੂੰ ਕੀ ਪਰਮੇਸ਼ਰ ਦੇ ਨਾਮ ਨੂੰ ਵਿਸਾਰੇ ਭੁਲਾ ਕੇ ਭਰਮ ਵਿਚ ਪੈ ਗਏ। ਕਿਸ ਪ੍ਰਕਾਰ ਭਰਮ ਵਿਚ ਪੈ ਗਏ, ਜਿਵੇਂ ਕਹਿੰਦੇ ਤੂੰ ਕਿਹੜੇ ਭੁਲੇਖੇ ਚ ਪਿਆ, ਇਸ ਤਰ੍ਹਾਂ ਦਾ ਇਸ਼ਾਰਾ ਕੀਤਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਨੇ।
ਜਾਤ ਸਾਤ ਸੰਜਮ ਸੀਲ ਨਾ ਰੱਖਿਆ।
ਜਤਪਣਾ ਤੈ ਨਾ ਰੱਖਿਆ, ਤੇ ਜਿਹੜਾ ਜਤ ਰੱਖਣਾ ਸੀ ਪਰਾਈ ਇਸਤਰੀ ਦੇ ਸੰਯੋਗ ਤੋਂ ਬਚਣਾ ਸੀ, ਸਤ ਸੱਚ ਬੋਲਣਾ ਸੀ, ਸੰਜਮ ਇੰਦਰੀਆਂ ਦਾ ਦਮਨ ਕਰਨਾ ਸੀ, ਸੀਲ ਤੋਂ ਨਰਮ ਸੁਭਾਅ ਰੱਖਣਾ ਸੀ, ਇਹ ਸ੍ਰੇਸ਼ਟ ਗੁਣ ਸੀ, ਨਾ ਰੱਖਿਆ। ਇਹ ਤਾਂ ਰੱਖਿਆ ਨੀ, ਕੋਈ ਵੀ ਤੈਂ ਨਹੀਂ ਰੱਖਣਾ ਕੀਤੇ ਇਹ ਗੁਣ।
ਪ੍ਰੀਤ ਪਿੰਜਰ ਮਹਿ ਕਾਸ਼ਟ ਪਾਇਆ।
ਤੇ ਪ੍ਰੀਤ ਪਿੰਜਰ ਜਿਹੜਾ ਭਾਵ ਕੀ ਜਿਹੜਾ ਪ੍ਰੀਤ ਦੀ ਦੇਹੀ ਹੈ, ਇਸ ਕਰਕੇ ਹਰ ਪ੍ਰੀਤ ਪਿੰਜਰ ਮਹਿ ਕਾਸ਼ਟ। ਕਾਸ਼ਟ ਮਤਲਬ ਉਹ ਬਹੁਤ ਹੀ ਆਤਰ ਪਿਆ ਹੋਇਆ, ਇਸ ਕਰਕੇ ਤੂੰ ਪ੍ਰੇਤ ਦੇ ਸਰੀਰ ਰੂਪੀ ਪਿੰਜਰੇ ਚ ਪੈ ਕੇ ਬਹੁਤ ਹੀ ਕਾਸ਼ ਨਾਮ ਦੁੱਖ ਦੇ ਦੁੱਖ ਦੇ ਸਹਿ ਦੁਖੀ ਹੋਇਆ ਰਹੇਗਾ। ਪ੍ਰੇਤ ਅਪਵਿੱਤਰ ਦੇ ਮਾਨ ਵਿਚ ਪੈ ਕੇ ਉਹ ਕਸ਼ਟ ਆਤੁਰ ਹੋ ਰਿਹਾ ਹੈ, ਤੇ ਕਾਸ਼ ਹਲਕਾਰਾ ਭਾਵ ਆਉਣ ਜਾਣ ਵਾਲਾ ਹੋ ਰਿਹਾ, ਜਾਂ ਕਾਮ ਕ੍ਰੋਧ ਆਦਿ ਪ੍ਰੇਤਾਂ ਕਰਕੇ ਤੂੰ ਦੇਹ ਰੂਪੀ ਪਿੰਜਰੇ ਵਾਰ ਵਾਰ ਹੋ ਕੇ ਦੁਖੀ ਹੋ ਰਿਹਾ ਹੈ। ਕਿਉਂਕਿ ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਇਹਦੇ ਵਿਚ ਨਾ ਪ੍ਰੇਤ ਜੋਨ ਜਿਹੜਾ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਔਤਰੈ, ਇਹਦੀ ਹਾਲਤ ਹੁੰਦੀ ਹੈ।
ਪੁੰਨ ਦਾਨ ਇਸ਼ਨਾਨ ਨਾ ਸੰਜਮ।
ਕਿਸੇ ਪੁਰਬ ਦੇ ਸਮੇਂ ਪੁੰਨ ਨਾ ਕੀਤਾ, ਆਪਣੀ ਮੇਲ ਛੱਡ ਕੇ ਸੁਤੇ ਸਿੱਧ ਦਾਨ ਨਾ ਕੀਤਾ, ਹਰ ਰੋਜ਼ ਇਸ਼ਨਾਨ ਨਹਾਉਣਾ ਵੀ ਨਾ ਕੀਤਾ, ਜਦੋਂ ਜੀ ਕਰਦਾ ਨਹਾ ਲਿਆ, ਕਿਤੇ ਜੀ ਕਰਿਆ ਨਾ ਨਹਾਇਆ, ਬਹਾਨਾ ਬਣਾ ਲੈਣਾ, ਤੇ ਗੁਰੂ ਸਾਹਿਬ ਦੇ ਹੁਕਮ ਨੂੰ ਮੰਨ ਕੇ ਕੋਈ ਵੀ ਪੁੰਨ ਸ਼ੁਭ ਕਰਮ ਨਹੀਂ ਕੀਤਾ, ਨਾ ਹੀ ਗੁਰੂ ਹੁਕਮ ਅਨੁਸਾਰ ਵੰਡ ਕੇ ਸ਼ਕਨ ਰੂਪੀ ਦਾਨ ਕੀਤਾ, ਨਾ ਹੀ ਗੁਰੂ ਹੁਕਮ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਨਾਮ ਜਪਣਾ ਕੀਤਾ, ਨਾ ਹੀ ਸੰਜਮ ਇੰਦਰੀਆਂ ਦਾ ਜਿਹੜਾ ਦਮਨ ਕਰਨਾ ਸੀ ਇਹ ਨਾ ਕੀਤਾ, ਇਹ ਤੋਂ ਸਭ ਕੁਛ ਇਹਦੇ ਵੱਲੋਂ ਵਾਂਝਾ ਰਹਿ ਗਿਆ ਹੈ।
ਸਾਧ ਸੰਗਤ ਬਿਨ ਬਾਦ ਜਾਇਆ।
ਇਹ ਸਾਧ ਸੰਗਤ ਕੀਤੇ ਤੋਂ ਬਗੈਰ ਇਹ ਸਭ ਕੁਛ ਕਹਿੰਦੇ, ਜਿਹੜੀ ਮਹਾਤਮਾ ਦੀ ਸ੍ਰੇਸ਼ਟ ਨਾਮ ਜਪਣ ਵਾਲੀ ਸੰਗਤ ਕੀਤੇ ਤੋਂ ਬਗੈਰ, ਤੇਰਾ ਦੁਨੀਆਂ ਵਿਚ ਜਾਇਆ ਪੈਦਾ ਹੋਣਾ जमना बाद व्यर्थी है। तेरा मनुखा जन व्यर्थी बीतदा जया जांदा है।
लालच लागै नाम विसारियो।
तू पदार्थां दे लालच लोभ विच लागे लग के परमेश्वर दे नाम नू विसारियो भुला दिता है। धंधियां विच फिर तू इस प्रकार ग्रसिया होया है।
आवत जावत जन्म गया।
धंधियां विच आवत आउंदियां जावत जांदे ते ओ आउंदे जांदे दा तेरा मनुखा जन व्यर्थी बीत गया। तू जन्म धार के संसार विच आवत आउंदा है मर के परलोक नू कूच कर जावत जांदा है। क्यों तेरा जमन मरन दे गेड़ विच जन्म निष्फल ही चला गया है।
जा जम ताई कीस गह मारे।
ते जदों जमदूत हलकारे जेड़े न ओ जमदा जमदूत हलकारे दी न्याई आउंदे ओ ताई भज के संस्कारां रूपी केसां तों गह पकड़ के तेनू मारे मारना करेगा। भाव जो तेरे हिरदे दे अंदर तरह तरह दे संस्कार हन ए केसां दी न्याई हन। उन्हां संस्कारां दे अनुसार जमदूत तेनू पकड़ के मारेगा। ते इस करके कहा है जो जम आए केस गए पड़ के तादिन कश ना बसाहेगा। तेरे फिर कोई बस दी गल नहीं चलनी उस वेले।
सुरत नहीं मुख काल गया।
ते उस वेले फिर तेनू सुरत नहीं रहनी कोई भी जदों जमां ने पकड़ना बेहोश हो जाते हैं। काले मूह वाले जमां दे बस पै गया। काल मौत दे मूह विच गया होया सुरत होश ज्ञात नहीं रहेगी तेनू।
अहनिस निंदा तात पराई।
रात दिन निंदा अपकीर्ति करदा रहना है। पराई बगाने पदार्था नू वेख के तात सड़दा रहना ईरखा करदा है। ते पराई पराया नाल तात ईरखा करदा है। पराया नू तकलीफ देण दी तात इच्छा करदा रहना है भी तकलीफ वध तो वध मैं खुश होना तकलीफ दे के। अहनिस निंदा तात पराई। ए सब कुछ करदा होया तू ईरखा आदि करदा होया ते तेरे अंदर परमेश्वर दे नाम दा चिंतन नहीं है।
हिरदय नाम ना सर्व दया।
परमेश्वर दा नाम हिरदे विच तेरे है ही नहीं उकई नहीं है जपदा ही नहीं है। ना ही सर्व सारे जीवां दे उत्ते तरस करदे भाव जीव हिंसा करदे जां सारे जीवां दे उत्ते तरस करन वाले परमेश्वर दे नाम नूं हिरदे विच सिमरदा नहीं है सिमर नहीं करदा।
बिन गुर शब्द ना गात पात पावे।
गुर सतगुरु साहब जी दे शब्द उपदेश दी कमाई कीती तो बिन बगैर पत पति परमेश्वर दी जां श्रेष्ठ पत प्रतिष्ठा दी गत प्राप्ति नूं ते नहीं पा सकदा तू नहीं पावेगा पौना करेगा।
राम नाम बिन नरक गया।
राम परमेश्वर दे नाम जपण तो बिन बगैर अपने आप नूं नरकां विच गया ही समझना कर तू।
छिन मह ईस करह नटुआ जो।
ते एक छिन दे विच इनू भाई अदकां सहित बैठे नटुआ जिवें नट हुंदा है ना हे जीव नटुआ नटदी नहीं आई तू एक खिन विच ही ते लोकां नूं ठगण वास्ते अनेकां तरह दे बेस लिबास धारण करे करदा है। ते फिर इहदे नाल ही
मोह पाप मह गलत गया।
संबंधियां दे मोह स्नेह करके तू रात दिने पाप कर्म विच गलत गलतान हो रहा है। परिवार दे पालन ते मोह करके पाप कर्म रूपी गलत उहदे गलत नाम दलदल दा दलदल दे खुब रहा है। इस करके जिन्हां दे वास्ते पाप करदा है उन्होंने तेरी सहायता नहीं करनी उत्थे ते अनेकां प्रपंच करदा है ते लेखा तेरे कोलों लिया जाना है। अगे दस देन
इत उत माया दीख पसारी।
इस लोक दी माया ते उत परलोक दे दिब भोगां नूं देख वेख के सुन के इत उत इधर उधर माया नूं वेख के पसारी पनसारी सौदा लैण देण वाला व्यापारी ओ बणिया होया फिरदा है। इधर उधर माया पसारी फैली हो वेख के ते माया दे मोह दे विच ओहदे स्नेह दे विच मगन मस्ताना पया होया फिरदा है।
मोह माया कै मगन पया।
ते माया दे मोह दे विच मगन स्नेह दे विच मस्ताना होया फिरदा है चला ही होया फिरदा है।
करह विकार विसार कनेरे।
ये जीव तू कनेरे अनेकां प्रकार दे विसार विस्तार नूं बेकार मंद कर्म भोगण वास्ते ਇਹ ਖਿਲਾਰਨਾ ਕਰੇ ਕਰਦਾ ਹੈ ਭਾਵ ਯਤਨ ਕਰਦਾ ਰਹਿੰਦਾ ਹੈ।
ਸੁਰਤ ਸ਼ਬਦ ਬਿਨ ਭਰਮ ਪਇਆ।
ਗੁਰ ਸ਼ਬਦ ਉਪਦੇਸ਼ ਦੀ ਸੁਰਤ ਸੁਰਤੀ ਲਾਉਣ ਤੋਂ ਬਿਨ ਬਗੈਰ ਭਰਮ ਦੇ ਵਿੱਚ ਇਹ ਪੈ ਗਿਆ। ਗੁਰਾਂ ਦੁਆਰਾ ਸ਼ਬਦ ਬ੍ਰਹਮ ਦੀ ਸੁਰਤ ਗਿਆਤ ਕੀਤੇ ਤੋਂ ਬਗੈਰ ਪਰਮ ਰੂਪ ਸੰਸਾਰ ਦੇ ਚੱਕਰਾਂ ਵਿਚ ਪੈ ਗਿਆ ਹੈ।
ਹੋਮੈ ਰੋਗ ਮਹਾ ਦੁੱਖ ਲਾਗਾ,
ਤੇਰੇ ਅੰਦਰ ਦੇਹ ਦੀ ਹੋਮੇ ਹੰਗਤਾ ਦਾ ਰੋਗ ਹੈ, ਇਹ ਤੈਨੂੰ ਮਹਾ ਬੜਾ ਭਾਰੀ ਕਸ਼ਟ ਜੰਮਣ ਮਰਨ ਦਾ ਦੁੱਖ ਲਾਗਾ ਲੱਗਿਆ ਹੋਇਆ ਹੈ।
ਗੁਰਮਤ ਲੀਵ ਹੋ ਰੋਗ ਗਇਆ,
ਜੇ ਤੂੰ ਗੁਰਮਤ ਗੁਰਾਂ ਦੀ ਸਿੱਖਿਆ ਨੂੰ ਹਿਰਦੇ ਵਿਚ ਧਾਰਨ ਕਰ ਲਵੇ ਨਾ ਤਾਂ ਆਪਣੇ ਅੰਦਰੋਂ ਇਹ ਹੰਗਤਾ ਰੂਪੀ ਰੋਗ ਚਲਿਆ ਗਿਆ ਸਮਝ ਲੈ। ਫਿਰ ਤੂੰ ਹੰਗਤਾ ਰੂਪੀ ਰੋਗ ਚਲਿਆ ਗਿਆ ਹੀ ਸਮਝ, ਫਿਰ ਨੀ ਠਹਿਰੇਗਾ, ਭਾਵ ਤੇਰੇ ਅੰਦਰੋਂ ਹੰਗਤਾ ਰੂਪੀ ਰੋਗ ਨਾਸ ਹੋ ਜਾਵੇਗਾ।
ਸੁਖ ਸੰਪਤ ਕੋ ਆਵਤ ਦੇਖੈ,
ਸੁਖਾਂ ਦੀ ਸੰਪਤ ਵਿਭੂਤੀ ਧਨ ਦੌਲਤ ਬਹੁਤੀ ਸੰਪਤੀ ਵਿਭੂਤੀ ਦੇ ਸੁੱਖ ਨੂੰ ਦੇਖ ਕਰਕੇ ਆਵਤ ਆਉਂਦੇ ਨੂੰ ਦੇਖਦੇ ਨੇ, ਜਦੋਂ ਵੀ ਮਾਇਆ ਆ ਰਹੀ ਹੈ ਹੁਣ ਤੇ ਉਸ ਵੇਲੇ ਫਿਰ ਆਵਤ ਦੇਖਿਆ ਜਦੋਂ ਦੇਖਦਾ ਹੈ।
ਸਾਕਤ ਮਨ ਅਭਿਮਾਨ ਭਇਆ,
ਸਾਕਤ ਪੁਰਸ਼ ਜਿਹੜੇ ਕਠੋਰ ਚਿੱਤ ਵਾਲੇ ਪੁਰਖ ਉਹਨਾਂ ਦਾ ਹੰਕਾਰ ਫਿਰ ਵੱਧਦਾ, ਕਹਿੰਦਾ ਵੀ ਇੰਨਾ ਧਨ ਮੇਰੇ ਕੋਲ ਹੋ ਗਿਆ ਜਾਂ ਐਡੀ ਵਡਿਆਈ ਮੈਨੂੰ ਮਿਲ ਗਈ, ਇਸ ਤਰ੍ਹਾਂ ਦਾ ਫਿਰ ਇਹਦਾ ਭਾਵ ਇਹਦੇ ਅੰਦਰ ਹੋ ਜਾਂਦਾ ਹੈ।
ਜਿਸ ਕਾ ਇਹੋ ਤਨ ਧਨ ਸੋ ਫਿਰ ਲੀਵੈ,
ਭਾਈ ਜਿਸ ਵਾਹਿਗੁਰੂ ਦਾ ਇਹ ਤਨ ਸਰੀਰ ਤੇ ਧਨ ਦਿੱਤਾ ਹੋਇਆ ਹੈ, ਜੇਕਰ ਉਹ ਪਰਮੇਸ਼ਰ ਫਿਰ ਮੁੜ ਕੇ ਖੋ ਲਵੇ ਲੈਣਾ ਕਰੇ ਤਾਂ ਫਿਰ ਉਸ ਵੇਲੇ
ਅੰਤਰ ਸਹਸਾ ਦੁਖ ਪਇਆ,
ਤੇ ਅੰਦਰ ਫਿਰ ਤੇਰੇ ਸੰਸਾ ਜਿਹੜਾ ਹੈ ਤੇ ਗਮ ਫਿਕਰ ਸ਼ੰਕਾਵਾਂ ਇਹ ਦੁੱਖ ਦੁਖਦਾਈ ਸੰਸਾ ਪਿਆ ਹੀ ਰਹਿੰਦਾ ਹੈ। ਆਪਣੀ ਇਮਾਨ ਕੁਛ ਬਹੁਤ ਸਰ ਰਹੇ ਅਗਿਆਨੀ ਮਨ ਰੋਸ ਕਰੇ, ਫਿਰ ਤੂੰ ਰੋਸ ਕਰਦਾ ਹੈ ਰੱਬ ਦੇ ਉੱਤੇ।
ਅੰਤ ਕਾਲ ਕਿਛ ਸਾਥ ਨਾ ਚਾਲੈ,
ਅਖੀਰ ਦੇ ਕਾਲ ਸਮੇਂ ਪ੍ਰਾਣਾਂ ਦੇ ਵਿਯੋਗ ਕਾਲ ਦੇ ਵਿੱਚ ਜੀਵ ਦੇ ਸਾਥ ਨਾਲ ਕੁਝ ਵੀ ਪਦਾਰਥ ਜਾਂ ਸੰਬੰਧੀ ਨਹੀਂ ਚੱਲਦਾ, ਕੋਈ ਨੀ ਨਾਲ ਜਾਂਦਾ ਹੈ।
ਜੋ ਦਿਸੈ ਸਭ ਤਿਸਹਿ ਮਾਇਆ,
ਜਿਹੜਾ ਕੁਝ ਵੀ ਦਿਸੇ ਦਿਸ ਰਿਹਾ ਹੈ ਉਹ ਸਭ ਕੁਛ ਤਿਸੇ ਉਸ ਵਾਹਿਗੁਰੂ ਦੀ ਮਾਇਆ ਕਿਰਪਾ ਮਿਹਰਬਾਨੀ ਹੈ, ਸਭ ਸਾਰਾ ਉਸੇ ਵਾਹਿਗੁਰੂ ਦੀ ਮਾਇਆ, ਮਾਇਆ ਦਾ ਹੀ ਪਸਾਰਾ ਹੈ ਵਾਹਿਗੁਰੂ ਦਾ।
ਆਦਿ ਪੁਰਖ ਅਪਰੰਪਰ ਸੋ ਪ੍ਰਭ,
ਸੋ ਉਹ ਪ੍ਰਭੂ ਪਰਮੇਸ਼ਰ ਆਪ ਹੀ ਆਦਿ ਮੁੱਢ ਸਰੂਪ ਹੈ, ਪੁਰਖ ਪੂਰਨ ਹੈ, ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਅਪਰੰਪਰ ਅਪਰੰਗ ਪ੍ਰਕਿਰਤੀ ਉਰੇ ਹੈ, ਉਹ ਪ੍ਰਕਿਰਤੀ ਤੋਂ ਪਰੇ ਹੈ, ਤੇ ਇਸ ਕਰਕੇ ਹਾਂਜੀ ਹਰ ਨਾਮ
ਹਰ ਨਾਮ ਹਿਰਦੈ ਲੈ ਪਾਰ ਪਿਆ।
ਜਿਸ ਗੁਰਮੁਖ ਜਨ ਨੇ ਗੁਰਾਂ ਦੁਆਰਾ ਹਰ ਪਰਮੇਸ਼ਰ ਦਾ ਨਾਮ ਹਿਰਦੇ ਚਿੱਤ ਵਿੱਚ ਧਾਰਨ ਕਰ ਲਿਆ ਹੈ, ਉਹ ਨਾਮ ਦਾ ਆਸਰਾ ਲੈ ਕੇ ਸੰਸਾਰ ਸਮੁੰਦਰ ਤੋਂ ਪਾਰ ਪਿਆ, ਪਾਰ ਲੰਘਿਆ, ਸਹਿਜੀ ਪਾਰ ਲੰਘਿਆ ਹੈ।
ਮੂਏ ਕਉ ਰੋਵਹਿ ਕਿਸਹਿ ਸੁਣਾਵਹਿ,
ਕਹਿੰਦੇ ਹੇ ਪੁਰਖ ਜਿਹੜਾ ਮਰਿਆ ਪ੍ਰਾਣੀ ਆ ਤੇਰਾ ਸੰਬੰਧੀ, ਉਹਨਾਂ ਨੂੰ ਰੋਵੈ ਰੋਨੇ ਹੋ, ਸੰਸਾਰ ਰੋਂਦਾ, ਪਰ ਕਹਿੰਦੇ ਕਿਸੇ ਸੁਣਾਵੈ, ਕਿਸ ਨੂੰ ਸੁਣਾਉਂਦੇ ਹੋ? ਕਿਉਂਕਿ ਜਿਸ ਨੂੰ ਰੋਂਦੇ ਹੋ ਉਹ ਤਾਂ ਜਿਹੜਾ ਮਾਇਆ ਦੇ ਮੋਹ ਦਾ ਮਾਰਿਆ ਹੋਇਆ ਹੈ, ਤੇ ਇਸ ਕਰਕੇ ਜਿਹੜਾ ਮਾਇਆ ਦੇ ਮੋਹ ਦਾ ਮਾਰਿਆ ਹੋਇਆ ਹੈ।
ਭੈ ਸਾਗਰ ਅਸਰਾਲ ਪਿਆ,
ਮਾਇਆ ਦੇ ਮੋਹ ਦਾ ਮਾਰਿਆ ਹੋਇਆ ਭੈਦਾਇਕ ਸੰਸਾਰ ਸਮੁੰਦਰ ਵਿੱਚ ਅਸਰਾਲ ਬੇਸਬਾਲ ਹੋ ਕੇ ਡਿੱਗ ਪਿਆ, ਭੈਦਾਇਕ ਅਸਰਾਲ ਭਿਆਨਕ ਸੰਸਾਰ ਸਮੁੰਦਰ ਡਿੱਗ ਪਿਆ। ਅਸਰਾਲ ਸੱਪਾਂ ਦੇ ਵਿੱਚ ਇੱਕ ਬਹੁਤ ਵੱਡੀ ਉਹਨੂੰ ਅਸਰਾਲ ਕਹਿੰਦੇ, ਅਸਰਾਲ ਕਹਿੰਦੇ ਹੈ, ਉਹ ਸਾਪ ਤੇ ਹੀ ਜੀਵਾਂ ਨੂੰ ਅੰਦਰ ਨਿਗਾਰ ਲੈਂਦੀ, ਐਡਾ ਵੱਡਾ ਕੱਦ ਹੁੰਦਾ ਉਹਦਾ। ਕਹਿੰਦੇ ਫਿਰ ਇਸ ਪ੍ਰਕਾਰ ਹੋਇਆ ਹੈ, ਅਸਰਾਲ ਪਿਆ, ਇਹਨਾਂ ਜੂਨਾਂ ਚਲਾ ਜਾਏਗਾ ਫਿਰ ਤੂੰ, ਤੇ ਉਹਨੂੰ ਰੋਂਦੇ ਕੀ ਹੋ, ਉਹ ਕਿਹੜਾ ਵਾਪਸ ਮੁੜਨਾ ਹੁਣ, ਤੁਸੀਂ ਆਪਣਾ ਫਿਕਰ ਕਰੋ। ਅੱਗੇ ਦੱਸਦੇ ਨੇ,
ਦੇਖ ਕੁਟੰਬ ਮਾਇਆ ਗ੍ਰਹਿ ਮੰਦਰ,
ਸਾਖਤ ਕਠੋਰ ਚਿੱਤ ਵਾਲੇ ਪੁਰਖ ਮਾਇਆ ਦੇ ਜਾਂ ਮਾਇਆ ਨੂੰ ਦੇਖ ਕੇ ਕੱਚੇ ਗ੍ਰਹਿ ਘਰ ਤੇ ਮੰਦਰ ਪੱਕੇ ਮਕਾਨਾਂ ਨੂੰ ਜਾਂ ਕੁਟੰਬ ਇਸਤਰੀ ਤੋਂ ਵਧੇ ਪਰਿਵਾਰ ਨੂੰ ਦੇਖ ਵੇਖ ਕਰਕੇ, ਇਹ ਸਾਰੇ ਪਰਿਵਾਰ ਨੂੰ ਦੇਖ ਕਰਕੇ
ਸਾਕਤ ਜੰਜਾਲ ਪਰਾਲ ਪਿਆ,
ਪਰਾਲ ਪਰਾਲੀਵਤ ਫੋਕੇ ਜੰਜਾਲ ਬੰਧਨਾਂ ਵਿੱਚ ਪਿਆ ਹੋਇਆ ਹੈ, ਪਰਾਲ ਖਾਲੀ ਫੋਕੇ ਬੰਧਨਾਂ ਵਿੱਚ ਪਿਆ ਹੈ।
ਜਾ ਆਈ ਦਾ ਤਿਨਹਿ ਪਠਾਏ,
ਇਹ ਸਾਕਤ ਪੁਰਖਾ ਜਾਂ ਜਦੋਂ ਵੀ ਜੀਵ ਜਗਤ ਦੇ ਵਿੱਚ ਆਏ ਨਾ ਆਉਣਾ ਕਰਦੇ ਆ, ਜਾਂ ਤੂੰ ਵੀ ਆਉਣਾ ਕੀਤਾ ਸੀ ਤਾਂ ਫਿਰ ਜਾਂ ਆਏ ਤਾਂ ਤਿਨੇ ਪਠਾਏ, ਉਸ ਵਾਹਿਗੁਰੂ ਨੇ ਭੇਜਿਆ ਸੀ ਤਾਂ ਆਏ, ਆਪਣੇ ਆਪ ਨਹੀਂ ਆਏ, ਕਰਮਾਂ ਦੇ ਅਨੁਸਾਰ ਉਹਨੇ ਭੇਜਿਆ।
40 ਤਿਨੈ ਬੁਲਾਈ ਲਿਆ,
ਜਦੋਂ ਸੰਸਾਰ ਤੋਂ ਚੱਲਣਾ ਹੋਇਆ ਤਾਂ ਸਮਝ ਲਓ ਵੀ ਉਹਨੇ ਬੁਲਾ ਲਿਆ, ਜਗ ਤੋਂ ਕੂਚ ਕਰਕੇ ਚਾਲੇ ਚਲੇ ਜਾਵਾਂਗੇ, ਫਿਰ ਸੰਸਾਰ ਤੋਂ ਚਾਲੇ ਪਾ ਦੇਵਾਂਗੇ, ਫਿਰ
ਜੋ ਕੁਛ ਕਰਨਾ ਸੋ ਕਰ ਰਹਿਆ,
ਜਿਹੜਾ ਕੁਛ ਵਾਹਿਗੁਰੂ ਨੇ ਕਰਨਾ ਹੈ ਉਹ ਆਪ ਹੀ ਸੁਤੇ ਸਿੱਧੀ ਕਰ ਰਿਹਾ ਹੈ, ਉਹ ਕਿਸੇ ਦੇ ਕਹੇ ਤੇ ਨਹੀਂ ਕਰਦਾ, ਆਪਣੀ ਮਰਜ਼ੀ ਅਨੁਸਾਰ ਉਹ ਸੰਸਾਰ ਨੂੰ ਚਲਾ ਰਿਹਾ।
ਬਖਸ਼ਣ ਹਾਰ ਹੈ ਬਖਸ਼ ਲਿਆ,
ਬਖਸ਼ਣ ਹਾਰ ਹੈ ਬਖਸ਼ਣ ਵਾਲੇ ਪਰਮੇਸ਼ਰ ਜਾਂ ਬਖਸ਼ਣ ਵਾਲੇ ਗੁਰਾਂ ਦੀ ਦਾਤ ਦੇ, ਆਪ ਹੀ ਆਪਣੇ ਦਾਸਾਂ ਨੂੰ ਇਹ ਤਦਾਤ ਦੇ ਕੇ, ਗੁਰਾਂ ਨੇ ਨਾਮ ਦੀ ਦਾਤ ਦੇ ਕਰਕੇ ਆਪ ਹੀ ਆਪਣੇ ਦਾਸਾਂ ਨੂੰ ਬਖਸ਼ ਲਿਆ, ਲੈਣਾ ਕੀਤਾ, ਨਹੀਂ ਤਾਂ ਉਹ ਵੀ ਸੰਸਾਰ ਸਮੁੰਦਰ ਚ ਡੁੱਬ ਜਾਂਦੇ, ਜਿਨ੍ਹਾਂ ਤੇ ਗੁਰਾਂ ਦੀ ਕਿਰਪਾ ਹੋ ਗਈ ਉਹ ਬਚ ਜਾਂਦੇ ਨੇ।
ਜਿਨ ਇਹੋ ਚਾਖਿਆ ਰਾਮ ਰਸਾਇਣ,
ਜਿਨ੍ਹਾਂ ਨੇ ਰਸਾਇਣ ਰਸਾਂ ਦਾ ਐਨ ਘਰ ਤੇ ਰਸਾਇਣ ਰਸ ਜਮਾ ਐਨ ਰਸ ਰਸਾਂ ਦੇ ਐਨ ਘਰ ਰਾਮ ਪਰਮੇਸ਼ਰ ਦੇ ਨਾਮ ਰਸ ਨੂੰ ਚਖਣਾ ਕੀਤਾ, ਧਾਰਨ ਕੀਤਾ, ਆਨੰਦ ਮਾਨਣਾ ਕੀਤਾ ਹੈ।
ਦਿਨ ਕੀ ਸੰਗਤ ਖੋਜ ਪਇਆ,
ਉਹਨਾਂ ਦੀ ਸੰਗਤ ਦੁਆਰਾ ਗਿਆਨ ਦੀ ਖੋਜ ਢੂੰਡ ਵਾਲਾ ਰਸਤਾ ਪ੍ਰਾਪਤ ਪਇਆ ਹੋਇਆ, ਉਹਨਾਂ ਦੀ ਸੰਗਤ ਦੁਆਰਾ ਸਰੂਪ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਖੋਜ ਰਸਤਾ ਪ੍ਰਾਪਤ ਹੋਇਆ ਹੈ।
ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ,
ਰਿੱਧ ਸਿੱਧ ਰਿੱਧੀਆਂ ਸਿੱਧੀਆਂ ਆਤਮ ਵਿਛੈਣੀ ਬੁੱਧ ਮਤ ਅਪਰੋਖ ਗਿਆਨ, ਇਹ ਸਭ ਕੁਛ ਪੂਰਨ ਸਤਿਗੁਰਾਂ ਤੋਂ ਪ੍ਰਾਪਤ ਹੁੰਦਾ ਹੈ, ਪੁਰਾਂ ਗੁਰਾਂ ਤੋਂ ਪ੍ਰਾਪਤ ਹੋਇਆ ਹੈ।
ਮੁਕਤ ਪਦਾਰਥ ਸਰਣ ਪਿਆ,
ਇਸੇ ਕਰਕੇ ਮੁਕਤੀ ਦੇ ਰੂਪ ਆਦਿ ਪਦਾਰਥ ਉਹਦੀ ਸਰਨ ਓਟ ਵਿੱਚ ਆ ਕੇ ਪਿਆ ਪ੍ਰਾਪਤ ਹੁੰਦਾ ਹੈ, ਜਿਹੜਾ ਗੁਰੂ ਦੀ ਸ਼ਰਨ ਚ ਪਿਆ ਹੈ ਉਸ ਨੂੰ ਗੁਰਾਂ ਨੇ ਮੁਕਤ ਪਦਾਰਥ, ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ ਇਤਿਆਦਿ ਕੇ ਪਦਾਰਥ ਬਖਸ਼ ਦਿੱਤੇ ਹਨ।
ਦੁੱਖ ਸੁੱਖ ਗੁਰਮੁਖ ਸਮ ਕਰ ਜਾਣਾ,
ਤੇ ਉਹ ਫਿਰ ਦੁੱਖ ਤੇ ਸੁੱਖ ਨੂੰ ਤਤਿਕਸ਼ਾ ਬਿਰਤੀ ਧਾਰਨ ਕਰ ਲਈ ਹੈ, ਗੁਰਮੁਖ ਜਨ ਬਰਾਬਰ ਇੱਕ ਸਮਾਨ ਸਮ ਬਿਰਤੀ ਹੋ ਗਈ, ਇਸ ਤਰ੍ਹਾਂ ਉਹਨਾਂ ਨੇ ਜਾਣ ਲਿਆ ਹੈ।
ਹਰਖ ਸੋਗ ਤੇ ਬਰਕਤ ਭਇਆ,
ਤੈਸਾ ਹਰਖ ਤੈਸਾ ਉਹ ਸੋਗ, ਸਦਾ ਅਨੰਤ ਤੈ ਨਾ ਵਿਓ, ਉਹ ਹਰਖ ਖੁਸ਼ੀ ਸੋਗ ਗਮੀ ਤੇ ਬਰਕਤ ਅਸੰਗ ਪਿਆ ਹੋ ਗਿਆ ਹੈ।
ਆਪ ਮਾਰ ਗੁਰਮੁਖ ਹਰ ਪਾਏ,
ਇਸ ਗੁਰਮੁਖ ਜਨ ਨੇ ਗੁਰਾਂ ਦੁਆਰਾ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਮਾਰ ਨਿਵਿਰਤ ਕਰਕੇ ਪਰਮੇਸ਼ਰ ਨੂੰ ਪਾਏ ਪ੍ਰਾਪਤ ਕੀਤਾ ਹੈ, ਤੇ ਜਾਂ ਸਤਿਗੁਰੂ ਜੀ ਕਥਨ ਕਰਦੇ ਹੈ ਤੇ ਆਪ ਮਾਰ ਗੁਰਮੁਖ ਹਰ ਪਾਏ ਹਾਂ ਜੀ ਨਾਨਕ,
ਨਾਨਕ ਸਹਿਜ ਸਮਾਏ ਲਿਆ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਸ ਨੂੰ ਸਹਿਜ ਸੁਤੇ ਸਿੱਧ ਹੀ ਪਰਮੇਸ਼ਰ ਨੇ ਆਪਣੇ ਸਰੂਪ ਵਿੱਚ ਸਮਾਏ ਲਿਆ, ਸਮਾ ਲਿਆ ਹੈ, ਉਹਦੇ ਤੇ ਇਹ ਕਿਰਪਾ ਹੋ ਗਈ ਹੈ।
ਰਾਮ ਕਲੀ ਦੱਖਣੀ ਮਹੱਲਾ ਪਹਿਲਾ,
ਰਾਮਕਲੀ ਦੱਖਣੀ ਦੇ ਅੰਦਰ ਇਹ ਜਾਤੀ ਅਹਿਸਾਸ ਨਹੀਂ, ਰਾਮਕਲੀ ਦੇ ਅੰਦਰ ਇੱਕ ਜਾਤੀ ਹੈ, ਉਹਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲ ਚਰਚਾ ਕਰਦੇ ਹੋਏ ਇਹ ਫਿਰ ਸ਼ਬਦ ਉਚਾਰਨ ਕਰਦੇ ਹਨ ਜੀ।
ਜਾਤ ਸਤ ਸੰਜਮ ਸਾਚ ਦ੍ਰਿੜਾਇਆ,
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਹੇ ਭਾਈ ਮੇਰੇ ਅਕਾਲ ਪੁਰਖ ਨੇ ਮੈਨੂੰ ਤਾਂ ਜਤ ਜਤੀ ਰਹਿਣਾ, ਸਤ ਸੱਚ ਬੋਲਣਾ ਤੇ ਸੰਜਮ ਇੰਦਰੀਆਂ ਦਾ ਦਮਨ ਕਰਨਾ ਅਤੇ ਸਾਚ ਸੱਚਾ ਨਾਮ ਜਿਹੜਾ ਹੈ ਇਹ ਦ੍ਰਿੜਾਇਆ ਪੱਕਾ ਕਰਵਾ ਦਿੱਤਾ ਹੈ, ਤੇ ਇਸ ਕਰਕੇ ਜਾਂ ਮੇਰੇ ਜਤ ਸਤ ਸੰਜਮ ਆਦਿ ਸਾਧਨ ਤਾਂ ਹੀ ਸਫਲੇ ਹੋਏ ਜਦੋਂ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਉਹ ਸੱਚਾ ਹੈ, ਉਹਦਾ ਸੱਚਾ ਨਾਮ ਦ੍ਰਿੜ ਕਰਵਾਇਆ ਤੇ ਦ੍ਰਿੜ ਕਰਵਾਇਆ ਗੁਰੂ ਨੇ, ਜੋ ਗੁਰੂ ਅਕਾਲ ਪੁਰਖ ਜਾਤ ਸਤ ਸੰਜਮ ਆਦਿ ਸਾਧਨਾ ਦੇ ਸੰਯੁਗਤ ਹੈ, ਉਸ ਨੇ ਮੈਨੂੰ ਸੱਚਾ ਨਾਮ ਦ੍ਰਿੜ ਕਰਵਾਇਆ ਹੈ।
ਸਾਚ ਸ਼ਬਦ ਰਸ ਲੀਣਾ,
ਤੇ ਫਿਰ ਸਾਚ ਸੱਚੇ ਗੁਰੂ ਅਕਾਲ ਪੁਰਖ ਨੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਮੇਰਾ ਮਨ ਤੇ ਸੱਚੇ ਗੁਰਾਂ ਦੇ ਅਕਾਲ ਪੁਰਖ ਦੇ ਸ਼ਬਦ ਕੀ ਹੈ ਉਪਦੇਸ਼, ਉਹਦੀ ਕਮਾਈ ਕਰਕੇ ਮਨ ਉਹਦੀ ਪ੍ਰਾਪਤੀ ਦੇ ਰਸ ਪ੍ਰੇਮ ਵਿੱਚ ਲੀਨ ਹੋਇਆ ਹੈ।
ਮੇਰਾ ਗੁਰ ਦਇਆਲ ਸਦਾ ਰੰਗ ਲੀਣਾ,
ਮੇਰਾ ਗੁਰੂ ਅਕਾਲ ਪੁਰਖ, ਮੇਰਾ ਗੁਰ ਦਇਆਲ, ਮੇਰਾ ਜਿਹੜਾ ਗੁਰੂ ਅਕਾਲ ਪੁਰਖ ਹੈ ਗੁਰ ਚੇਤਨ ਸਰੂਪ ਪਰਮੇਸ਼ਰ ਸਦਾ ਹੀ ਦਇਆਲ ਦਇਆ ਦਾ ਘਰ ਹੈ, ਅਤੇ ਫਿਰ ਸਦਾ ਹੀ ਹਮੇਸ਼ਾ ਹੀ ਰੰਗ ਆਨੰਦ ਸਰੂਪ ਆਤਮਕ ਆਨੰਦ ਵਿੱਚ ਲੀਨਾ ਲੀਨ ਰਹਿੰਦਾ ਹੈ।
ਅਹਿਨਸ ਰਹਿ ਏਕ ਲਿਵ ਲਾਗੇ,
ਗੁਰਾਂ ਦੇ ਨਾਲ ਮੇਰੀ ਅਹਿਨਸ ਰਾਤ ਦਿਨ ਇੱਕ ਰਸ ਅਖੰਡਾਕਾਰ ਬਿਰਤੀ ਹੋ ਕੇ ਉਸ ਵਿਚਲੀ ਬਿਰਤੀ ਲਾਗੀ ਲੱਗੀ ਰਹਿੰਦੀ ਹੈ ਅਤੇ
ਸਾਚੇ ਦੇਖ ਪਤੀਣਾ,
ਸੱਚੇ ਨੂੰ ਦੇਖ ਕੇ ਮੇਰਾ ਚਿੱਤ ਪਤੀਣਾ ਪਤੀਜ ਗਿਆ, ਭਾਵ ਭਰੋਸੇ ਵਾਲਾ ਹੋ ਗਿਆ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਰਹਿ ਗਗਨ ਪੁਰ ਦ੍ਰਿਸ਼ਟ ਸਮੈ ਸਰ,
ਤੇ ਸਮੈ ਸਰ ਇਸ ਤਰ੍ਹਾਂ ਹੀ ਪਾਠ ਉਚਾਰਨ ਕਰਨਾ ਭਾਈ, ਊ ਇਕੱਠੇ ਹੀ ਆ ਪਾਠ ਹੈ, ਤੇ ਜਾਂ ਸਾ ਮੈਸਰ ਨਾ ਬਣ ਜਾਵੇ, ਜਣੇ ਸਮੈ ਸਰ ਐਸਾ ਹੈ। ਤੇ ਜੋ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਰਹਿ ਗਗਨਪੁਰ ਦ੍ਰਿਸ਼ਟ ਸਮੈ ਸਰ, ਜੋ ਪੁਰ ਪੂਰਨ ਗੁਰੂ ਗਗਨ ਦਸਵੇਂ ਦੁਆਰ ਵਿੱਚ ਰਹਿ ਰਹਿੰਦਾ, ਜਿਸ ਦੀ ਦ੍ਰਿਸ਼ਟ ਨਦਰ ਸਮੈ ਸਰ ਇੱਕੋ ਜਿਹੀ ਹੈ, ਸਮਦ੍ਰਿਸ਼ਟੀ ਹੈ, ਸਾਰਿਆਂ ਵਿੱਚ ਇੱਕੋ ਜੋਤ ਨੂੰ ਵੇਖਦਾ ਹੈ, ਤੇ ਉਹਦੇ ਫਿਰ ਅੱਗੇ ਦੱਸਦੇ ਨੇ
ਅਨਹਤ ਸ਼ਬਦ ਰੰਗੀਣਾ,
ਅਨਹਦ ਨਾਸ ਤੋਂ ਰਹਿਤ, ਇਕਰਾ ਸ਼ਬਦ ਵਿੱਚ ਮਨ ਰੰਗੀਣਾ ਰੰਗਿਆ ਰਤਿਆ ਰਹਿੰਦਾ ਹੈ, ਤੇ ਜਾਂ ਫਿਰ ਜਿਨ੍ਹਾਂ ਦੇ ਅਨਹਦ ਨਾਸ ਤੋਂ ਰਹਿਤ ਸ਼ਬਦ ਉਪਦੇਸ਼ ਵਿੱਚ ਚਿੱਤ ਰੰਗੀਣਾ ਰੰਗਿਆ ਗਿਆ ਹੈ, ਉਹਨਾਂ ਦੀ ਦ੍ਰਿਸ਼ਟੀ ਦ੍ਰਿਸ਼ਟੀ ਸਮੇਂ ਸਿਰ ਇੱਕੋ ਸਮਾਨ ਹੈ, ਉਹ ਪੁਰਪੂਰਨ ਗਗਨ ਚਿਦਾਕਾਸ਼ ਬ੍ਰਹਮ ਵਿੱਚ ਅਭੇਦ ਹੋ ਕੇ ਰਹਿੰਦਾ ਹੈ।
ਸਤ ਬੰਧ ਕੁਪੀਨ ਭਰਪੁਰ ਲੀਣਾ,
ਇਹ ਭਾਈ ਮੇਰੇ ਗੁਰੂ ਨੇ, ਕਿਉਂਕਿ ਮਾਣ ਕਰਦੇ ਸੀ ਅਸੀਂ ਕਪੀਨ ਬੰਨਦੇ ਹਾਂ, ਜੋਗੀਆਂ ਨੂੰ ਕਪੀਨ ਬੰਨਣੀ ਚਾਹੀਦੀ ਹੈ, ਮਹਾਰਾਜ ਤੁਸੀਂ ਵੀ ਕਪੀਨ ਰੱਖਿਆ ਕਰੋ, ਤਾਂ ਮਹਾਰਾਜ ਕਹਿੰਦੇ ਮੈਂ ਸੱਤ ਸੱਚ ਬੋਲਣ ਰੂਪ ਕਪੀਨ ਪਹਿਨੀ ਹੈ, ਸੱਚ ਸਰੂਪ ਦੀ ਪ੍ਰਾਪਤੀ ਰੂਪੀ ਕਪੀਨ ਲੰਗੋਟੀ ਬੰਧ ਬੰਨਣਾ ਕੀਤੀ ਹੈ, ਇਹ ਤਾਂ ਤੁਸੀਂ ਬੰਨੀ ਨਹੀਂ ਹੈ, ਆ ਕੱਲਾ ਲੰਗੋਟ ਕੀ ਕਰੇਗਾ, ਚਿੱਤ ਦੀ ਬਿਰਤੀ। ਤੇ ਮਹਾਰਾਜ ਕਹਿੰਦੇ ਭਰਪੁਰ ਵਿਆਪਕ ਪਰਮੇਸ਼ੁਰ ਵਿੱਚ ਲੀਨਾ ਲੀਨ ਰਹਿੰਦੀ ਹੈ ਸਾਡੀ, ਤਾਂ ਜੋ ਸੱਤ ਸੱਚ ਸਰੂਪ ਵਿੱਚ ਭਰਪੁਰ ਵਿਆਪਕ ਪਰਮੇਸ਼ੁਰ ਨੂੰ ਸਾਰਿਆਂ ਥਾਵਾਂ ਵਿੱਚ ਲੀਨਾ ਲੀਨ ਜਾਣਿਆ ਹੋਇਆ ਹੈ, ਅਸੀਂ ਇਹੀ ਲੰਗੋਟੀ ਬੰਨੀ ਹੋਈ ਹੈ।
ਜੀਵਾ ਰੰਗ ਰਸੀਣਾ,
ਜੀਵਾ ਜਵਾਨ ਕਰਕੇ ਵੀ ਮੇਰਾ ਚਿੱਤ ਉਸ ਰੰਗ ਪ੍ਰੇਮ ਵਿੱਚ ਰਸੀਣਾ ਰੰਗਿਆ ਹੋਇਆ ਹੈ, ਰਸਨ ਵੀ ਉਸਦੇ ਰੰਗ ਆਨੰਦ ਵਿੱਚ ਰਸੀਣਾ ਰਸਾਈ ਹੋਈ ਹੈ, ਅਸੀਂ
ਮਿਲੈ ਗੁਰ ਸਾਚੇ ਜਿਨ ਰਚ ਰਾਚੇ,
ਤੇ ਮੈਨੂੰ ਉਹ ਸਾਚੇ ਸਤ ਸਰੂਪ ਗੁਰੂ ਅਕਾਲ ਪੁਰਖ ਜੀ ਮਿਲੈ ਪ੍ਰਾਪਤ ਹੋਏ ਨੇ, ਜਿਨ ਜਿਸ ਗੁਰੂ ਨੇ ਸੂਖਮ ਤੱਤ ਰਚ ਕੇ ਸੂਖਮ ਸਰੀਰ ਬਣਾਏ, ਅਸੂਲ ਤੱਤ ਰਚ ਕੇ ਅਸੂਲ ਸਰੀਰ ਰਾਚੇ ਰਚਨਾ ਕੀਤੇ ਨੇ, ਜਾਂ ਇਉਂ ਸਮਝੋ ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਦੁਆਰਾ ਸੰਸਾਰ ਨੂੰ ਰਚਨਾ ਕੀਤਾ। ਇਹ ਜਿਹੜੀ ਹੈ ਅੱਗੇ ਦੱਸਦੇ ਨੇ ਕਿਰਤ ਵਿਚਾਰ,
ਕਿਰਤ ਹੀ ਚਾਰ ਪਤੀਣਾ,
ਇਹਨਾਂ ਤੱਤਾਂ ਨੂੰ ਰਚ ਕੇ ਜਿਨ ਰਚ ਰਾਚੇ ਤੱਤਾਂ ਨੂੰ ਰਚਿਆ ਰਚਨਾ ਕੀਤਾ, ਫਿਰ ਗੁਰ ਪਰਮੇਸ਼ਰੀ ਉਤਪਤੀ ਪਾਲਣਾ ਇਹ ਕਿਰਤ ਕਰਤੱਵਾਂ ਨੂੰ ਵਿਚਾਰ ਕੇ ਮੇਰਾ ਚਿੱਤ ਗੁਰੂ ਦੇ ਉੱਤੇ ਪਤੀਣਾ ਬੜਾ ਪਤੀਜ ਗਿਆ, ਭਰੋਸੇ ਵਾਲਾ ਹੋ ਗਿਆ, ਕਿ ਪੱਥਰਾਂ ਚ ਵੀ ਰੋਜੀ ਦੇ ਰਿਹਾ ਭਾਵ ਭਰੋਸੇ ਵਾਲਾ ਹੋ ਗਿਆ, ਆਪਣੇ ਕਿਰਤ ਕਰਮਾਂ ਉੱਤੇ ਵਿਚਾਰ ਕਰਕੇ ਪਤੀਜ ਗਿਆ ਹਾਂ। ਇਸ ਪ੍ਰਕਾਰ ਦੱਸਿਆ ਕਿ ਦੁੱਖ ਸੁੱਖ ਕਰਮਾਂ ਅਨੁਸਾਰ ਹੀ ਪ੍ਰਾਪਤ ਹੁੰਦਾ, ਇਸ ਤਰ੍ਹਾਂ ਵਿਚਾਰ ਕੇ ਪਰਮੇਸ਼ੁਰ ਉੱਤੇ ਪਤੀਣਾ ਕੀਤਾ, ਮੇਰੇ ਕਰਮਾਂ ਦੇ ਅਨੁਸਾਰ ਮੈਨੂੰ ਪਰਮੇਸ਼ੁਰ ਨੇ ਦੁੱਖ ਸੁੱਖ ਦਿੱਤਾ। ਕਿਰਤ ਵਿਚਾਰ ਪਤੀਣਾ ਦੁਆਰੇ ਬੋਲਦੇ ਇੱਕ ਵਾਰੀ, ਕਿਰਤ ਵਿਚਾਰ,
ਕਿਰਤ ਵਿਚਾਰ ਪਤੀਣਾ,
ਇਹ ਕਿਰਤ ਕਰਮਾਂ ਦੀ ਕੀਤੀ ਵੀ ਕਰਮਾਂ ਅਨੁਸਾਰ ਸਭ ਕੁਛ, ਜਿਵੇਂ ਮੇਰਾ ਮਨ ਭਰੋਸੇ ਵਾਲਾ ਹੋ ਗਿਆ ਵੀ ਪਰਮੇਸ਼ੁਰ ਦਾ ਕੋਈ ਦੋਸ਼ ਨਹੀਂ। ਇੱਕ ਵਾਰੀ ਫਿਰ ਬੋਲਦਾ ਜੀ, ਜਿਨ ਸੱਚੇ ਤੋਂ ਦੁਬਾਰੇ,
ਮਿਲੈ ਗੁਰ ਸਾਚੇ ਜਿਨ ਰਚ ਰਾਚੇ,
ਜਿਨ੍ਹਾਂ ਨੂੰ ਸੱਚਾ ਗੁਰੂ ਪ੍ਰਾਪਤ ਹੋਇਆ, ਜਿਨ੍ਹਾਂ ਨੇ ਗੁਰਾਂ ਦੁਆਰਾ ਪਰਮੇਸ਼ੁਰ ਦੇ ਪ੍ਰੇਮ ਰਚ ਰੰਗ ਵਿੱਚ ਰਚਨਾ ਕੀਤਾ ਹੈ, ਤੇ ਉਹ ਹੋਰਨਾਂ ਨੂੰ ਵੀ ਪ੍ਰੇਮ ਰੰਗ ਵਿੱਚ ਰਚਾਈ ਜਾਂਦੇ ਹਨ, ਭਾਵ ਪਰਮੇਸ਼ੁਰ ਵਿੱਚ ਲੀਨ ਕਰੀ ਜਾਂਦੇ ਹੈ, ਪਰਮੇਸ਼ੁਰ ਸਭਨਾਂ ਦੀ, ਹਾਂਜੀ ਬੋਲਦੇ,
ਕਿਰਤ ਹੀ ਚਾਰ ਪਤੀਣਾ,
ਪਰਮੇਸ਼ੁਰ ਸਭਨਾਂ ਦੀ ਕਿਰਤ ਕਰਨੀ ਅਨੁਸਾਰ ਵਿਚਾਰ ਕਰਦਾ, ਜਿਸ ਦਾ ਮਨ ਉਸ ਉੱਤੇ ਪਤੀਜ ਜਾਂਦਾ ਹੈ ਉਹ ਨਿਹਾਲ ਹੋ ਜਾਂਦਾ, ਜੋ ਕਿਰਤ ਕੀਰਤਨ ਕਰਦੇ ਹੈ ਉਹਦਾ ਚਿੱਤ ਸਰੂਪ ਦੀ ਵਿਚਾਰ ਉੱਤੇ ਪਤੀਜ ਗਿਆ ਹੈ।
ਏਕ ਮਹ ਸਰਬ ਸਰਬ ਮਹ ਏਕਾ,
ਇੱਕ ਅਦਵੈਤ ਸਰੂਪ ਬ੍ਰਹਮ ਹੈ, ਉਹ ਜਿਹੜਾ ਹੈ ਇੱਕ ਅਦਵੈਤ ਸਰੂਪ ਬ੍ਰਹਮ ਮਹ ਵਿੱਚ ਸਰਬ ਸਾਰਾ ਸੰਸਾਰ ਹੈ, ਭਾਵ ਸੰਸਾਰ ਪਰਮੇਸ਼ੁਰ ਦਾ ਅਧਿਆਸਤ ਰੂਪ ਹੈ, ਅਤੇ ਸਰਬ ਸਾਰੇ ਅਧਿਆਸਤ ਰੂਪ ਸੰਸਾਰ ਦੇ ਮਹ ਵਿੱਚ ਏਕਾ ਇੱਕੋ ਹੀ ਬ੍ਰਹਮ ਅਧਿਸ਼ਠਾਨ ਰੂਪ ਹੈ। ਇਹ ਜਿਤਨਾ ਵੀ ਸਾਰਾ ਸੰਸਾਰ ਹੈ ਇੱਕ ਦੇ ਵਿੱਚੋਂ ਹੀ ਤਾਂ ਪੈਦਾ ਹੋਇਆ, ਤੇ ਇਸ ਕਰਕੇ ਇੱਕੋ ਹੀ ਅਦਵੈਤ ਸਰੂਪ ਪਰਮੇਸ਼ੁਰ ਹੀ ਸਾਰੇ ਸੰਸਾਰ ਨੂੰ ਪ੍ਰਕਾਸ਼ ਰਿਹਾ ਹੈ, ਐਸਾ ਵਾਹਿਗੁਰੂ ਹੈ।
ਇਹ ਸਤਿਗੁਰ ਦੇਖ ਦਿਖਾਈ,
ਉਹ ਸਾਰਿਆਂ ਦਾ ਜਿਹੜਾ ਅਧਿਸ਼ਠਾਨ ਸਰੂਪ ਹੈ ਪਰਮੇਸ਼ੁਰ ਦੀ ਚੇਤਨ ਸੱਤਾ ਰੂਪ ਜਿਹੜੀ ਜੋਤ ਹੈ ਨਾ, ਉਹ ਦੇਖ ਦ੍ਰਿਸ਼ਟੀ ਸਤਿਗੁਰ ਸੱਚੇ ਗੁਰਾਂ ਨੇ ਦਿਖਾਈ ਦਿਖਾਉਣਾ ਕੀਤੀ ਹੈ।
ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ,
ਜਿਸ ਵਾਹਿਗੁਰੂ ਨੇ ਨੌ ਖੰਡ ਮੰਡਲ 400 ਕੋਹਾਂ ਦਾ ਵੀ ਮੰਨਿਆ ਦੇਸ਼, ਮੰਡਲ ਦੀਪ ਬ੍ਰਹਮੰਡਾ ਇਹ ਸਾਰਾ ਸੰਸਾਰ, ਬ੍ਰਹਮੰਡਾ ਤੇ ਬ੍ਰਹਮ ਅੰਡਾ, ਬ੍ਰਹਮ ਵੱਡਾ ਆਂਡੇ ਵਰਗਾ ਆਕਾਰ ਵਾਲਾ ਜਗਤ ਸਾਰੇ ਰਚਨਾ ਕੀਏ ਕੀਤੇ ਹੋਏ ਹੈ ਉਸ ਵਾਹਿਗੁਰੂ ਨੇ, ਤੇ ਇਸ ਕਰਕੇ ਉਹ ਵਾਹਿਗੁਰੂ ਦਾ ਹੀ ਬਣਾਇਆ ਹੈ।
ਸੋ ਪ੍ਰਭ ਲਖਨ ਨਾ ਜਾਈ,
ਪ੍ਰਭ ਪਰਮੇਸ਼ਰ ਗੁਰਾਂ ਤੋਂ ਬਗੈਰ ਲਖਨ ਜਾਣਿਆ ਨਹੀਂ ਜਾਈ ਜਾਂਦਾ, ਉਹ ਤੂੰ ਜਾਣਿਆ ਜਾਂਦਾ ਵਾਹਿਗੁਰੂ ਪਰਮੇਸ਼ਰ।
ਦੀਪਕ ਤੇ ਦੀਪਕ ਪਰਗਾਸਿਆ,
ਉਹ ਗੁਰਾਂ ਤੋਂ ਜਾਣਿਆ ਜਾਂਦਾ ਕਿਵੇਂ, ਜਿਵੇਂ ਦੀਵੇ ਤੋਂ ਦੀਵਾ ਰੋਸ਼ਨੀ ਦੁਆਲਾ ਹੋ ਜਾਂਦਾ, ਦੀਪਕ ਦੀਪ ਪ੍ਰਗਾਸਿਆ ਦੀਵਾ ਬੁਝਿਆ ਹੋਇਆ, ਦੀਵਾ ਜਗ ਦੇ ਦੀਵੇ ਨਾਲ ਲੱਗ ਗਿਆ ਤੇ ਉਹ ਵੀ ਪ੍ਰਕਾਸ਼ ਹੋ ਗਿਆ। ਇਉਂ ਗੁਰੂ ਰੂਪ ਦੀਵੇ ਤੋਂ ਜਗਿਆਸੂ ਰੂਪ ਦੀਵਾ ਪ੍ਰਕਾਸ਼ ਵਾਹ ਹੋ ਜਾਂਦਾ ਗਿਆਨ ਦੁਆਰਾ।
ਤ੍ਰਿਭਵਨ ਜੋਤ ਦਿਖਾਈ,
ਭਾਵ ਗੁਰਾਂ ਤੋਂ ਗਿਆਨ ਦੀ ਪ੍ਰਾਪਤੀ ਜਗਿਆਸੂ ਦੇ ਰੇਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਹ ਬ੍ਰਹਮ ਗਿਆਨ ਦੇ ਤ੍ਰਿਭਵਨ ਤਿੰਨੇ ਭਵਨਾਂ ਵਿੱਚ ਪਰਮੇਸ਼ਰ ਜੋਤ ਦਿਖਾਈ ਦਿਖਾਉਣਾ ਕੀਤੀ ਹੈ। ਤਿੰਨੇ ਭਵਨ ਤੇ ਸਵਰਗ ਹੈ, ਮਾਤ ਲੋਕ ਹੈ, ਪਤਾਲ ਲੋਕ ਹੈ, ਉਹਦੀ ਜੋਤ ਹੈ, ਸਾਰੇ ਦ੍ਰਿਸ਼ਟੀ ਆ ਗਈ ਹੈ, ਸਾਰੀ ਜਗ੍ਹਾ ਦਿਖਾ ਦਿੱਤਾ ਹੈ। ਮਾਤ ਲੋਕ, ਪਤਾਲ ਲੋਕ, ਸਵਰਗ ਲੋਕ, ਤਿੰਨਾਂ ਲੋਕਾਂ ਚੋਂ ਜੋਤ ਸਰੂਪ ਜਿਹੜੀ ਹੈ ਦਿਖਾ ਦਿੱਤੀ। ਤਿੰਨੇ ਭਵਨਾਂ ਦੀ ਨਿਆਈ ਸਾਡਾ ਜਿਹੜਾ ਅਸਥੂਲ ਸਰੀਰ ਹੈ, ਸੂਖਮ ਸਰੀਰ ਹੈ, ਕਾਰਨ ਸਰੀਰ ਹੈ, ਇਹਨਾਂ ਵਿੱਚੋਂ ਜੋਤ ਦਿਖਾ ਦਿੱਤੀ। ਇੱਕੋ ਦੀ ਜੋਤ ਸੱਤਾ ਦੇ ਨਾਲ ਤਿੰਨੇ ਦੇਹਾਂ ਚੱਲ ਰਹੀਆਂ ਹਨ, ਜਾਂ ਜਾਗਰਤ ਸੂਖਮ ਸੁਖੋਪਤੀ ਅਵਸਥਾ ਹੈ, ਇਹਨਾਂ ਤਿੰਨਾਂ ਦੇ ਚੋਂ ਉਹਦੀ ਜੋਤ ਉਹਦੀ ਸੱਤਾ ਦੇ ਨਾਲ ਤਿੰਨੇ ਅਵਸਥਾ ਹੋ ਰਹੀਆਂ ਹਨ। ਇਹ ਦਿਖਾ ਦਿੱਤਾ ਗੁਰੂ ਸਾਹਿਬ ਨੇ ਤਿੰਨੇ ਭਾਵਨੇ ਨੇ ਹੁਣ ਕਿਹਾ।
ਸੱਚੇ ਤਖਤ ਸੱਚ ਮਹਿਲੀ ਬੈਠੇ,
ਜਿਹਨਾਂ ਨੂੰ ਸੱਚੇ ਸਤਸੰਗਤ ਰੂਪੀ ਤਖਤ ਸਿੰਘਾਸਨ ਪ੍ਰਾਪਤ ਹੋਇਆ, ਜਿਹਨਾਂ ਨੂੰ ਉਹ ਸੱਚੇ ਸਰੂਪ ਰੂਪੀ ਮਹਿਲੀ ਮਹਿਲਾਂ ਦੇ ਵਿੱਚ ਅੰਤਰਮੁਖੀ ਵਿਰਤੀ ਕਰਕੇ ਬੈਠੇ ਇਸਤਤ ਹੋਏ, ਜਿਹੜੇ ਜਗਿਆਸੂ ਜਨ ਸੱਚ ਸੱਚੇ ਸਤਸੰਗ ਰੂਪੀ ਮਹਿਲ ਵਿੱਚ ਬੈਠੇ ਹਨ, ਤੇ ਉਹਨਾਂ ਨੂੰ ਵੀ ਸੱਚਾ ਜਿਹੜਾ ਤੁਰਿਆ ਪਦ ਰੂਪੀ ਸਿੰਘਾਸਨ ਪ੍ਰਾਪਤ ਹੋਇਆ ਹੈ। ਸੱਚੇ ਤਖਤ ਸੱਚ ਮਹਿਲੀ ਬੈਠੇ, ਜਾਂ ਸੱਚੇ ਸਤਸੰਗ ਰੂਪੀ ਜਿਹੜੀ ਤੁਰਿਆ ਪਦ ਰੂਪੀ ਸਿੰਘਾਸਨ ਦੇ ਉੱਤੇ ਉਹ ਸੱਚੇ ਮਹਿਲੀ ਜਗਿਆਸੂ ਜਨ ਇਸਤਤ ਹੋਏ ਹਨ। ਉਹਨਾਂ ਨੂੰ ਫਿਰ
ਨਿਰਭਉ ਤਾੜੀ ਲਾਈ,
ਤੇ ਉਹਨਾਂ ਨਿਰਭਉ ਡਰ ਤੋਂ ਰਹਿਤ ਸਰੂਪ ਵਿੱਚ ਤਾੜੀ ਸਮਾਧੀ ਲਾਈ ਲਾਉਣਾ ਕੀਤੀ ਹੈ, ਚਿੱਤ ਦੀ ਤਾੜੀ ਬਿਰਤੀ ਲਾਈ ਲਾਉਣਾ ਕੀਤੀ ਹੈ।
ਮੋਹੇ ਗਿਆ ਬੈਰਾਗੀ ਜੋਗੀ,
ਉਹ ਬੈਰਾਗੀ ਬੈਰਾਗਮਾਨ ਜੋਗੀ ਪੁਰਖ ਦੇ ਅੰਦਰੋਂ ਮੋਹ ਚਲਿਆ ਗਿਆ, ਜਿਸ ਕਰਕੇ ਉਹ ਜਦੋਂ ਹਿਰਦੇ ਚੋਂ ਮੋਹ ਚਲਿਆ ਗਿਆ ਹੈ, ਮੋਹੇ ਗਿਆ ਬੈਰਾਗੀ ਜੋਗੀ, ਅੱਗੇ ਦੱਸਦੇ ਨੇ ਘਟ ਘਟ
ਘਟ ਘਟ ਕਿੰਗੁਰੀ ਆਈ,
ਉਹਨਾਂ ਦੇ ਘਟ ਘਟ ਘਟਾਂ ਘਟਾਂ ਵਿੱਚ ਹਿਰਦਿਆਂ ਹਿਰਦਿਆਂ ਵਿੱਚ ਪਰਮੇਸ਼ੁਰ ਦੇ ਚੇਤਨ ਸੱਤਾ ਰੂਪੀ ਕਿੰਗਰੀ ਕਿੰਗ ਨਿਸ਼ਚੇ ਕਰਨ ਰੂਪੀ ਵੱਜਦੀ ਹੈ, ਨਿਸ਼ਚਾ ਹੋ ਗਿਆ। ਤਾਂ ਜਾਂ ਫਿਰ ਜਿਸ ਨੇ ਸਜਾਤੀ ਬਿਰਤੀ ਗ੍ਰਹਿਣ ਕੀਤੀ, ਬਜਾਤੀ ਬਿਰਤੀ ਦਾ ਤਿਆਗ ਕਰ ਦਿੱਤਾ ਹੈ, ਤੇ ਇਹ ਕਰਨ ਰੂਪ ਕਿੰਗਰੀ ਵਜਾਉਣਾ ਕੀਤੀ ਹੈ, ਉਹ ਵਿਰਾਗੀ ਜੋਗੀ ਦੇ ਅੰਦਰੋਂ ਮੋਹ ਚਲਿਆ ਗਿਆ। ਜਿਸ ਨੇ ਘੱਟ ਹਿਰਦੇ ਵਿੱਚ ਘੱਟ ਇੱਕ ਰਸ ਬਿਰਤੀ ਬਿਰਤੀ ਰੂਪ ਕਿੰਗਰੀ ਵਜਾਈ ਹੈ, ਪਾਪ ਪਰਮੇਸ਼ਰ ਨਾਲ ਲਿਵ ਲਗਾਈ ਹੈ, ਤੇ ਇਸ ਕਰਕੇ ਘਟਕਾ ਕਿੰਗਰੀ ਬਾਈ ਇਹ ਵਜੀ ਹੈ। ਦੁਬਾਰੇ ਇੱਕ ਵਾਰੀ ਫਿਰ ਬੋਲੋ ਜੀ।
ਮੋਹੇ ਗਿਆ ਬੈਰਾਗੀ ਜੋਗੀ,
ਉਹ ਬੈਰਾਗੀ ਬੈਰਾਗਵਾਨ ਪੁਰਖ ਪਰਮੇਸ਼ਰ ਨਾਲ ਚਿੱਤ ਦੀ ਲਿਵ ਲਾ ਕੇ ਜੋਗੀ ਜੁੜਿਆ ਹੋਇਆ ਹੈ, ਤੇ ਉਹ ਐਸਾ ਪ੍ਰੇਮ ਵਿੱਚ ਤੇ ਮੋਹਿਤ ਕਰ ਲਿਆ ਹੈ।
ਘਾਟ ਘਾਟ ਕਿੰਗੁਰੀ ਵਾਈ,
ਉਸ ਨੂੰ ਆਪਣੇ ਸਰੂਪ ਚ ਲੀਨ ਕਰ ਲਿਆ, ਉਹ ਬੈਰਾਗ ਦੇ ਸਹਿਤ ਪਰਮੇਸ਼ਰ ਨਾਲ ਜੁੜਿਆ ਹੋਇਆ, ਜਿਸ ਨੇ ਆਪਣੇ ਘੱਟ ਹਿਰਦੇ ਵਿੱਚੋਂ ਦੇਹ ਅਧਿਆਸ ਰੂਪੀ ਕਿੰਗਰੀ ਵੱਜਦੀ ਹੈ, ਜਿਹਦੇ ਉਹ ਘੱਟ ਘਟਾਂ ਤੇ ਉਹ ਘੱਟ ਘਟਾਂ ਲਈ ਉਸਦੇ ਅੰਤਸ਼ਕਰਨ ਦੇ ਅੰਦਰ ਦੇਹ ਦੇ ਆਸ ਰੂਪੀ ਕਿੰਗਰੀ ਘੱਟ ਹੀ ਵਜਾਉਣਾ ਕੀਤੀ ਹੈ, ਭਾਵ ਇੱਕ ਰਸ ਨਾਮ ਦੇ ਨਾਲ ਜੁੜੇ ਰਹਿੰਦੇ ਨੇ।
ਨਾਨਕ ਸਰਣ ਪ੍ਰਭੂ ਕੀ ਛੂਟੇ,
ਘੱਟ ਘੱਟ ਕਿੰਗਰੀ ਬਾਈ ਦੁਆਰੇ
ਘੱਟ ਘੱਟ ਕਿੰਗੁਰੀ ਵਾਈ,
ਜਿਨ੍ਹਾਂ ਨੇ ਆਪਣੇ ਘੱਟ ਹਿਰਦੇ ਵਿੱਚੋਂ ਦੇਹ ਦੇ ਆਸ ਰੂਪੀ ਕਿੰਗਰੀ ਜਿਹੜੀ ਹੈ ਨਾ, ਉਹ ਜਿਹੜੀ ਵੱਜਦੀ ਸੀ ਪਹਿਲਾਂ ਦੇਹ ਦੇ ਆਦਿ ਕਿੰਗਰੀ ਸਾਰਿਆਂ ਦੇ ਵੱਜਦੀ ਹੈ, ਉਹ ਘੱਟ ਘਟਾ ਲਈ ਹੈ, ਨਾਸ ਕਰ ਦਿੱਤੀ ਉਸਨੇ ਅੰਤਹਿਕਰਨ ਦੇ ਅੰਦਰ ਦੇਹ ਅਧਿਆਸ ਰੂਪੀ ਕਿੰਗਰੀ ਘੱਟ ਹੀ ਵਜਾਉਣਾ ਕੀਤੀ ਹੈ, ਭਾਵ ਇਹ ਨੇ ਉਹਨੂੰ ਦੇਹ ਅਧਿਆਸ ਹੀ ਨਹੀਂ ਰਿਹਾ ਹੈ।
ਨਾਨਕ ਸਰਣ ਪ੍ਰਭੂ ਕੀ ਛੂਟੇ,
ਛੁਟਕਾਰਾ ਕਿਵੇਂ ਹੈ? ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਆਏ ਤੋਂ ਉਹ ਫਿਰ ਮੁਕਤੀ ਹੁੰਦੀ ਹੈ ਤਾਂ ਛੁਟਕਾਰਾ ਹੁੰਦਾ ਹੈ ਕਿਉਂਕਿ
ਸਤਿਗੁਰ ਸੱਚ ਸਿਖਾਈ
ਉਹਨਾਂ ਨੂੰ ਸੱਚ ਸੱਚੇ ਸਤਿਗੁਰਾਂ ਜੀ ਨੇ ਸਿਖਾਈ ਨਾਲ ਤੇ ਸਹਾਇਤਾ ਕੀਤੀ ਹੈ ਉਹਨਾਂ ਦੀ ਸੱਚੇ ਸਤਿਗੁਰਾਂ ਨੇ ਸਿਖਾਈ ਪਿਆਰੇ ਮਿੱਤਰ ਦੀ ਨਿਆਈ ਸਹਾਇਤਾ ਕੀਤੀ ਹੈ
ਰਾਮ ਕਲੀ ਮਹੱਲਾ ਪਹਿਲਾ
ਰਾਮ ਕਲੀ ਰਾਗ ਦੇ ਅੰਦਰੇ ਅੱਗੇ ਮਹਾਰਾਜ ਸਾਹਿਬ ਜੀ ਇਹ ਸ਼ਬਦ ਪਾਵਨ ਉਚਾਰਨ ਕਰਦੇ ਹਨ ਜੀ
ਓ ਹੱਠ ਹਸਤ ਮੜੀ ਘਰ ਛਾਇਆ
ਇਹ ਮਹਾਰਾਜ ਸਾਹਿਬ ਜੀ ਕਿਉਂਕਿ ਸਿੱਧ ਕਹਿਣ ਲੱਗੇ ਕਿ ਤੁਸੀਂ ਕੋਈ ਮਠ ਬਣਾ ਕੇ ਵਿੱਚ ਬੈਠਿਆ ਕਰੋ ਜੀ ਆਪਣੀ ਪੂਜਾ ਤੁਸੀਂ ਵੀ ਕਰਾਇਆ ਕਰੋ ਸਾਡੀ ਤਰ੍ਹਾਂ ਅਸੀਂ ਵੀ ਮਠਾਂ ਵਿੱਚ ਬੈਠੇ ਪੂਜਾ ਕਰਾਉਂਦੇ ਹਾਂ ਇਹ ਸੁਣ ਕੇ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ ਸ਼ਬਦ ਹਾਂਜੀ ਔਹਠ
ਔਹਠ ਹਸਤ ਮੜੀ ਘਰ ਛਾਇਆ
ਤੇ ਜਿਸ ਪਰਮੇਸ਼ਰ ਨੇ ਇਹ ਸਾਰੀ ਤੋਂ ਇਕੱਠੀ ਬੋਲ ਦੋ
ਔਹਠ ਹਸਤ ਮੜੀ ਘਰ ਛਾਇਆ ਤਰਨ ਗਗਨ ਕਾਲ ਧਾਰੀ
ਜਿਸ ਪਰਮੇਸ਼ਰ ਨੇ ਗਗਨ ਆਕਾਸ਼ ਤੇ ਧਰਨ ਧਰਤੀ ਵਿਚ ਆਪਣੀ ਕਾਲ ਸ਼ਕਤੀ ਧਾਰੀ ਧਾਰਨ ਕੀਤੀ ਹੈ ਉਸ ਪਰਮੇਸ਼ਰ ਨੇ ਔ ਬਹੁੜੋ ਹੱਟ ਹਿਰਦੇ ਰੂਪੀ ਮੜੀ ਨਾਮ ਇੱਥੇ ਮਠੀਲੀ ਦਾ ਮਠੀਲੀ ਚ ਆਪਣਾ ਘਰ ਛਾਇਆ ਬਣਾਇਆ ਜਾਂ ਛਾਇਆ ਪੂਰਿਆ ਹੋਇਆ ਹਸਤ ਹੈ ਹਸਤ ਅਰਥ ਹੈ ਜਿਸ ਪਰਮੇਸ਼ਰ ਨੇ ਸੰਸਾਰ ਰੂਪੀ ਘਰ ਬਣਾਇਆ ਉਸ ਨੇ ਆਪਣੀ ਪ੍ਰਾਪਤੀ ਵਾਸਤੇ ਬਹੁੜੋ ਹਿਰਦੇ ਰੂਪੀ ਮਠੀਲੀ ਬਣਾਉਣਾ ਕੀਤੀ ਹੈ ਤੇ ਜਾਂ ਫਿਰ ਬਹੁੜੇ ਹਿਰਦੇ ਰੂਪੀ ਮਠੀਲੀ ਉਸ ਪਰਮੇਸ਼ਰ ਨੇ ਆਪਣੀ ਪ੍ਰਾਪਤੀ ਦਾ ਘਰ ਬਣਾਇਆ ਹੋਇਆ ਜਿਸ ਨੇ ਆਪਣੇ ਗਗਨ ਹਿਰਦੇ ਤੇ ਬੁੱਧ ਰੂਪ ਧਰਤੀ ਇਹਦੇ ਅੰਦਰ ਗੁਰਾਂ ਦੁਆਰਾ ਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਕਲ ਯੁਗਤੀ ਧਾਰਨ ਕੀਤੀ ਹੈ ਤਾਂ ਜਿਸ ਨੇ ਗੁਰਾਂ ਦੁਆਰਾ ਕਲ ਸ਼ਾਂਤੀ ਦੇਣ ਵਾਲੀ ਉਹ ਨਾਮ ਦੀ ਵਿਚਾਰ ਜਿਹੜੀ ਸ਼ਕਤੀ ਨੂੰ ਧਾਰਨ ਕੀਤੀ ਹੈ ਉਸ ਨੇ ਪਰਮੇਸ਼ਰ ਦੀ ਪ੍ਰਾਪਤੀ ਉਹਨੂੰ ਹੋ ਜਾਂਦੀ ਹੈ ਜਾਂ ਧਰਤੀ ਦੀ ਨਿਆਈ ਖਿਮਾ ਨਿਮਰਤਾ ਵਾਲਾ ਹੈ ਤੇ ਉਹ ਕਲਾ ਧਾਰੀ ਗਗਨ ਚਿਦਾਕਾਸ ਰੂਪ ਹੀ ਹੋ ਗਿਆ ਹੈ
ਗੁਰਮੁਖ ਕੀਤੀ ਸ਼ਬਦ ਉਧਾਰੀ ਸੰਤ
ਹੇ ਮਹਾਤਮਾ ਜਨੋ ਗੁਰਮੁਖ ਜਨਾਂ ਨੇ ਮੁਖੀ ਗੁਰਾਂ ਨੇ ਕੀਤੀ ਕਿਤਨੀ ਹੀ ਸ੍ਰਿਸ਼ਟੀ ਨਾਮ ਬਾਣੀ ਸ਼ਬਦ ਉਪਦੇਸ਼ ਦੁਆਰਾ ਉਧਾਰੀ ਤਾਰੀ ਮੁਕਤ ਕੀਤੀ ਹੈ
ਰਹਾਉ
ਅੱਗੇ ਅਸਤਾਈ ਦੇ ਕੇ ਕਹਿੰਦੇ ਆ ਜੀ
ਮਮਤਾ ਮਾਰ ਹੋਮੈ ਸੁਖ
ਜੋ ਪਰਮੇਸ਼ਰ ਹੇ ਪਰਮੇਸ਼ਰ ਜਿਸਨੇ ਪਦਾਰਥਾਂ ਦੀ ਮਮਤਾ ਕੀ ਹੈ ਮੇਰ ਇਸ ਮੇਰ ਨੂੰ ਅੰਦਰੋਂ ਮਾਰ ਨਿਵਿਰਤ ਕਰ ਲਿਆ ਹੈ ਅਤੇ ਦੇਹ ਦੀ ਹੋਮੇ ਹੰਗਤਾ ਨੂੰ ਵੀ ਸੋਕੇ ਸੁਕਾ ਦਿੱਤਾ ਹੈ ਭਾਵ ਨਿਵਿਰਤ ਕਰ ਲਿਆ ਹੈ
ਤ੍ਰਿਭਵਨ ਜੋਤ ਤੁਮਾਰੀ
ਉਸਨੇ ਤ੍ਰਿਪਵਨ ਤਿੰਨੇ ਲੋਕਾਂ ਵਿੱਚ ਤੁਮਾਰੀ ਆਪ ਜੀ ਦੀ ਜੋਤ ਨੂੰ ਵੇਖਣਾ ਕੀਤਾ ਹੈ
ਮਨਸਾ ਮਾਰ ਮਨ ਮਹਿ ਰਾਖੈ
ਉਹਨਾਂ ਨੇ ਆਪਣੇ ਅੰਦਰੋਂ ਮਨਸਾ ਵਾਸਨਾ ਨੂੰ ਮਾਰ ਨਿਵਿਰਤ ਕਰਕੇ ਮਨਸਾ ਬੁੱਧੀ ਦੇ ਅੰਦਰੋਂ ਪਦਾਰਥਾਂ ਦੀ ਵਾਸਨਾ ਨੂੰ ਨਿਵਿਰਤ ਕਰਕੇ ਮਨੇ ਮਨ ਮਹਿ ਮੈਂ ਦਾ ਅਰਥ ਵਿੱਚ ਮਨ ਦੇ ਵਿੱਚ ਰੱਖ ਰੱਖਣਾ ਕੀਤਾ ਨਿਵਿਰਤ ਕਰ ਦਿੱਤੀ ਹੈ ਮਾਰ ਮਾਰਨੇ ਵਾਲੀ ਵਾਸਨਾ ਨੂੰ ਮਨ ਦੇ ਵਿੱਚ ਰੋਕ ਕੇ ਰੱਖਣਾ ਕੀਤਾ ਹੈ
ਸਤਿਗੁਰ ਸ਼ਬਦ ਹੀ ਚਾਰੀ
ਜਿਸ ਨੇ ਸਤਿਗੁਰ ਸੱਚੇ ਸਾਹਿਬ ਸਤਿਗੁਰੂ ਜੀ ਤੇ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਨੂੰ ਵਿਚਾਰੀ ਵਿਚਾਰਨਾ ਕੀਤਾ ਜਿਸ ਨੇ ਸਤਿਗੁਰਾਂ ਦੁਆਰਾ ਸ਼ਬਦ ਬ੍ਰਹਮ ਦੀ ਵਿਚਾਰ ਕੀਤੀ ਹੈ
ਸਿੰਘੀ ਸੁਰਤ ਅਨਾਹਦ ਆਜੈ
ਹੇ ਪਰਮੇਸ਼ਰ ਜੋ ਸੁਰਤ ਸੁਰਤੀ ਰੂਪ ਸਿੰਘੀ ਨੂੰ ਬ੍ਰਹਮਾ ਕਰਕੇ ਅਨਾਹਦ ਇੱਕ ਰਸ ਹੱਦ ਤੋਂ ਰਹਿਤ ਬਾਜੇ ਵਜਾਉਂਦਾ ਜੋ ਅਨਾਹਦ ਹੱਦ ਤੋਂ ਰਹਿਤ ਪਰਮੇਸ਼ਰ ਨੂੰ ਸੋ ਰਤ ਸੋ ਸ੍ਰੇਸ਼ਟ ਰਤ ਪ੍ਰੀਤੀ ਦੇ ਸਹਿਤ ਉਚਾਰਨ ਕਰਦਾ ਹੈ ਜਾਂ ਐਸਾ ਉਚਾਰਨ ਕਰਨਾ ਹੈ ਜੋ
ਘਾਟ ਘਾਟ ਜੋਤ ਤੁਮਾਰੀ
ਜਿਸ ਦੇ ਅੰਦਰ ਇਹ ਸਿੰਗੀ ਵੱਜ ਰਹੀ ਹੈ ਉਸਨੇ ਤੁਮਾਰੀ ਆਪ ਜੀ ਦੀ ਜੋਤ ਘੱਟ ਘੱਟ ਘਟਾ ਘਟਾ ਵਿੱਚ ਜਾਣ ਲਈ ਹੈ
ਪਰ ਪੰਚ ਬੇਣ ਤਹੀ ਮਨ ਰਾਖਿਆ
ਜਿਸ ਪਰਮੇਸ਼ਰ ਨੇ ਪ੍ਰਪੰਚ ਸੰਸਾਰ ਨੂੰ ਬੇਣ ਸੁੰਦਰ ਬਣਾਇਆ ਹੈ ਤਹੀ ਉਸਨੇ ਸਰੂਪ ਵਿੱਚ ਮਨ ਚਿੱਤ ਇਸਤਤ ਕਰਕੇ ਉਸ ਦੇ ਸਰੂਪ ਵਿੱਚ ਆਪਣੇ ਮਨ ਚਿੱਤ ਨੂੰ ਇਸਤਤ ਕਰਕੇ ਰੱਖਿਆ ਹੈ ਜਿਸ ਪਰਮੇਸ਼ਰ ਨੇ ਪ੍ਰਪੰਚ ਸੰਸਾਰ ਨੂੰ ਬੇਣ ਸੁੰਦਰ ਬਣਾਇਆ ਸੁੰਦਰ ਸੰਸਾਰ ਹੈ ਤਹੀ ਉਸ ਦੇ ਸਰੂਪ ਵਿੱਚ ਮਨ ਦਾ ਅਰਥ ਚਿੱਤ ਇਸਤਤ ਕਰਕੇ ਰੱਖਿਆ ਹੈ ਤੇ ਜਿਸ ਪਰਮੇਸ਼ਰ ਨੇ ਸਭ ਕੁਛ ਕੀਤਾ ਬੇਣ ਆਦਿ ਅੱਗੇ ਦੱਸਦੇ ਹੈ ਬੇਣ ਕੀ ਹੈ ਬੇਣ ਆਦਿ ਪੰਜ ਬਾਜਿਆਂ ਤੋਂ ਪਰੇ ਵਾਹਿਗੁਰੂ ਹੈ ਉਸ ਜੀ ਮਨ ਇਸਤਤ ਕਰਕੇ ਰੱਖਿਆ ਹੈ ਪਰ ਤੇ ਅੱਗੇ ਦੱਸਦੇ ਬ੍ਰਹਮ ਅਗਨ
ਪਰਜਾਰੀ
ਪਰ ਵਿਸ਼ੇਸ਼ ਕਰਕੇ ਬ੍ਰਹਮ ਦ੍ਰਿਸ਼ਟੀ ਰੂਪ ਅਗਨੀ ਜਾਰੀ ਜਾਲਣਾ ਕੀਤੀ ਹੈ ਭਾਵ ਬ੍ਰਹਮ ਅਭਿਆਸ ਰੂਪੀ ਅਗਨੀ ਬਾਲ ਕਰਕੇ ਸਰੀਰ ਵਿੱਚੋਂ ਦੇਹ ਹੰਗਤਾ ਜਾਲ ਦਿੱਤੀ ਹੈ ਜਾਂ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਪਰ ਵਿਸ਼ੇਸ਼ ਕਰਕੇ ਮਾਇਆ ਦਾ ਮੋਹ ਦੇਹ ਦੀ ਹੰਗਤਾ जालना कीती है ब्रह्म अगन पर जारी। तो इस करके ब्रह्म अभ्यास कर दे नाल विशेष करके माया दी हंगता आ साड़ दती है, माया दी हंगता साड़ दती। जो पर पंच पंज काम क्रोध आदि विकार इन्हों तो पर परे बेन सुंदर स्वरूप परमेश्वर है, उदे ते बिरती जिहड़ी ब्रह्मा कर करके अपना मन मन गया रोकना कीता है, वो फिर पंज कलेश तो परे सुंदर ब्रह्म इन्हां कलेशां तो परे है। सुंदर पंच चेतन ब्रह्म है, उस विच मन नूं रखना कीता है जो पंजां कलेशां तो परे है। बिरती दा ब्रह्माकार होण रूप बेण, ए बेण बज रही है बेण, उहदे च मन नूं रोक के रखना कीता है। अते ब्रह्म अगन पर जारी ते जिहड़ा ब्रह्म अभ्यास है ते ए इस अग्नि दे हंगता ममता नूं विशेष करके जालना कीता है। जो जगत सत प्रतीत हो रहा सी इस नूं ब्रह्म अभ्यास रूपी अग्नि दे नाल जाल दिता साड़ दिता है।
पंच तत् मिल अहनिस दीपक,
पंजां तत्तां नाल मिलिया होया चेतन ब्रह्म है जो अहनिस रात दिन ते पंच तत् मिल अहनिस दीपक। दीपक केड़े न रात अते दिन, जो चंद ते सूरज रात अते दिन दे दीवे न ते ऐसा करेंगे जेड़ा दिन दा दीवा वह सूरज है, रात दा दीवा चंद्रमा है, चंद सूरज दो दीप बड़े वह पूर्ण दीप दीवे मने न, पर इन्हां विच मिलिया होया तो वाहिगुरु ही है ना, मिल इन्हां विच मिलिया होया। जो रात ते दिन दो दीपक न ते चेतन ब्रह्म इन्हां च व्यापक है, वह अपारी कैसा है वाहिगुरु बोलो जी। निर्मल जोत,
निर्मल जोत अपारी,
अपारी पारावार तो निर्मल, पारावार तो रहत है निर्मल उज्जल, जोत प्रकाश वाला है, भाव चंद सूरज आदका नू ते कदे ग्रहण लग जांदा है कदे वधदे घटदे है, रोशनी वधदी घटदी है, पर वह चेतन ब्रह्म उज्जल जोत वाला है। ते इस करके जिहड़ा तत् पंच तत् मिल अहनिस दीपक, तत् सिद्धांत स्वरूप दे गया ते पंच श्रेष्ठ महात्मा नाल मिलके दिन रात ज्ञान रूपी दीवा जिन्हां दे अंदर प्रकाश है, पाप पंच चेतन दे तत् स्वरूप नाल मिल करके जां तत् सिद्धांत रूपी प्राप्ति वाले पंच पंजे सत संतोख ज्ञान आदि शुभ गुणा नाल जिहड़ा मिलिया है पंजे तत्तां दी धारणा विच मिल करके रात दिने समाधान ज्ञान रूपी दीवा अंदर जगाउणा कीता है। निर्मल जोत अपारी ते जिस करके प्रकृति दे पारावार तो रहत जोत प्रकाश रूप ब्रह्म उदे दर्शन कीते हन।
राव सास लौके इहो तन किंगुरे,
समस्ति उपाधि करके रव सूरज ते सस चंद्रमा ए दोवें लौके तुंबे न, ए सारे बैराट रूप तन शरीर जां ब्रह्मांड रूपी शरीर उदी सुंदर किंगरी किंग वज रही है। ते इस करके किंगरी ए उन्हां दी बोल दो सारे बाजे
राजा शब्द निरारी,
किंगरी बज रही है दुनिया दा निरारी, दुनिया तो जो दुनिया दा निरारी निराला बखो बखरा शब्द है हो रहा है एहदी धुन बाजे बज रही है। ते दुनिया दे मैं तू दे बाजे बज रहे ए निरारी निरारी चेतन सत्ता रूपी बाजा बज रहा है, जां वे उह समझो व्यस्ती उपाधि करके रब सब सूरज ते चंद्रमा दी न्याई सज्जा खब्बा नेत्र ए दो तुंबे न, ए स्थूल शरीर दी किंगरी दी न्याई है जो जीव दे बखो बखरा शब्द हो रहा है, क्योंकि सब दस्तार गुफ्तार रफ्तार बखरी बखरी है ना सब दी, ए उही किंग बज रही है। जिन्हां गुरमुख जनां दे अंदर गुरां द्वारा सतनाम रूपी बाजे वजदे है उहनां दी संसार पदार्थां तों बिरती निरारी निराली हो गई, भाव उह जम्मण मरण तों सुतंत्र हो गए, इहो गुरमुख जना दी किंगरी ए गुरमुख जन किंगरी वजाउंदे ने। जां फिर रब सस लौके इहो तन किंगरी, रब सूरज सूरज दी सुर पिंगला, सस चंद्रमा दी सुर इड़ा, ए दोवें तुंबे बने होए ने, ए सूखम शरीर दी किंग वज रही है, ए दी किंगरी वज रही है जो दसवें द्वार विच बाजे वजदे ने, ए दुनिया तो शब्द तो बाजे शब्द नारी अनहद बाजे ताताती विचार चरमका कन कंसी का जान ना सब घटको कह स्वाद सुगर पहचान, ते जां फिर रव सिस लौके इह तन किंगरी बाजे शब्द नरारी, रव सूरज दी न्याई विवेक चंद्रमा दी न्याई वैराग, ए वैराग विवेक रूपी दो तुंबे अंतस्करण दे अंदर ए सूखम शरीर दी किंगरी बज रही है, ए है किंग, ए शरीर नूं सेवा सिमरन विच लाउणा, ए देह ध्यास तों रहत करना ए किंग है। ਜੋ ਗੁਰ ਉਪਦੇਸ਼ ਰੂਪੀ ਬਾਜੇ ਨੂੰ ਵਜਾਉਣਾ ਹੈ, ਭਾਵ ਗੁਰ ਉਪਦੇਸ਼ ਦੁਆਰਾ ਨਾਮ ਜਪਣਾ ਹੈ, ਇਹਦੇ ਨਾਲ ਬਿਰਤੀ। ਇਸ ਪ੍ਰਕਾਰ ਦੁਨੀਆਂ ਤੋਂ ਨਿਰਾਲਾ ਹੋ ਜਾਂਦਾ। ਫਿਰ ਅਹੰਗ ਬਰਬਸਮੀ ਰੂਪ ਨਿਰਾਲਾ ਸ਼ਬਦ ਹੈ, ਉਹ ਇਹ ਕਿੰਗ ਦੀ ਧੁਨ ਹੈ। ਧੁਨ ਇਹ ਵੱਜ ਰਹੀ ਹੈ ਜਾਂ ਰਵਸਿਸ ਰਵ ਸੂਰਜ ਦੀ ਨਿਆਈ ਅਪਰੋਖ ਗਿਆਨ, ਚੰਦਰਮਾ ਦੀ ਨਿਆਈ ਜਿਹੜਾ ਸਾਧ ਸਿੰਘ ਜੀ ਉਹ ਪਰੋਖ ਗਿਆਨ, ਇਹ ਦੋਵੇਂ ਤੁੰਬੇ ਨੇ। ਇਸ ਕਾਰਨ ਦੇਹ ਰੂਪੀ ਕਿੰਗ ਹੈ, ਇਸ ਵਿੱਚ ਪਰਮੇਸ਼ਰ ਦੀ ਜੋਤ ਬਾਜੇ ਵੱਜ ਰਹੀ ਹੈ। ਇਹ ਅਖੰਡ ਚੇਤਨ ਦੀ ਕਿੰਗਰੀ ਬਣੀ ਹੋਈ ਹੈ, ਜੋ ਬ੍ਰਹਮ ਗੁਰਾਂ ਦੁਆਰਾ ਜਾਣ ਕੇ ਬਿਰਤੀ ਪਦਾਰਥਾਂ ਸੰਸਾਰ ਤੋਂ ਨਿਆਰੀ ਹੋਈ ਹੈ, ਇਹ ਸੋਹਣੀ ਕਿੰਗ ਵੱਜ ਰਹੀ ਹੈ। ਇਹ ਥੋੜੇ ਜਿਹੇ ਅਰਥ ਔਖੇ ਸਨ ਇੱਥੇ ਤੱਕ, ਅੱਗੇ ਵੀ ਦੱਸਦੇ ਹਨ ਜੇ
ਸਿਵ ਨਗਰੀ ਮਹਿ ਆਸਣ
ਔਧੂ ਅਵਧੂਤ ਯੋਗੀ ਸ਼ਿਵ ਜੀ ਕੈਲਾਸ਼ ਪਰਬਤ ਰੂਪ ਨਗਰੀ ਮਹਿ ਵਿੱਚ ਆਸਣ ਲਾ ਕੇ ਬੈਠਦਾ। ਹੇ ਜੋਗੀ ਤੂੰ ਸ਼ਿਵ ਕਲਿਆਣ ਸਰੂਪ ਪਰਮੇਸ਼ਰ ਦੀ ਸਤਸੰਗਤ ਰੂਪ ਜਾਂ ਦਸਮ ਦੁਆਰ ਰੂਪ ਸਰੂਪ ਰੂਪੀ ਨਗਰੀ ਦੇ ਵਿੱਚ ਇਹ ਨਗਰੀ ਹੈ। ਸਤਸੰਗਤ ਵੀ ਇੱਕ ਨਗਰੀ ਹੈ, ਦਸਮ ਦੁਆਰ ਵੀ ਇੱਕ ਨਗਰੀ ਹੈ, ਸਰੂਪ ਰੂਪੀ ਨਗਰੀ ਹੈ। ਇਹਦੇ ਚ ਆਸਣ ਤੂੰ ਸਿੰਘਾਸਨ ਲਾ ਕੇ ਬੈਠਣਾ ਕਰ, ਆਸਣ ਸਥਿਤ ਹੋਣਾ ਕਰ। ਇਸ ਕਰਕੇ
ਅਲੱਖ ਅਗਮ ਅਪਾਰੀ,
ਅਸ਼ੁੱਧ ਮਨ ਕਰਕੇ ਅਲੱਖ ਲਖਣ ਤੋਂ ਰਹਿਤ ਹੈ, ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਅਪਾਰੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਹੇ ਜੋਗੀ ਉਸ ਕਲਿਆਣ ਸੂਪ ਬ੍ਰਹਮ ਦੀ ਤੁਰਿਆ ਪਦ ਰੂਪੀ ਨਗਰੀ ਹੈ ਸ਼ਿਵ ਨਗਰੀ ਮੈਂ ਆਸਣ ਔਧੂ। ਹੇ ਜੋਗੀ ਉਹ ਕਲਿਆਣ ਸਰੂਪ ਬ੍ਰਹਮ ਦੀ ਤੁਰਿਆ ਪਦ ਰੂਪੀ ਇਹ ਜਿਹੜੀ ਨਗਰੀ ਹੈ, ਜਿਹੜਾ ਚਿੱਤ ਦਾ ਇਕਾਗਰਤ ਹੋਣਾ ਇਹੀ ਇਹਦੇ ਚ ਆਸਣ ਲਾਉਣਾ ਹੈ। ਅਲੱਖ ਜਿਹੜਾ ਅਲੱਖ ਅਗਮ ਅਪਾਰੀ, ਅਲੱਖ ਸਰੂਪ ਪਰਮਾਤਮਾ ਸ਼ਾਸਤਰਾਂ ਕਰਕੇ ਜੋ ਅਗਮ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਦੇ ਜੋ ਬਿਰਤੀ ਲਾਉਣੀ ਹੈ।
ਕਾਇਆ ਨਗਰੀ ਇਹੋ ਮਨ ਰਾਜਾ,
ਇਹ ਜੋਗੀ ਦੇਹ ਤਾਂ ਇੱਕ ਨਗਰੀ ਹੈ, ਮਨ ਇਹਦਾ ਸਾਰੇ ਇੰਦਰੀਆਂ ਦਾ ਰਾਜਾ ਬਣਿਆ ਬੈਠਾ। ਦੇਹ ਰੂਪੀ ਨਗਰੀ ਵਿੱਚ ਇਸਦਾ ਜਿਸਦਾ ਚਿੱਤ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਵਿੱਚ ਜੁੜਿਆ ਹੋਇਆ ਹੈ, ਜਿਸਦੇ ਚਿੱਤ ਵਿੱਚ ਮਨ ਸਰੋਵਣੀ ਪਰਮੇਸ਼ਰ ਦਾ ਰਾਜਾ ਪ੍ਰਕਾਸ਼ ਹੋਇਆ ਹੈ। ਬੋਲਦੀ ਅੱਗੇ
ਪੰਚ ਅਸਹਿ ਜੀ ਚਾਰੀ,
ਜਾਂ ਜਿਨ੍ਹਾਂ ਦੇ ਅੰਦਰ ਗੁਣਾਂ ਦੇ ਮਨ ਮੰਤਰ, ਮਨ ਰਾਜਾ ਮਨ ਮੰਤਰ ਉਪਦੇਸ਼ ਦਾ ਪ੍ਰਕਾਸ਼ ਹੋਇਆ, ਉਹ ਪੰਚ ਸ੍ਰੇਸ਼ਟ ਸੰਤ ਜਨ ਵਿਚਾਰੀ ਵਿਚਾਰ ਸਰੂਪ ਵਿੱਚ ਤੇ ਵਸਹਿ ਵਸਦੇ ਨੇ। ਉਹਦੇ ਅੰਦਰ ਪੰਚ ਪੰਜ ਸੱਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣ ਵਸਦੇ ਹੈ। ਉਹ ਪੰਜ ਪੰਜੇ ਕਾਮ ਆਦਿਕ ਵਿਕਾਰਾਂ ਨੂੰ ਗੁਰ ਉਪਦੇਸ਼ ਦੀ ਵਿਚਾਰ ਕਰਕੇ ਆਪਣੇ ਵਸੇ ਵਸ ਕਰ ਲਿਆ ਉਹਨਾਂ ਨੇ।
ਸ਼ਬਦ ਰਵੈ ਆਸਣ ਘਰ ਰਾਜਾ,
ਜੋ ਵੀ ਗੁਰ ਉਪਦੇਸ਼ ਦੇ ਸ਼ਬਦ ਉਪਦੇਸ਼ ਨੂੰ ਰਵੇ ਉਚਾਰਦਾ ਵਿਚਾਰਦਾ ਹੈ, ਉਹ ਅੰਤਸ਼ਕਰਨ ਰੂਪੀ ਘਰ ਵਿੱਚ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਦੇ ਆਸਣ ਉਹਦੇ ਵਿੱਚ ਸਥਿਤ ਹੋਇਆ, ਭਾਵ ਅਧਿਸ਼ਠਾਨ ਸਰੂਪ ਦੇ ਅਧਿਸ਼ਠਾਨ ਸਰੂਪ ਹੋ ਕੇ ਵਿਰਾਜਮਾਨ ਹੋਇਆ, ਉਹਦਾ ਚਿੱਤ ਸਥਿਤ ਹੋ ਗਿਆ। ਇਉਂ ਉਸਨੇ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਫਿਰ ਲੱਭ ਲਿਆ ਹੈ, ਪ੍ਰਾਪਤੀ ਹੋ ਗਈ ਹੈ, ਜੋ ਪਰਮੇਸ਼ਰ ਐਸਾ ਹੈ।
ਆਦਰ ਕਰੇ ਗੁਣਕਾਰੀ,
ਜੋ ਪਰਮੇਸ਼ਰ ਗੁਣਕਾਰੀ ਉਪਕਾਰੀ ਤੇ ਅਦਲ ਨਿਆਂ ਇਨਸਾਫ ਕਰਨ ਵਾਲਾ ਹੈ, ਗੁਣਕਾਰੀ ਗੁਣ ਵਿਸ਼ਿਆਂ ਦੀ ਨਿਵਿਰਤੀ ਵਾਲੀ ਕਾਰੀ ਦਵਾਈ ਦੇਣ ਵਾਲਾ ਹੈ, ਦਵਾਈ ਦੇਣੀ ਕਰਦਾ। ਭਾਵੋ ਪਰਮੇਸ਼ਰ ਜਿਸ ਦੇ ਅੰਦਰ ਚੰਗੇ ਗੁਣ ਹੁੰਦੇ ਹੈ ਉਹਨੂੰ ਚੰਗਾ ਫਲ ਦਿੰਦਾ, ਜਿਹਦੇ ਅੰਦਰ ਔਗੁਣ ਹੁੰਦੇ ਨੇ ਉਹਨੂੰ ਔਗੁਣਾਂ ਦਾ ਫਲ ਦਿੰਦਾ। ਐਸਾ ਨਿਆਂਕਾਰ ਹੈ, ਗੁਣਕਾਰੀ ਉਪਕਾਰੀ ਹੈ, ਔਗੁਣ ਨੂੰ ਮੇਟ ਕੇ ਗੁਣ ਪ੍ਰਗਟ ਕਰ ਦਿੰਦਾ ਹੈ।
ਕਾਲ ਵਿਕਾਲ ਕਹੇ ਕਹਿ ਬੱਪਰੇ,
ਜਿਸ ਦੇ ਮਨ ਵਿੱਚ ਜਿਸ ਨੇ ਮਨ ਚਿੱਤ ਦੀ ਮੰਦ ਵਾਸ਼ਨਾ ਮਾਰੀ ਮਾਰ ਨਿਵਿਰਤ ਕਰ ਦਿੱਤੀ ਹੈ। ਸਾਰੇ ਬੋਲ ਦੋ ਜੀ ਇਕੱਠਾ ਜੀ।
ਕਾਲ ਵਿਕਾਲ ਕਹੇ ਕਹਿ ਬੱਪਰੇ, ਜੀਵਤ ਮੂਆ ਮਨ ਮਾਰੀ,
ਜਿਸ ਨੇ ਮਨ ਚਿੱਤ ਦੀ ਮੰਦ ਵਾਸ਼ਨਾ ਮਾਰੀ ਨਿਵਿਰਤ ਕਰ ਦਿੱਤੀ ਹੈ ਤੇ ਜੀਵਤ ਭਾਵ ਤੋਂ ਮੂਆ ਮਰ ਗਿਆ, ਉਹ ਬੱਪਰੇ ਵਿਚਾਰੇ ਤੁਛ ਜੀਵ ਨੂੰ ਕਾਲ ਮ੍ਰਿਤੂ ਦਾ ਸਮਾਂ ਤੇ ਵਿਕਾਲ ਜਨਮ ਦਾ ਸਮਾਂ, ਭਾਵ ਜੰਮਣ ਮਰਨ ਦਾ ਸਮਾਂ ਕਹਿ ਕੀ ਕਹੇ ਕਹਿ ਕਹਿ ਸਕਦਾ, ਭਾਵ ਕੁਝ ਵੀ ਨਹੀਂ ਵਿਗਾੜ ਸਕਦਾ ਕਹਿ ਸਕਦਾ।
ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ,
ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ ਇਹ ਤਿੰਨੇ ਦੇਵਤੇ ਇੱਕ ਪਰਮੇਸ਼ਰ ਦੀਆਂ ਮੂਰਤਾਂ ਹੀ ਰਚੀਆਂ ਹੋਈਆਂ ਨੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਇੱਕ ਪਰਮੇਸ਼ਰ ਦੀ ਤ੍ਰਿਗੁਣੀ ਮੂਰਤੀ ਹੈ, ਭਾਵ ਆਪ ਹੀ ਇਹਨਾਂ ਦਾ ਪਰਮੇਸ਼ਰ ਰਚਨ ਵਾਲਾ ਹੈ।
ਆਪੇ ਕਰਤਾ ਕਾਰੀ,
ਆਪ ਹੀ ਕਰਤਾ ਰਚਨਹਾਰ ਪਰਮੇਸ਼ਰ ਇਹਨਾਂ ਨੂੰ ਪੈਦਾ ਕਰਨ ਵਾਲਾ, ਆਪ ਹੀ ਇਹਨਾਂ ਨੂੰ ਵੱਖੋ ਵੱਖਰੀ ਕਾਰ ਲਾਉਣ ਵਾਲਾ, ਭਾਵ ਬ੍ਰਹਮਾ ਨੂੰ ਪੈਦਾ ਕਰਨ ਦੀ, ਵਿਸ਼ਨੂੰ ਜੀ ਨੂੰ ਪਾਲਣ ਦੀ, ਸ਼ਿਵ ਜੀ ਨੂੰ ਸੰਹਾਰ ਕਰਨ ਦੀ, ਇਹ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ।
ਗਾਇਆ ਸੋਧ ਤਰੇ ਭਾਵ ਸਾਗਰ,
ਇਹ ਭਾਵ ਸਾਗਰ ਸੰਸਾਰ ਸਮੁੰਦਰ ਤੋਂ ਤਰੇ ਤਰ ਜਾਂਦਾ, ਕੌਣ ਜਿਸ ਨੇ, ਉਹ ਤਰਦਾ ਜਿਸ ਨੇ ਗੁਰਾਂ ਦੁਆਰਾ ਕਾਇਆ ਨਾਮ ਹੈ ਦੇਹੀ ਦਾ, ਦੇਹੀ ਨੂੰ ਸੋਧ ਖੋਜ ਕਰਕੇ, ਕਾਇਆ ਬੁੱਧੀ ਨੂੰ ਨਾਮ ਅੰਮ੍ਰਿਤ ਨਾਲ ਸੋਧ ਕਰਕੇ, ਆਤਮ ਤੱਤ ਨੂੰ ਤੇ ਸੋਧ ਕਰਕੇ ਉਹਨਾਂ ਨੇ ਸਾਰੀ ਬੋਲਦੀ।
ਕਾਇਆ ਸੋਧ ਤਰੈ ਭਵ ਸਾਗਰ ਆਤਮ ਤੱਤ ਵਿਚਾਰੀ।
ਉਹ ਭਵ ਸਾਗਰ ਸਮੁੰਦਰ ਤੋਂ ਤਰੇ ਤਰ ਜਾਂਦਾ ਜਿਸਨੇ ਗੁਰਾਂ ਦੁਆਰਾ ਕਾਇਆ ਦੇਹੀ ਨੂੰ ਸੋਧ ਖੋਜਣਾ ਕੀਤਾ, ਜਾਂ ਕਾਇਆ ਬੁੱਧੀ ਨੂੰ ਨਾਮ ਅਮਰ ਦੇ ਨਾਲ ਸੋਧ ਤੇ ਉਹਨਾਂ ਨੇ ਸੁੱਧ ਕਰਕੇ ਆਤਮ ਤੱਤ ਆਪਣੇ ਸਰੂਪ ਨੂੰ ਵਿਚਾਰੀ ਵਿਚਾਰਨਾ ਕੀਤਾ। ਤੇ ਕਹਿੰਦੇ ਪ੍ਰਸ਼ਨ ਹੈ ਵੀ ਕਾਇਆ ਦੀ ਸੋਧ ਕਿਵੇਂ ਹੁੰਦੀ ਹੈ? ਉੱਤਰ ਇਹ ਹੈ, ਆਤਮ ਤੱਤ ਵਿਚਾਰੀ ਜੋ ਆਤਮ ਸਰੂਪ ਵਿੱਚ ਤੱਤ ਵਾਸਤਵ ਰੂਪ ਉਸ ਦੀ ਵਿਚਾਰ ਕਰਨੀ, ਇਹੋ ਕਾਇਆ ਨੂੰ ਸੋਧਣਾ ਹੈ।
ਗੁਰ ਸੇਵਾ ਤੇ ਸਦਾ ਸੁਖ ਪਾਇਆ।
ਉਹਨਾਂ ਨੇ ਗੁਰ ਸਤਿਗੁਰਾਂ ਦੀ ਪ੍ਰਤੱਖ ਸੇਵਾ ਕਰਕੇ, ਕਿੰਨਿਆਂ ਕਿੰਨਿਆਂ ਗੁਰਸਿੱਖਾਂ ਨੇ ਸੇਵਾ ਕੀਤੀ, ਤੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਰੂਪ ਚ, ਗੁਰੂ ਅਮਰਦਾਸ ਜੀ ਨੇ ਸਿੱਖ ਰੂਪ, ਗੁਰੂ ਰਾਮਦਾਸ ਜੀ ਨੇ ਸਿੱਖ ਰੂਪ, ਸਾਰਿਆਂ ਨੇ ਸੇਵਾ ਕੀਤੀਆਂ। ਇਉਂ ਅਨੇਕਾਂ ਗੁਰਸਿੱਖਾਂ ਨੇ ਕੀਤੀਆਂ ਸੇਵਾ, ਜਿਨ੍ਹਾਂ ਨੇ ਸੇਵਾ ਕੀਤੀ ਸੁੱਖ ਪਾਇਆ। ਗੁਰਾਂ ਦੁਆਰਾ ਭਗਤੀ ਰੂਪੀ ਸੇਵਾ ਟਹਿਲ ਕਰਨ ਤੋਂ ਸਦਾ ਹਮੇਸ਼ਾ ਹੀ ਹਮੇਸ਼ਾ ਰਹਿਣ ਵਾਲਾ ਸੁੱਖ ਜਿਹੜਾ ਆਤਮਕ ਆਨੰਦ ਹੈ ਉਹ ਪਾਉਣਾ ਕੀਤਾ ਹੈ।
ਅੰਤਰ ਸ਼ਬਦ ਰਵਿਆ ਗੁਣਕਾਰੀ।
ਗੁਣਕਾਰੀ ਉਪਕਾਰੀ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਹਿਰਦੇ ਦੇ ਅੰਦਰ ਵਸਾ ਕੇ ਰਵਿਆ ਉਚਾਰਨ ਕੀਤਾ ਹੈ। ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਹਿਰਦੇ ਵਿਸਾ ਕੇ ਉਚਾਰਨ ਕੀਤਾ ਉਹ ਗੁਰਾਂ ਤੋਂ ਗੁਣਕਾਰੀ, ਗੁਣ ਵਿਸ਼ਿਆਂ ਦੀ ਨਿਵਿਰਤੀ ਵਾਲੀ ਨਾਮ ਰੂਪੀ ਕਾਰੀ ਔਸ਼ਧੀ ਲੈਣਾ ਕੀਤੀ ਹੈ ਉਹਨਾਂ ਨੇ। ਜਿਨ੍ਹਾਂ ਨੇ ਗੁਣਕਾਰੀ ਉਪਕਾਰੀ ਗੁਰਾਂ ਦੇ ਉਪਦੇਸ਼ ਨੂੰ ਉਚਾਰਨ ਕੀਤਾ, ਉਪਕਾਰੀ ਗੁਰਾਂ ਦੁਆਰਾ ਨਾਮ ਉਚਾਰਨ ਕੀਤਾ, ਉਹਨਾਂ ਦੇ ਅੰਦਰ ਸ਼ਬਦ ਬ੍ਰਹਮ ਪ੍ਰਗਟ ਹੋਇਆ ਹੈ, ਰਵਿਆ ਰਮਿਆ ਹੋਇਆ ਪਰਮੇਸ਼ਰ ਅੰਦਰੋਂ ਦਿਸ ਆਇਆ ਹੈ।
ਆਪੇ ਵੇਲ ਲਏ ਗੁਣਦਾਤਾ।
ਉਹਨਾਂ ਨੂੰ ਸਤ ਸੰਤੋਖ ਦਇਆ ਧਰਮ ਵਿਚਾਰ, ਪੰਜਾਂ ਤੱਤਾਂ ਦੀ ਧਾਰਨਾ ਰੂਪ ਗੁਣ, ਸਰਵਣ ਮੰਨਣ ਦੇ ਆਸਨ, ਬੈਰਾਗ ਵਿਵੇਕ ਆਦਿ ਇਹ ਸਾਰੇ ਗੁਣ, ਇਹਨਾਂ ਗੁਣਾਂ ਦਾ ਦਾਤਾ ਉਹ ਜਿਹੜਾ ਪਰਮੇਸ਼ਰ ਹੈ ਗੁਰਾਂ ਦੁਆਰਾ, ਤੇ ਉਹਨਾਂ ਨੇ ਆਪਣੇ ਸਰੂਪ ਨਾਲ ਮੇਲ ਲੈਣਾ ਕੀਤਾ ਹੈ। ਪਰਮੇਸ਼ਰ ਨੇ ਗੁਰਾਂ ਦੁਆਰਾ ਆਪਣੇ ਸਰੂਪ ਮੇਂ ਮੇਲਣਾ ਕੀਤਾ ਹੈ।
ਹਉਮੈ ਤ੍ਰਿਸ਼ਨਾ ਮਾਰੀ।
ਜਿਨ੍ਹਾਂ ਦੀ ਪਰਮੇਸ਼ਰ ਨੇ ਗੁਰਾਂ ਦੁਆਰਾ ਨਾਮ ਦੀ ਕਮਾਈ ਕਰਵਾ ਕੇ ਅੰਦਰੋਂ ਹਉਮੈ ਹੰਗਤਾ ਰਸਾਂ ਕਸਾਂ ਨੂੰ ਭੋਗਣ ਦੀ ਤ੍ਰਿਸ਼ਨਾ ਮਾਰੀ ਮਾਰ ਦਿੱਤੀ, ਨਿਵਰਤ ਕਰ ਦਿੱਤੀ ਹੈ।
ਤ੍ਰੈ ਗੁਣ ਮਿਟੀ ਚੌਥੈ ਵਰਤੈ।
ਜੋ ਤ੍ਰੈ ਗੁਣ ਤਿੰਨੇ ਰਜੋ ਗੁਣ ਸਤੋ ਗੁਣ ਤਮੋ ਗੁਣ, ਤਿੰਨਾਂ ਗੁਣਾਂ ਵਾਲਾ ਸੁਭਾਅ ਮੇਟੇ ਨਿਵਿਰਤ ਕਰਕੇ, ਰਜੋ ਗੁਣੀ ਬ੍ਰਹਮਾ, ਸਤੋ ਗੁਣੀ ਵਿਸ਼ਨੂੰ ਜੀ, ਤਮੋ ਗੁਣੀ ਸ਼ਿਵ ਜੀ, ਇਹਨਾਂ ਦੀ ਉਪਾਸਨਾ ਕਰਨੀ ਨਿਵਿਰਤ ਕਰਕੇ ਚੌਥੇ ਤੁਰੀਆ ਪਦ ਵਿੱਚ ਵਰਤੇ ਵਰਤਦੇ ਨੇ। ਤੇ ਇਹੋ ਗੁਰਮੁਖ ਜਨਾਂ ਦੀ ਸਾਰਿਆਂ ਤੋਂ ਅੱਗੇ ਦੱਸਦੇ ਹਨ।
ਇਹਾ ਭਗਤ ਨਿਰਾਰੀ।
ਇਹੋ ਗੁਰਮੁਖ ਜਨਾਂ ਦੀ ਸਾਰਿਆਂ ਤੋਂ ਨਿਰਾਰੀ ਨਿਆਰੀ ਭਗਤੀ ਹੈ ਗੁਰਸਿੱਖਾਂ ਦੀ। ਇਹੋ ਭਗਤੀ ਜੰਮਣ ਵਰਨ ਤੋਂ ਨਿਰਾਰੀ ਅਸੰਗ ਕਰਨ ਵਾਲੀ ਹੈ। ਇਹੋ ਨਿਰਾਰੀ ਅਸੰਗ ਕਰਨ ਵਾਲੀ ਭਾਵ ਅਭੇਦ ਭਗਤੀ ਹੈ। ਇਸ ਦੁਆਰਾ ਤਿੰਨੇ ਗੁਣਾਂ ਨੂੰ ਮੇਟ ਕੇ ਚੌਥੇ ਤੁਰਿਆ ਪਦ ਵਿੱਚ ਵਰਤਣਾ ਕਰੇ।
ਗੁਰਮੁਖ ਯੋਗ ਸ਼ਬਦ ਆਤਮ ਚੀਨੈ।
ਗੁਰਮੁਖ ਜਨਾਂ ਦਾ ਇਹੋ ਅਸਲ ਯੋਗ ਹੈ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਬ੍ਰਹਮ ਆਤਮ ਨੂੰ ਚੀਨੇ ਜਾਣਨਾ ਹੈ। ਅਤੇ ਹਿਰਦੇ ਦੇ ਵਿੱਚ ਜਿਹੜਾ ਅੱਗੇ ਦੱਸਦੇ ਨੇ,
ਹਿਰਦੈ ਏਕ ਮੁਰਾਰੀ।
ਇਹ ਹਿਰਦੇ ਦੇ ਵਿੱਚ ਚਿੱਤ ਇੱਕ ਮੁਰਾਰੀ, ਮੁਰਦੈਤ ਨੂੰ ਮਾਰਨ ਵਾਲੇ ਸਰਗੁਣ ਸਰੂਪ ਧਾਰਨ ਕਰਕੇ ਪਰਮੇਸ਼ਰ ਨੂੰ ਵਸਾਉਣਾ ਤੇ ਜਾਂ ਜਪਣਾ ਹੈ, ਜੋ ਗੁਰਮੁਖ ਮੁਖੀ ਗੁਰਾਂ ਦੇ ਸ਼ਬਦ ਵਿੱਚ ਯੋਗ ਜੁੜਨਾ ਹੈ ਤੇ ਉਹ ਹਿਰਦੇ ਵਿੱਚ ਮੁਰਾਰੀ ਆਤਮ ਸਰੂਪ ਪਰਮੇਸ਼ਰ ਨੂੰ ਜਾਣਦਾ ਜਾਣ ਲੈਂਦਾ ਹੈ। ਤੇ ਜਿਨ੍ਹਾਂ ਨੂੰ ਮੁਖੀ ਕੌਣ, ਗੁਰਮੁਖ ਦਾ ਅਰਥ ਹੈ ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ ਸ਼ਬਦ ਤੇ ਉਪਦੇਸ਼ ਵਿੱਚ ਯੋਗ ਜੁੜਿਆ ਹੈ ਤੇ ਉਹ ਹਿਰਦੇ ਵਿੱਚ ਮੁਰਾਰੀ ਸਰੂਪ ਨੂੰ ਪਰਮੇਸ਼ਰ ਨੂੰ ਜਾਣ ਕਰਕੇ ਉਹਦਾ ਸਰੂਪ ਹੀ ਹੋ ਜਾਂਦੇ ਨੇ, ਜਾਣ ਲੈਂਦੇ ਹਨ ਹਿਰਦੇ ਵਿੱਚੋਂ।
ਮਨੁਆ ਅਸਥਿਰ ਸ਼ਬਦੇ ਰਾਤਾ।
ਜੋ ਗੁਰਮੁਖ ਸੱਜਣ ਸ਼ਬਦ ਉਪਦੇਸ਼ ਵਿੱਚ ਗੁਰ ਉਪਦੇਸ਼ ਦੁਆਰਾ ਨਾਮ ਰੰਗ ਵਿੱਚ ਰਾਤਾ ਰੰਗਿਆ ਹੋਇਆ ਹੈ, ਉਹਦਾ ਮਨੁਆ ਮਨ ਅਸਥਿਰ ਸਥਿਤ ਅਚਲ ਹੋ ਗਿਆ ਹੈ।
ਇਹਾ ਕਰਨੀ ਸਾਰੀ।
ਭਾਵ ਮਨ ਅੰਦਰੋਂ ਸਾਰੀ ਚੰਚਲਤਾ ਜਦੋਂ ਮਿਟ ਗਈ ਨਾ, ਇਹੋ ਇਹੀ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਸਾਰੀ ਪੂਰੀ ਸ੍ਰੇਸ਼ਟ ਕਰਨੀ ਹੈ।
ਵੇਦ ਬਾਦ ਨਾ ਪਾਖੰਡ ਔਧੂ।
ਇਹ ਔਧੂ ਬਿਰਖਤ ਅਵਧੂਤ ਜੋਗੀ ਜਨੋ, ਤੇ ਵਿਦਵਾਨ ਬਣ ਕੇ ਵੇਦ ਵਿਦਿਆ ਪੜ੍ਹ ਕੇ ਬਾਦ ਝਗੜੇ ਤੇ ਪਖੰਡ ਦੰਭ ਕਰਕੇ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ ਹੈ, ਐਕਣ ਨਹੀਂ ਮਿਲਦਾ ਹੈ, ਐਕਣ ਉਹਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਗੁਰਮੁਖ ਸ਼ਬਦ ਵਿਚਾਰੀ।
ਗੁਰਮੁਖ ਮੁਖੀ ਗੁਰਾਂ ਦੁਆਰਾ ਮੁਖੀ ਗੁਰਾਂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਵਿਚਾਰ ਕੇ ਪ੍ਰਾਪਤ ਹੁੰਦਾ ਹੈ। ਗੁਰਮੁਖ ਬਣ ਕੇ ਸ਼ਬਦ ਬ੍ਰਹਮ ਨੂੰ ਵਿਚਾਰਨਾ ਕਰ, फिर तेनु सोए स्वरूप की प्राप्ति होवेगी।
गुरमुख योग कमावै
औदू अवधूत ब्रगत योगी तू गुरमुख मुखी गुरां द्वारा असली भगती रूप योग नु कमाउणा कर जत सत संयुक्त होके गुरां दे शब्द उपदेश दी विचार कर गुरां द्वारा ऐसा योग कमाउण करके गुरां दे उपदेश नु विचारन करके ते जिहड़ा अगे दसदे ने जत सत ए तां सफले हुंदे हन
जत सत शब्द ही चारी
जो गुरां द्वारा योग नु कमाउणा है ओहदा जत सत शब्द दी विचार आदि सब कुछ ओनू प्राप्त हो जांदा है।
शब्द मरे मन मारे औदु
ते अगे दसदे है हे औदु ब्रगत साधु अवधूत योगी जो गुरमुख जन गुर शब्द उपदेश द्वारा मन चित दे मंदे सुभा नु वासनावां वलों ते मारे मार के निवृत करके ते जीवत पा जिहड़ा अगे योग जुगत विचारी दसणगे ते ओ जीवत भाव तो मर करके मार करके निवृत करके जी भाव जिहड़ा हंगता मारनी है
योग जुगत विचारी
ओ जीवत भाव वालों जिहड़ा मरदा ओ योग दी जुगत विधि नूं योग विच जुगत जुड़ना विचारी विचारदा है योग जुड़ने योग ब्रह्म विच जुड़न दी जुगति नूं विचारना करदा है।
माया मोह भव जल है अवधू
अपने आप नूं अवधू शुद्ध ब्रगत साधु कहाउण वाले योगी माया दा मोह स्नेह ही भव जल संसार समुंदर ए संसार समुंदर बनिया होया है ए जिहड़ा माया दा मोह है ना स्नेह यही पहिदा है कि संसार समुंदर बनिया होया है माया दे मोह करके जीव संसार समुंदर च डुब रहा है।
शब्द तरै कुल तारी
अगे जी कर तरदा किवें आ कहिंदे जिन्हां विचों शब्द उपदेश द्वारा ते इस विचों जिहड़ा ओह तरदा जिहड़ा गुर शब्द उपदेश द्वारा आप तरे तरदा होरनां नूं अपनी कुल नूं अपनी वंश दे उहनां नूं भी तारन वाला हो जांदा जिहड़े बेगत मर गए जैवी संपदा रूपी कुल असुरी संपदा दे हेठ दबी होई सी ਉਹਨੂੰ ਤਾਰ ਲੈਣਾ ਕੀਤਾ ਹੈ।
ਸ਼ਬਦ ਸੂਰ ਜੁਗ ਚਾਰੇ ਔਦੂ
ਹੇ ਔਦੂ ਬ੍ਰਗਤ ਸਾਧੂ ਜੋਗੀ ਗੁਰ ਸ਼ਬਦ ਉਪਦੇਸ਼ ਰੂਪੀ ਸ਼ਬਦ ਬ੍ਰਹਮ ਦਾ ਨਾਮ ਰੂਪੀ ਸੂਰ ਸੂਰਮਾ ਤੇ ਇਹ ਜਿਹੜਾ ਚਾਰੇ ਚੌਹਾਂ ਯੁਗਾਂ ਦੇ ਜੀਵਾਂ ਦੀ ਕਲਿਆਣ ਕਰਨ ਵਾਲਾ ਹੈ ਚੌਹਾਂ ਯੁਗਾਂ ਦੇ ਵਿੱਚ ਜੀਵਾਂ ਦੇ ਅੰਦਰੋਂ ਅਗਿਆਨ ਰੂਪੀ ਹਨੇਰੇ ਨੂੰ ਨਾਸ਼ ਕਰਨ ਵਾਲਾ ਹੈ ਗੁਰੂ ਰੂਪ ਸੂਰ ਸੂਰਜ ਸੂਰ ਨਾਮ ਸੂਰਜ ਦਾ ਹੈ ਗੁਰੂ ਰੂਪ ਸੂਰ ਸੂਰਜ ਚਾਰੇ ਯੁੱਗਾਂ ਵਿੱਚ ਅਗਿਆਨ ਰੂਪੀ ਹਨੇਰੇ ਨੂੰ ਮੇਟ ਕੇ ਗਿਆਨ ਰੂਪੀ ਪ੍ਰਕਾਸ਼ ਕਰਨ ਵਾਲਾ ਹੈ ਜਿਸ ਗੁਰਾਂ ਦੀ ਬਾਣੀ ਜਿਹੜੀ ਹੈ
ਬਾਣੀ ਭਗਤ ਹੀ ਚਾਰੇ
ਜਿਸ ਗੁਰਾਂ ਦੀ ਬਾਣੀ ਭਗਤੀ ਦੇ ਸਰੂਪ ਦੀ ਵਿਚਾਰ ਦੇ ਸੰਯੁਗਤ ਹੈ ਜੋ ਤਿੰਨਾਂ ਗੁਰਾਂ ਦੀ ਭਗਤੀ ਅਤੇ ਵਿਚਾਰ ਦੇ ਸੰਯੁਗਤ ਬਾਣੀ ਹੈ ਉਹ ਜਗਾਸਵਾਂ ਦੇ ਇਰੇ ਦੇ ਅਗਿਆਨ ਰੂਪ ਹਨੇਰੇ ਨੂੰ ਦੂਰ ਕਰਨ ਵਾਲੀ ਉਹ ਕਿਰਨ ਰੂਪ ਹੈ ਗੁਰੂ ਬ੍ਰਹਮ ਰੂਪ ਗੁਰੂ ਸੂਰਜ ਰੂਪ ਨ ਉਪਦੇਸ਼ ਬਾਣੀ ਉਹਦੀ ਕਿਰਨਾ ਰੂਪ ਹੈ ਮਹਾਰਾਜ ਦੀ ਪ੍ਰਸ਼ਨ ਕੀਤਾ ਇਸ ਗੱਲ ਦੀ ਗਵਾਹੀ ਕੌਣ ਦਿੰਦਾ ਜੀ ਉੱਤਰ ਦਿੰਦੇ ਹੈ ਬਾਣੀ ਭਗਤ
ਬਾਣੀ ਭਗਤ ਹੀ ਚਾਰੇ
ਇਸ ਗੱਲ ਦੀ ਭਗਤ ਭਗਤੀ ਕਰਨ ਵਾਲੇ ਭਗਤਾਂ ਦੇ ਵਿਚਾਰ ਨੇ ਆਪਣੀ ਬਾਣੀ ਚ ਉਤਾਰੀ ਭਾਵ ਕੀ ਹੈ ਇਸ ਗੱਲ ਨੂੰ ਵਿਚਾਰਿਆ ਕਿ ਗੁਰੂ ਰੂਪ ਸੂਰਜ ਚੌਹਾਂ ਚੋਗੇ ਅਗਿਆਨ ਹਨੇਰੇ ਨੂੰ ਨਿਵਰਤ ਕਰਦਾ ਹੈ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਇਹ ਭਗਤਾਂ ਦੇ ਜੀਵਨ ਸਾਬਤ ਕਰਦੇ ਹੈ
ਇਹੋ ਮਨ ਮਾਇਆ ਮੋਹਿਆ ਔਦੂ
ਇਹ ਔਦੂ ਅਦੂਤ ਯੋਗੀ ਜੀਵਾਂ ਨੂੰ ਇਹੋ ਇਹ ਜਿਹੜਾ ਮਨ ਚਿੱਤ ਹੈ ਨਾ ਮਾਇਆ ਦਾ ਮੋਹਿਤ ਕੀਤਾ ਹੋਇਆ ਜੇਕਰ ਜੀਵ ਗੁਰੂ ਦੇ ਸ਼ਬਦ ਹੀ ਹਾਂਜੀ ਨਿਕਸੈ
ਸ਼ਬਦ ਵਿਚਾਰੀ
ਜੇਕਰ ਜੀਵ ਗੁਰ ਸ਼ਬਦ ਉਪਦੇਸ਼ ਦੀ ਵਿਚਾਰੀ ਵਿਚਾਰ ਨਾ ਕਰੇ ਗੁਰ ਸ਼ਬਦ ਨੂੰ ਤਾਂ ਇਸ ਮਾਇਆ ਦੇ ਮੋਹ ਤੋਂ ਬਾਹਰ ਨਿਕਲ ਜਾਂਦਾ ਹੈ ਨਿਕਲ ਸਕਦਾ ਹੈ
ਆਪੇ ਬਖਸ਼ੇ ਮੀਲ ਮਿਲਾਏ
ਸਤਿ ਕਥਨ ਕਰਦੇ ਨੇ ਹੇ ਜੋਗੀ ਆਪ ਹੀ ਬਖਸ਼ਿਸ਼ ਕਰਕੇ ਮੇਲ ਮਿਲਾ ਦਿੰਦਾ ਵਾਹਿਗੁਰੂ
ਨਾਨਕ ਸਰਣ ਤੁਮਾਰੀ
ਸਤਿਗੁਰਾਂ ਇਹ ਕਥਨ ਕੀਤਾ ਹੇ ਜੋਗੀ ਜੋ ਤੁਮਾਰੀ ਤਿਸ ਹਰੀ ਦੀ ਸਰਣ ਉਹ ਹੇ ਪਰਮੇਸ਼ਵਰ ਦੇ ਸਨਮੁਖ ਬੇਤੀ ਕਰਕੇ ਕਹਿੰਦੇ ਨੇ ਹੇ ਵਾਹਿਗੁਰੂ ਜਿਹੜੇ ਸਤਿਗੁਰੂ ਜੀ ਇਹ ਕਥਨ ਕਰਦੇ ਨੇ ਹੇ ਜੋਗੀ ਰੂਪ ਪਰਮੇਸ਼ਰ ਜਾਂ ਹੇ ਜੋਗੀ ਉਹ ਤੁਸੀਂ ਸੁਣੋ ਇਹ ਮੇਰੀ ਗੱਲ ਵਾਹਿਗੁਰੂ ਨੂੰ ਬੇਨਤੀ ਕਰੀ ਜੋ ਤੁਮਾਰੀ ਤਿਸ ਹਰੀ ਸਰਨ ਉਹਦੀ ਸਰਨ ਓਟ ਵਿੱਚ ਪੈਂਦੇ ਆ ਨਾ ਉਹ ਪਰਮੇਸ਼ਰ ਨੇ ਆਪੇ ਬਖਸ਼ ਲਏ ਆ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਏ ਮੇਲ ਲਏ ਨੇ ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨਾਨਕ ਸਰਨ ਤੁਮਾਰੀ ਹੇ ਵਾਹਿਗੁਰੂ ਜੋ ਤੁਹਾਡੀ ਸ਼ਰਨ ਵਿੱਚ ਆਏ ਆ ਹੇ ਜੋਗੀ ਜਨ उस परमेश्वर के दर उते इउं बेनती करो कि हे परमेश्वर मैं तुम्हारी आप जी की ओट विच आया हाँ, इसलिए आप जी मैनू बख्श के अपने मेरे गुनाह बख्श दिओ, अपने नाम नाल मैनू मेल लैणा करो, आप ही मेरे औगणा नू बख्श के मैनू गुरां नाल मेल मिला के अपने स्वरूप विच मिला लैणा करो। इत्थे गुरु नानक साहिब महाराज दे अमृत वचन जिहड़े ने ओह इत्थे समाप्त हुंदे आ। अगे रामकली दे अंदर ही तीसरे पातशाह दी अष्टपदियां शुरू होणगियां। आओ इत्थे सात सिंह जी समाप्ति है, ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਇਹੋ ਮਨ ਮਾਇਆ ਮੋਹਿਆ ਔਦੂ ਨਿਰਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ।